ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਖੇਤਾਂ ਦੇ ਪੁੱਤ ਸਫ਼ਰ ਪਏ ਨੇ ਹੁਣ ਨਾ ਰੁਕਦੇ ਠੱਲਿਆਂ ਖੇਤਾਂ ਦੇ ਪੁੱਤ ਸਫ਼ਰ ਪਏ ਨੇ ਹੁਣ ਨਾ ਰੁਕਦੇ ਠੱਲਿਆਂ ਜਾਗ ਪਏ ਨੇ ਧਰਤੀ ਅੰਬਰ ਜਾਣ ਨਾ ਸਾਨੂੰ ਕੱਲਿਆਂ ਤੇਰੇ ਜਬਰ ਕੁਹਾੜੇ ਅੱਗੇ ਸਬਰ ਢਾਲ ਹੈ ਸਾਡੀ ਤੇਰੇ ਜਬਰ ਕੁਹਾੜੇ ਅੱਗੇ ਸਬਰ ਢਾਲ ਹੈ ਸਾਡੀ ਬਣਦਾ ਸਗੋਂ ਫੌਲਾਦ ਹੌਸਲਾ ਜ਼ੁਲਮ ਤੇਰੇ ਨੂੰ ਝੱਲਿਆਂ ਬਣਦਾ ਸਗੋਂ ਫੌਲਾਦ ਹੌਸਲਾ ਜ਼ੁਲਮ ਤੇਰੇ ਨੂੰ ਚੱਲਿਆ ਗੁਰਭਜਨ ਗਿੱਲ ਹੋਰਾਂ ਦੀਆਂ ਇਹਨਾਂ 17 ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਇਸੇ ਹੀ ਜੋਸ਼ ਉਮੀਦ ਤੇ ਜਜ਼ਬੇ ਦੇ ਨਾਲ ਅੱਜ ਹਰ ਪੰਜਾਬੀ ਜਿਹੜਾ ਉਹ ਓਤ ਪੋਤ ਹੋਇਆ ਪਿਆ ਚਾਹੇ ਉਹ ਜਿੱਥੇ ਮਰਜ਼ੀ ਵੱਸਦਾ ਚਾਹੇ ਉਹ ਸਮੁੰਦਰੋਂ ਪਾਰ ਦੇ ਦੇਸ਼ਾਂ ਚ ਵੱਸਦਾ ਚਾਹੇ ਉਹ ਉੱਥੇ ਵੱਸਦਾ ਜਿੱਥੇ ਉਹਨੇ ਜਨਮ ਲਿਆ ਪਰ ਅੱਜ ਇਹੀ ਜਜ਼ਬਾ ਇਹੀ ਉਤਸ਼ਾਹ ਇਹੀ ਭਾਵਨਾ ਹਰ ਪੰਜਾਬੀ ਦੇ ਮਨ ਦੇ ਵਿੱਚ ਠਾਠਾਂ ਮਾਰ ਰਹੀ ਹੈ ਸੋ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦਿੱਲੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਵੀ ਸ਼ਾਮਲ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਡੇ ਜਜ਼ਬਾਤ ਜਿਹੜੇ ਆ ਉਹ ਬੜੇ ਸ਼ਿੱਦਤ ਦੇ ਨਾਲ ਜੁੜੇ ਹੋਏ ਨੇ ਉਸ ਸੰਘਰਸ਼ ਦੇ ਨਾਲ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਆ ਉਸ ਧਰਤੀ ਦੀ ਪੈਦਾਵਾਰ ਆ ਜਿਸ ਧਰਤੀ ਨੇ ਪਹਿਲਾਂ ਸਾਨੂੰ ਜੰਮਿਆ ਫਿਰ ਸਾਡੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸਾਡੇ ਲਈ ਦਾਣੇ ਪੈਦਾ ਕੀਤੇ ਸਾਡੇ ਲਈ ਅੰਨ ਉਗਾਇਆ ਸੋ ਅੰਨ ਉਗਾਉਣ ਵਾਲਾ ਕਿਸਾਨ ਜਿਹੜਾ ਉਹ ਅੱਜ ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਦੇ ਲਈ ਦਿੱਲੀ ਦੇ ਵਿੱਚ ਧਰਨਾ ਲਾ ਕੇ ਬੈਠਾ ਹੋਇਆ ਸੋ ਇਸ ਧਰਨੇ ਦਾ ਇਸ ਅੰਦੋਲਨ ਦਾ ਇਸ ਸੰਘਰਸ਼ ਦਾ ਆਕਾਰ ਜਿਹੜਾ ਉਹ ਹੁਣ ਦਿਨੋ ਦਿਨ ਵੱਧਦਾ ਜਾ ਰਿਹਾ ਇਕੱਲੇ ਪੰਜਾਬੀ ਨੇ ਇਸ ਅੰਦੋਲਨ ਦੇ ਵਿੱਚ ਹੁਣ ਭਾਰਤ ਦੇ ਹੋਰ ਸੂਬਿਆਂ ਦੇ ਲੋਕ ਹੋਰ ਸੂਬਿਆਂ ਦੇ ਕਿਸਾਨ ਜਿਹੜੇ ਆ ਉਹ ਵੀ ਆ ਕੇ ਉਹਦਾ ਹਿੱਸਾ ਬਣ ਚੁੱਕੇ ਨੇ ਸੋ ਉਮੀਦ ਕਰਦੇ ਹਾਂ ਕਿ ਇਹ ਹੌਸਲੇ ਜਿਹੜੇ ਆ ਇਸੇ ਤਰ੍ਹਾਂ ਕਾਇਮ ਰਹਿਣਗੇ ਔਰ ਇਹ ਹੌਸਲੇ ਕਾਇਮ ਰਹਿਣੇ ਵੀ ਬਹੁਤ ਜ਼ਰੂਰੀ ਨੇ ਚਲੋ ਜੀ ਅੱਜ ਦਾ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਰੂਪਰੇਖਾ ਵੀ ਥੋੜੀ ਜਿਹੀ ਵੱਖਰੀ ਹੋਣੀ ਹੈ ਅੱਜ ਦਾ ਇਹ ਪ੍ਰੋਗਰਾਮ ਅਸੀਂ ਪੂਰੇ ਦਾ ਪੂਰਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਰਹੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਜਿਹੜੇ ਸਿਲਸਿਲੇ ਨੇ ਉਹ ਆਮ ਤੌਰ ਤੇ ਜਿਸ ਤਰ੍ਹਾਂ ਹੁੰਦੇ ਨੇ ਉਸ ਤਰ੍ਹਾਂ ਨਹੀਂ ਹੋਣਗੇ ਪਰ ਬਹੁਤ ਕੁਛ ਅੱਜ ਵੀ ਤੁਹਾਡੇ ਲਈ ਅਸੀਂ ਪ੍ਰੋਗਰਾਮ ਦੌਰਾਨ ਲੈ ਕੇ ਆਵਾਂਗੇ ਔਰ ਕਿਸਾਨੀ ਸੰਘਰਸ਼ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਚੱਲ ਰਿਹਾ ਯਾਨੀ ਕਿ ਅਸੀਂ ਇੱਥੋਂ ਕਿਸ ਤਰ੍ਹਾਂ ਉਸ ਸੰਘਰਸ਼ ਦੀ ਹਮਾਇਤ ਕਰ ਰਹੇ ਹਾਂ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਜਾਂ ਫਿਰ ਉੱਥੇ ਅੰਦੋਲਨ ਦੇ ਵਿੱਚ ਸ਼ਾਮਲ ਲੋਕਾਂ ਦਾ ਜਿਹੜਾ ਪੱਖ ਆ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਰੱਖਿਆ ਜਾ ਰਿਹਾ ਇਹਦੇ ਉੱਤੇ ਅੱਜ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਕਿਸਾਨੀ ਸੰਘਰਸ਼ ਦੇ ਉੱਤੇ ਤਾਂ ਕਰਨੀਆਂ ਹੀ ਕਰਨੀਆਂ ਨੇ ਪਰ ਇਹਦੇ ਨਾਲ ਜੁੜੇ ਹੋਏ ਕੁਝ ਲੋਕਾਂ ਨੂੰ ਵੀ ਸ਼ਾਮਲ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਭਾਰਤ ਤੋਂ ਪੰਜਾਬ ਤੋਂ ਜਾਂ ਫਿਰ ਦਿੱਲੀ ਤੋਂ ਜਿਹੜੇ ਸੰਘਰਸ਼ ਦੇ ਵਿੱਚ ਉੱਥੇ ਇਸ ਵੇਲੇ ਸ਼ਾਮਲ ਲੋਕ ਨੇ ਉਹਨਾਂ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਹੈ ਉਹ ਅਸੀਂ ਲਵਾਂਗੇ ਜਸਵਿੰਦਰ ਬਿੱਟਾ ਹੋਰਾਂ ਤੋਂ ਕਿ ਕੀ ਹਾਲਾਤ ਇਸ ਵੇਲੇ ਚੱਲ ਰਹੇ ਨੇ ਭਾਰਤ ਬੰਦ ਦਾ ਜਿਹੜਾ ਸੱਦਾ ਹੈ ਉਹ ਅੱਜ ਦੇ ਲਈ ਦਿੱਤਾ ਗਿਆ ਬਹੁਤ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਉਹਨਾਂ ਨੇ ਵੀ ਸਮਰਥਨ ਕੀਤਾ ਇਸ ਬੰਦ ਦਾ ਖੈਰ ਉਹਦੇ ਉੱਤੇ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸਿਆਂ ਦੇ ਵਿੱਚ ਕਰਾਂਗੇ ਦਿਨ ਅੱਜ ਮੰਗਲਵਾਰ ਦਾ ਮੰਗਲਵਾਰ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੁਣਦੇ ਹੁੰਦੇ ਹੋ ਅਮਰਦੀਪ ਕੌਰ ਦੇ ਨਾਲ ਤੇ ਅੱਜ ਦਾ ਵੀ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਤੇ ਸਾਲ 2020 ਦੇ ਦਸੰਬਰ ਮਹੀਨੇ ਦੀ ਅੱਜ 8 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਮਤ 552 ਦੇ ਮੱਘਰ ਮਹੀਨੇ ਦੀ 24 ਤਰੀਕ ਹੈ। ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ, ਕੈਨਬਰਾ ਤੇ ਸਿਡਨੀ ਦੇ ਵਿਚ 8:06 ਦਾ ਸਮਾਂ ਹੋ ਚੁੱਕਿਆ, ਜਦਕਿ ਬ੍ਰਿਸਬਨ ਦੇ ਵਿਚ ਸਮਾਂ 7:06 ਦਾ ਤੇ ਉਧਰ ਪਰਥ ਦੇ ਵਿਚ 5:06 ਹੀ ਹੋਏ ਨੇ ਅੱਜ ਸਵੇਰ ਦੇ, ਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਇਸ ਵੇਲੇ 10:06 ਦਾ ਸਮਾਂ ਹੋ ਚੁੱਕਿਆ। ਇਸ ਤੋਂ ਵੀ ਬਾਹਰ ਚਲੀਏ ਤਾਂ ਜਿਨ੍ਹਾਂ ਦੇਸ਼ਾਂ ਦੇ ਵਿਚ ਚੜ੍ਹ ਚੁੱਕਿਆ ਮੰਗਲਵਾਰ, ਉਨ੍ਹਾਂ ਦੇ ਵਿਚ ਸਭ ਤੋਂ ਪਹਿਲਾਂ ਗੱਲ ਹਾਂਗਕਾਂਗ ਦੀ ਕਰਦੇ ਹਾਂ। ਹਾਂਗਕਾਂਗ ਦੇ ਵਿਚ ਵੀ ਸਵੇਰੇ 5:06 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ, ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ ਮੰਗਲਵਾਰ ਚੜ੍ਹ ਚੁੱਕਿਆ, 1:06 ਦਾ ਸਮਾਂ, ਜਾਂ ਅਸੀਂ ਕਹਿ ਸਕਦੇ ਹਾਂ ਵੀ ਅੱਧੀ ਰਾਤ ਦਾ ਜਿਹੜਾ ਤੜਕਾ ਦੁਬਈ ਦੇ ਵਿਚ ਇਸ ਵੇਲੇ ਚੱਲ ਰਿਹਾ। ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ, ਪੰਜਾਬ ਦੇ ਵਿਚ ਇਸ ਵੇਲੇ ਸਮਾਂ 2:36 ਦਾ ਹੋ ਚੁੱਕਿਆ। ਤੇ ਇਸ ਤੋਂ ਬਿਨਾਂ ਜਿਹੜੇ ਵੀ ਦੇਸ਼ਾਂ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ ਉਥੋਂ ਦੀ ਗੱਲ ਵੀ ਜ਼ਰੂਰ ਕਰਦੇ ਹਾਂ। ਕੈਨੇਡਾ ਤੋਂ ਬਹੁਤ ਸਾਰੇ ਲਿਸਨਰਸ ਜੁੜਦੇ ਨੇ ਸਾਡੇ ਨਾਲ। ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਸੋਮਵਾਰ ਦਾ ਜਿਹੜਾ ਦਿਨ ਹੈ ਉਹ ਚੱਲ ਰਿਹਾ ਤੇ ਵੱਖੋ ਵੱਖਰਾ ਸਮਾਂ ਹੈ। ਵਿਨੀਪੈਗ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਹੈ, 3:06 ਹੋਏ ਨੇ, ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ, 4:07 ਦਾ ਸਮਾਂ ਇਸ ਵੇਲੇ ਸੋਮਵਾਰ ਦੀ ਸ਼ਾਮ ਦਾ। ਵੈਨਕੂਵਰ ਦੇ ਵਿਚ ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ, 1:07 ਉੱਥੇ ਹੋ ਚੁੱਕੇ ਨੇ। ਜਦਕਿ ਜੇ US ਚੱਲੀਏ ਤਾਂ US ਦੇ ਵਿਚ ਨਿਊਯਾਰਕ ਸ਼ਹਿਰ ਦੇ ਵਿਚ ਸ਼ਾਮ ਪੈ ਗਈ ਹੈ, 4:07 ਉੱਥੇ ਹੋਏ ਨੇ, ਤੇ ਲਾਸ ਏਂਜਲਸ ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ, ਉੱਥੇ ਵੀ 1:07 ਦਾ ਜਿਹੜਾ ਸਮਾਂ ਉਹ ਹੋਇਆ। ਜਦਕਿ ਜੇ ਲੰਡਨ ਚਲੀਏ ਤਾਂ ਸੋਮਵਾਰ ਦੀ ਰਾਤ ਪੈ ਗਈ ਹੈ, 9:07 ਦਾ ਸਮਾਂ। ਇਟਲੀ ਚਲੀਏ ਤਾਂ 10:07 ਇਸ ਵੇਲੇ ਹੋ ਚੁੱਕੇ ਨੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਜੁੜਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਇੱਕ ਵਾਰ ਫਿਰ ਤੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪ੍ਰੋਗਰਾਮ ਦੀ ਰੂਪਰੇਖਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਅੱਜ ਦਾ ਜਿਹੜਾ ਪੂਰੇ ਦਾ ਪੂਰਾ ਪ੍ਰੋਗਰਾਮ ਅਸੀਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਰਹੇ ਹਾਂ। ਸੋ ਕਿਸਾਨੀ ਸੰਘਰਸ਼ ਦੇ ਉੱਤੇ ਗੱਲਬਾਤ ਜ਼ਰੂਰ ਹੋਏਗੀ, ਵਿਦੇਸ਼ਾਂ ਦੇ ਵਿਚ ਕੀ ਸਥਿਤੀ ਹੈ, ਇਸ ਸੰਘਰਸ਼ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਜੁੜੇ ਹੋਏ ਹਾਂ ਇੱਥੋਂ ਦੀਆਂ ਕਾਰਵਾਈਆਂ ਦੇ ਨਾਲ, ਇੱਥੋਂ ਦੀਆਂ ਗਤੀਵਿਧੀਆਂ ਦੇ ਨਾਲ, ਔਰ ਉੱਥੇ ਚੱਲ ਰਹੇ ਸੰਘਰਸ਼ ਨੂੰ ਜਾਂ ਉੱਥੇ ਚੱਲ ਰਹੇ ਅੰਦੋਲਨ ਨੂੰ ਜਾਂ ਉੱਥੇ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਸਹਿਯੋਗ ਦੇ ਰਹੇ ਹਾਂ, ਇਹਦੇ ਬਾਰੇ ਅੱਜ ਪ੍ਰੋਗਰਾਮ ਦੌਰਾਨ ਅਸੀਂ ਗੱਲਬਾਤ ਕਰਾਂਗੇ, ਤੇ ਇੱਥੋਂ ਦੇ ਵੀ ਕੁਛ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਵਿਦੇਸ਼ਾਂ ਦੇ ਵਿਚ ਬੈਠੇ ਹੋਏ ਇਸ ਸੰਘਰਸ਼ ਨੂੰ ਆਪਣੀ ਜਿਹੜੀ ਸਪੋਰਟ ਹੈ, ਜਿਹੜਾ ਸਹਿਯੋਗ ਆ ਉਹ ਦੇ ਰਹੇ ਆ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਅਸੀਂ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਵੀ ਗੱਲ ਕਰਨੀ ਹੈ, ਤੇ ਉਹ ਸਾਡੇ ਨਾਲ ਸਿਆਟਲ ਤੋਂ ਜੁੜਨਗੇ, ਉੱਥੋਂ ਦੀਆਂ ਕੁਝ ਗਤੀਵਿਧੀਆਂ ਬਾਰੇ ਵੀ ਜਾਣਾਂਗੇ, ਤੇ ਨਾਲ ਹੀ ਨਾਲ ਕਿਸਾਨੀ ਸੰਘਰਸ਼ ਨੂੰ ਲੈ ਕੇ ਉੱਥੋਂ ਦੇ ਲੋਕਾਂ ਦੇ ਵਿਚ ਕਿਹੋ ਜਿਹਾ ਜਜ਼ਬਾ ਇਹ ਵੀ ਜਾਣਾਂਗੇ, ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਦਿੱਲੀ ਤੋਂ ਖਾਸ ਤੌਰ ਦੇ ਉੱਤੇ ਜਿਹੜੇ ਬਾਰਡਰਸ ਦੇ ਉੱਤੇ ਸਾਡੇ ਲੋਕ ਜਿਹੜੇ ਆ ਉਹ ਇਸ ਵੇਲੇ ਇਸ ਸੰਘਰਸ਼ ਦੇ ਵਿਚ ਸ਼ਾਮਲ ਨੇ, ਵੱਖ ਵੱਖ ਬਾਰਡਰ ਦੇ ਉੱਤੇ ਬੈਠੇ ਹੋਏ ਆ, ਔਰ ਉੱਥੇ ਕੀ ਸਥਿਤੀ ਹੈ ਇਸ ਵੇਲੇ। ਅੱਜ 8 ਦਸੰਬਰ ਭਾਰਤ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ, ਤੇ ਕਿਸ ਤਰ੍ਹਾਂ ਜਿਹੜਾ ਉੱਥੇ ਸਮਰਥਨ ਹੈ ਉਹ ਮਿਲਣ ਜਾ ਰਿਹਾ, ਇਹਦੇ ਬਾਰੇ ਅਸੀਂ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਪ੍ਰੋਗਰਾਮ ਦੇ ਵਿਚ ਸਿੱਧਾ ਲਾਈਵ, ਉਹਨਾਂ ਨੂੰ ਉੱਥੋਂ ਹੀ ਲਵਾਂਗੇ ਜੀ, ਤੇ ਪੁੱਛਾਂਗੇ ਕਿਹੜੇ ਬਾਰਡਰ ਤੋਂ ਅੱਜ ਉਹ ਜਿਹੜੀ ਗਰਾਊਂਡ ਰਿਪੋਰਟਿੰਗ ਹੈ ਉਹ ਸਾਡੇ ਨਾਲ ਸਾਂਝੀ ਕਰਨਗੇ। ਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿਚ ਅੱਜ ਬਹੁਤੀਆਂ ਖ਼ਬਰਾਂ ਨਹੀਂ ਅਸੀਂ ਸਾਂਝੀਆਂ ਕਰਨੀਆਂ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪੂਰੇ ਦਾ ਪੂਰਾ ਕਿਸਾਨੀ ਅੰਦੋਲਨ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ, ਤੇ ਥੋੜੇ ਜਿਹੇ ਸਿਲਸਿਲੇ ਜਿਹੜੇ ਆ ਉਹ ਵੱਖਰੇ ਰੂਪ ਦੇ ਵਿਚ ਅੱਜ ਲੈ ਕੇ ਆਵਾਂਗੇ, ਤੇ ਗੀਤ ਸੰਗੀਤ ਜਿਹੜੇ ਆ ਉਹ ਸਿਲਸਿਲੇ ਚੱਲਦੇ ਰੱਖਣੇ ਆ, ਪਰ ਗੀਤ ਸੰਗੀਤ ਵੀ ਅੱਜ ਜਿਹੜਾ ਉਹ ਪੂਰੇ ਦਾ ਪੂਰਾ ਜਿਹੜਾ ਉਹ ਅਸੀਂ ਕਿਸਾਨਾਂ ਨੂੰ ਹੀ ਸਮਰਪਿਤ ਕਰਾਂਗੇ। ਕੁਝ ਖਾਸ ਕਵਿਤਾਵਾਂ ਜਿਹੜੀਆਂ ਉਹ ਵੀ ਮੈਂ ਜ਼ਰੂਰ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੁਰਜੀਤ ਪਾਤਰ ਹੋਰਾਂ ਨੂੰ ਲੈ ਕੇ ਕਈ ਵਾਰ ਅਸੀਂ ਬਹੁਤ ਸਾਰੇ ਸਵਾਲ ਜਿਹੜੇ ਖੜੇ ਕਰਦੇ ਹਾਂ, ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਆ ਉਹ ਵੀ ਵਾਪਸ ਕਰ ਦਿੱਤਾ, ਤੇ ਅੱਜ ਇੱਕ ਖਾਸ ਕਵਿਤਾ ਜਿਹੜੀ ਹੈ ਉਹ ਇਸ ਅੰਦੋਲਨ ਦੇ ਬਾਰੇ ਬਹੁਤ ਹੀ ਖੂਬਸੂਰਤ ਉਹਨਾਂ ਨੇ ਉਹਦੇ ਵਿਚ ਜਜ਼ਬਾਤ ਸਾਂਝੇ ਕੀਤੇ, ਉਹ ਕਵਿਤਾ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ, ਤੇ ਇੱਕ ਦੋ ਹੋਰ ਕਵਿਤਾਵਾਂ ਜਿਹੜੀਆਂ ਉਹ ਵੀ ਇਸ ਸੰਘਰਸ਼ ਦੇ ਬਾਬਤ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿਚ, ਥੋੜੀ ਜਿਹੀ ਜਿਹੜੀ ਨਜ਼ਰ ਆ ਉਹ ਅੱਜ ਦੇ ਮੌਸਮ ਤੇ ਫਿਰ ਮਾਰਾਂਗੇ, ਤੇ ਲਓ ਸੁਣਦੇ ਹਾਂ ਫਿਰ ਗੀਤ, ਆਉਂਦੇ ਹਾਂ ਵਾਪਸ।
ਨਾਨਕ ਪਿਆਰਾ ਵੇਖਿਆ, ਨਾਨਕ ਪਿਆਰਾ ਵੇਖਿਆ, ਨਾਨਕ ਪਿਆਰਾ ਵੇਖਿਆ,
ਮੈਂ ਕਿਰਤ ਦਾ ਕਰਤਾਰ ਤ ਗੁਰਬਤ ਫੇਰਾ ਨਜ਼ਾਰਾ ਵੇਖਿਆ ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ
ਮੈਂ ਕਿਰਤ ਦਾ ਕਰਤਾਰ ਗੁਰਬਤ ਫੇਰਾ ਨਜ਼ਾਰਾ ਵੇਖਿਆ
ਪੰਜ ਸਦੀਆਂ
ਚੜਿਆ ਸਿਤਾਰਾ ਵੇਖਿਆ ਕਹਿਰ ਦਾਤਾ ਯੋ ਦਿਨ
ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਗੁਰਭਜਨ ਗਿੱਲ ਹੋਰਾਂ ਦਾ ਲਿਖਿਆ ਇਹ ਗੀਤ ਵੱਖ ਵੱਖ ਗਾਇਕਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੀ ਨਜ਼ਰ ਕੀਤਾ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਕਿਰਤ ਦਾ ਇੱਕ ਵੱਖਰਾ ਨਜ਼ਾਰਾ ਜਿਹੜਾ ਉਹ ਇਹਨੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਚਾਹੇ ਉਹ ਬਾਰਡਰ ਟਿੱਕਰੀ ਦਾ ਹੋਵੇ ਤੇ ਚਾਹੇ ਕੁੰਡਲੀ ਬਾਰਡਰ ਹੋਵੇ ਤੇ ਚਾਹੇ ਉਹ ਸਿੰਘੂ ਬਾਰਡਰ ਹੋਵੇ। ਉੱਥੇ ਕਿਸਾਨ ਜਿਹੜੇ ਆ ਉਹ ਆਪਣੀ ਉਸੇ ਕਿਰਤ ਦੀ ਕਾਲਣਾ ਜਿਹੜੀ ਆ ਉਹ ਕਰ ਰਹੇ ਆ ਆਪਣੇ ਹੱਕਾਂ ਦੇ ਲਈ, ਭਾਵੇਂ ਇਕਜੁੱਟ ਹੋ ਕੇ ਉਹ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਉਣ ਦੇ ਲਈ ਬੈਠੇ ਹੋਏ ਆ, ਪਰ ਉੱਥੇ ਵੀ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਨਜ਼ਾਰਾ ਉਹ ਕਾਇਮ ਹੋ ਚੁੱਕਿਆ, ਉਸਰ ਚੁੱਕਿਆ, ਪੈਦਾ ਹੋ ਚੁੱਕਿਆ। ਤੇ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਮੇਰੇ ਨਾਲ ਸੁਣ ਰਹੇ ਹੋ, ਯਾਨੀ ਅਮਰਦੀਪ ਕੌਰ ਦੇ ਨਾਲ ਸੁਣ ਰਹੇ ਹੋ। ਤੇ ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਚ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਪ੍ਰੋਗਰਾਮ ਚ ਨਰਿੰਦਰ ਠੌਰ ਹੋਰੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ। ਤੇ ਇਸੇ ਨਾਲ ਸੁਖਵਿੰਦਰ ਸੌਂਧ ਹੋਰੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਬਹੁਤ ਜਲਦ ਮੈਂ ਤੁਹਾਡੇ ਸੁਨੇਹੇ ਵੀ ਸ਼ਾਮਲ ਕਰਾਂਗੀ। ਫਿਲਹਾਲ ਇੱਕ ਨਜ਼ਰ ਜਿਹੜੀ ਉਹ ਅਸੀਂ ਮੌਸਮ ਦੇ ਉੱਤੇ ਜ਼ਰੂਰ ਮਾਰ ਲਈਏ। ਸੋ ਮੌਸਮ ਕੀ ਕਹਿੰਦਾ ਜੀ? ਅੱਜ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਤਾਂ ਬਹੁਤ ਜ਼ਿਆਦਾ ਠੰਡ ਸੀਗੀ, ਕਈ ਵਾਰ ਸਵੇਰੇ ਸਵੇਰੇ ਜਿਹੜਾ ਘੱਟ ਤੋਂ ਘੱਟ ਤਾਪਮਾਨ ਹੈ ਉਹ 5 ਡਿਗਰੀ ਹੁੰਦਾ। ਇਸ ਵੇਲੇ ਦੱਸਿਆ ਜਾ ਰਿਹਾ ਵੀ 11 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਜਾਣ ਦੀ ਉਮੀਦ ਹੈ ਦਿਨ ਵੇਲੇ, ਪਰ ਮੀਂਹ ਦੇ ਜਿਹੜੇ ਛਰਾਟੇ ਆ ਉਹ ਵੀ ਪੈਣੇ ਆ। ਕੱਲ ਵੀ ਰੁਕ ਰੁਕ ਕੇ ਜਿਹੜਾ ਮੀਂਹ ਆ ਉਹ ਪੈਂਦਾ ਰਿਹਾ, ਕਾਫੀ ਤੇਜ਼ ਛਰਾਟੇ ਪਏ ਆ। ਤੇ ਸਿਡਨੀ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਧੁੱਪ ਬਣੀ ਰਹਿਣੀ ਹੈ, ਬੱਦਲਬਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿੱਚ 23 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਬੱਦਲਬਾਈ ਬਣੀ ਰਹਿਣੀ ਹੈ। ਪਰਥ ਦੇ ਵਿੱਚ 20 ਤੋਂ ਲੈ ਕੇ 40 ਡਿਗਰੀ ਤੱਕ ਅੱਜ ਤਾਪਮਾਨ ਹੈ। ਕਾਫੀ ਜ਼ਿਆਦਾ ਗਰਮ ਦਿਨ ਹੈ, ਕਾਫੀ ਸਖ਼ਤ ਗਰਮ ਦਿਨ ਅਸੀਂ ਕਹਿ ਸਕਦੇ ਹਾਂ। ਪਰਥ ਦੇ ਵਿੱਚ 40 ਡਿਗਰੀ ਦੱਸਿਆ ਜਾ ਰਿਹਾ ਤੇ ਧੁੱਪ ਜਿਹੜੀ ਆ ਉਹ ਤਿੱਖੀ ਬਣੀ ਰਹਿਣੀ ਹੈ ਸਾਰਾ ਦਿਨ। ਐਡੀਲੇਡ ਦੇ ਵਿੱਚ 10 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਇੱਥੇ ਵੀ ਧੁੱਪ ਬਣੀ ਰਹਿਣੀ ਹੈ ਜੀ ਸਾਰਾ ਦਿਨ। ਸੋਹਣਾ ਮੌਸਮ ਐਡੀਲੇਡ ਦੇ ਵਿੱਚ। ਕੈਨਬਰਾ ਦੇ ਵਿੱਚ 6 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ। ਹੋਬਾਰਟ 7 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 26 ਤੋਂ ਲੈ ਕੇ 33 ਡਿਗਰੀ, ਇੱਥੇ ਤਕਰੀਬਨ ਮੌਸਮ ਇਸ ਤਰ੍ਹਾਂ ਦਾ ਹੀ ਰਹਿੰਦਾ। ਤੇ ਕੇਨਸ ਦੇ ਵਿੱਚ 25 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਅੱਜ ਕਾਫੀ ਗਰਮੀ ਜਿਹੜੀ ਹੈ ਉਹ ਪੈਣੀ ਹੈ। ਤੇ ਕਿਤੇ ਕਿਤੇ ਬੱਦਲਬਾਈ ਜਿਹੜੀ ਦਿਖਾਈ ਦੇ ਸਕਦੀ ਹੈ ਅਸਮਾਨ ਦੇ ਵਿੱਚ, ਧੁੱਪ ਵੈਸੇ ਬਣੀ ਰਹਿਣੀ ਹੈ। ਤੇ ਲਓ ਜੀ, ਇਹ ਸੀ ਅੱਜ ਦਾ ਮੌਸਮ, ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ। ਤੇ ਹੁਣ ਆਪਾਂ ਅੱਜ ਦਾ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਹੈ। ਅੱਜ ਦਾ ਵਿਚਾਰ ਹੈ ਕਿ ਕਦੇ ਵੀ ਦੂਜੇ ਲੋਕਾਂ, ਸਥਿਤੀਆਂ ਜਾਂ ਹਾਲਾਤ ਤੋਂ ਨਿਰਾਸ਼ ਨਾ ਹੋਵੋ, ਕਿਉਂਕਿ ਇਹ ਦੋਵੇਂ ਸਾਡੀ ਪ੍ਰਤੀਕਿਰਿਆ ਤੋਂ ਬਿਨਾਂ ਸ਼ਕਤੀਹੀਣ ਹੁੰਦੇ ਹਨ। ਔਰ ਇਹ ਗੱਲ ਜਿਹੜੀ ਹੈ ਬੜੀ ਸਮਝਣ ਵਾਲੀ ਹੈ, ਡੂੰਘੀ ਹੈ। ਇੱਕ ਵਾਰ ਫੇਰ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ। ਕਦੇ ਵੀ ਦੂਜੇ ਲੋਕਾਂ ਦੇ ਜਾਂ ਸਥਿਤੀਆਂ ਤੋਂ ਜਾਂ ਹਾਲਾਤ ਤੋਂ ਨਿਰਾਸ਼ ਨਾ ਹੋਵੋ, ਕਿਉਂਕਿ ਇਹ ਦੋਵੇਂ ਤਿੰਨੇ ਚੀਜ਼ਾਂ ਜਿਹੜੀਆਂ ਸਾਡੀ ਪ੍ਰਤੀਕਿਰਿਆ ਤੋਂ ਬਿਨਾਂ ਸ਼ਕਤੀਹੀਣ ਹੁੰਦੇ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਅਸੀਂ ਪ੍ਰਤੀਕਿਰਿਆ ਆਪਣੀ ਨਹੀਂ ਕਿਸੇ ਚੀਜ਼ ਦੇ ਪ੍ਰਤੀ ਰੱਖਦੇ, ਓਨੀ ਦੇਰ ਤੱਕ ਸਭ ਕੁਛ ਬੜਾ ਹੀ ਸ਼ਾਂਤਮਈ ਹੁੰਦਾ। ਪਰ ਜਦੋਂ ਹੀ ਅਸੀਂ ਕਿਸੇ ਚੀਜ਼ ਦੇ ਪ੍ਰਤੀ ਜਿਹੜਾ ਆਪਣਾ ਰਵੱਈਆ ਜ਼ਾਹਰ ਕਰਦੇ ਹਾਂ, ਉਦੋਂ ਤੋਂ ਬਾਅਦ ਸਾਡੀਆਂ ਜਿਹੜੀਆਂ ਨਿਰਾਸ਼ਾਵਾਂ ਸ਼ੁਰੂ ਹੋ ਜਾਂਦੀਆਂ ਨੇ, ਉਦੋਂ ਤੋਂ ਹੀ ਸਾਡੀਆਂ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਨੇ। ਅਸਲ ਦੇ ਵਿੱਚ ਗੱਲ ਇਹੀ ਹੈ ਕਿ ਸਬਰ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ। ਜਦੋਂ ਵੀ ਅਸੀਂ ਦੂਜੇ ਲੋਕਾਂ ਦੇ ਕਾਰਨ ਜਾਂ ਆਪਣੀਆਂ ਸਥਿਤੀਆਂ ਦੇ ਕਾਰਨ ਜਾਂ ਜਿਹੜੇ ਹਾਲਾਤ ਸਾਡੇ ਬਣੇ ਹੁੰਦੇ ਆ ਉਹਨਾਂ ਦੇ ਕਾਰਨ ਨਿਰਾਸ਼ ਹੁੰਦੇ ਆ, ਤਾਂ ਅਸਲ ਦੇ ਵਿੱਚ ਉਹ ਜਿਹੜੀ ਨਿਰਾਸ਼ਾ ਆ ਉਹ ਸਾਡੀ ਪ੍ਰਤੀਕਿਰਿਆ ਦੇ ਵਿੱਚੋਂ ਹੀ ਪੈਦਾ ਹੁੰਦੀ ਆ। ਜੇ ਅਸੀਂ ਪ੍ਰਤੀਕਿਰਿਆ ਨਹੀਂ ਦਿੰਦੇ ਇਹੋ ਜਿਹੇ ਲੋਕਾਂ ਦੇ ਪ੍ਰਤੀ, ਤਾਂ ਫਿਰ ਉਹ ਹਾਲਾਤ ਜਿਹੜੇ ਆਪਣੇ ਆਪ ਹੀ ਸ਼ਕਤੀਹੀਣ ਹੋ ਜਾਂਦੇ ਆ। ਉਹ ਲੋਕ ਜਿਹੜੇ ਆ ਜਿਹੜੇ ਸਾਡੇ ਅੰਦਰੋਂ ਸਾਡਾ ਸਬਰ ਪਰਖ ਰਹੇ ਹੁੰਦੇ ਆ, ਉਹ ਆਪਣੇ ਆਪ ਹੀ ਸਾਹਸਹੀਣ, ਸੱਤਾਹੀਣ, ਸ਼ਕਤੀਹੀਣ ਹੋ ਜਾਂਦੇ ਆ। ਸੋ ਇਹ ਗੱਲ ਅੱਜ ਜੇ ਅਸੀਂ ਕਰ ਰਹੇ ਹਾਂ ਤਾਂ ਇਹ ਅੱਜ ਦੇ ਉਸ ਅੰਦੋਲਨ ਦੇ ਉੱਤੇ ਵੀ ਪੂਰੀ ਤਰ੍ਹਾਂ ਢੁਕਦੀ ਹੈ, ਕਿਉਂਕਿ ਜਦੋਂ ਅਸੀਂ ਪ੍ਰਤੀਕਿਰਿਆ ਜਿਹੜੀ ਆ ਉਹ ਕਿਸੇ ਤਰ੍ਹਾਂ ਗਲਤ ਰੂਪ ਦੇ ਵਿੱਚ ਆਪਣੀ ਪ੍ਰਗਟ ਕਰਦੇ ਹਾਂ, ਤਾਂ ਕਈ ਵਾਰ ਉਹ ਪ੍ਰਤੀਕਿਰਿਆ ਜਿਹੜੀ ਆ ਉਹੀ ਸਾਡੀ ਅਸਫਲਤਾ ਦਾ, ਸਾਡੀ ਨਿਰਾਸ਼ਾ ਦਾ ਜਿਹੜਾ ਕਾਰਨ ਆ ਉਹ ਬਣ ਜਾਂਦੀ ਹੈ। ਸੋ ਇਸ ਕਰਕੇ ਦੂਜੇ ਲੋਕਾਂ ਤੋਂ ਜਾਂ ਫਿਰ ਸਥਿਤੀਆਂ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ। ਔਰ ਆਪਣੀ ਜਿਹੜੀ ਪ੍ਰਤੀਕਿਰਿਆ ਆ ਉਹ ਉਦੋਂ ਤੱਕ ਸਾਨੂੰ ਦੇਣ ਦੀ ਲੋੜ ਨਹੀਂ ਹੁੰਦੀ ਜਦੋਂ ਤੱਕ ਉਹਦਾ ਕੋਈ ਉਸਾਰੂ ਅਸਰ ਜਿਹੜਾ ਆ ਉਹ ਸਾਨੂੰ ਦਿਖਾਈ ਦੇਣ ਵਾਲਾ ਨਾ ਹੋਵੇ। ਸੋ ਲਓ ਜੀ, ਇਹ ਸੀ ਅੱਜ ਦਾ ਵਿਚਾਰ ਤੇ ਵਿਚਾਰ ਤੋਂ ਬਾਅਦ ਹੁਣ ਆਪਾਂ ਗੀਤ ਦੇ ਵੱਲ ਵਧਣਾ, ਪਰ ਗੀਤ ਤੋਂ ਪਹਿਲਾਂ ਇੱਕ ਪਿਆਰੀ ਜਿਹੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ। ਉਹ ਕਵਿਤਾ ਮੈਂ ਕੱਲ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਸਾਂਝੀ ਕੀਤੀ ਸੀ, ਵਰਿਆਮ ਸੰਧੂ ਹੋਰਾਂ ਦੀ ਲਿਖੀ ਹੋਈ ਆ, ਇੱਕ ਨਜ਼ਮ ਹੀ ਆ। ਬਾਬਾ ਤੇਰੇ ਪੁੱਤ ਤੁਰੇ ਨੇ, ਬਾਬਾ ਤੇਰੇ ਪੁੱਤ ਤੁਰੇ ਨੇ ਲੰਮੀ ਵਾਟ ਉਦਾਸੀ ਵਾਲੀ, ਬਾਬਾ ਤੇਰੇ ਪੁੱਤ ਤੁਰੇ ਨੇ ਲੰਮੀ ਵਾਟ ਉਦਾਸੀ ਵਾਲੀ, ਸਭ ਬਾਲੇ ਮਰਦਾਨੇ ਲਾਲੋ ਇਕੱਠੇ ਹੋ ਕੇ, ਸਭ ਬਾਲੇ ਮਰਦਾਨੇ ਲਾਲੋ ਇਕੱਠੇ ਹੋ ਕੇ, ਸਭੇ ਤੇਰੇ ਧੀਆਂ ਪੁੱਤਰ ਪਰ ਮਿੱਟੀ ਦੀਆਂ ਮੁੱਠਾਂ ਤੇਰੇ ਖੇਤਾਂ ਵਿੱਚੋਂ ਧਰ ਕੇ ਮੋਢੇ ਤੇਰੇ ਹੱਲ ਨੂੰ, ਜਿਸ ਦੇ ਫਾਲੇ ਉੱਤੇ ਬੈਠਾ ਇਸ ਵੇਲੇ ਪੰਜਾਬ ਪਿਆਰਾ। ਸੁਣ ਤੇਰੀ ਲਲਕਾਰ, ਸੁਣ ਤੇਰੀ ਲਲਕਾਰ ਧਰ ਕੇ ਸੀਸ ਤਲੀ ਤੇ, ਪੈ ਨਿਕਲੇ ਨੇ ਗਲੀ ਯਾਰ ਦੀ ਮਨ ਵਿੱਚ ਪੂਰੀ ਨਿਹਚਾ ਆਪਣੀ ਜੀਤ ਕਰੂੰ ਦੀ। ਅੱਗੇ ਬੈਠੇ, ਅੱਗੇ ਬੈਠੇ ਰਾਜੇ ਸ਼ੀਂ ਮੁਕੱਦਮ ਕੁੱਤੇ, ਕੋਡੇ ਰਾਖਸ਼ ਬੰਦੇ ਖਾਣੇ ਭੁੱਖੇ ਭਾਣੇ, ਲਹੂ ਪਿਆਸੇ ਭਾਗੋ ਜਰਵਾਣੇ, ਸੱਜਣ ਠੱਗ ਮਿੱਠ ਬੋਲੜੇ ਮੋਮੋ ਠੱਗਣੇ, ਜਾਦੂਗਰ ਗੁਜਰਾਤੀ ਫਾਹੁਣਾ ਚਾਹੁੰਦੇ ਜਾਲ ਵਿਛਾ ਕੇ, ਫਾਹੁਣਾ ਚਾਹੁੰਦੇ ਜਾਲ ਵਿਛਾ ਕੇ, ਤੂੰ ਆਪਣੇ ਪੁੱਤਾਂ ਦੇ ਅੰਗ ਸੰਗ, ਤੂੰ ਆਪਣੇ ਪੁੱਤਾਂ ਦੇ ਅੰਗ ਸੰਗ, ਤੂੰ ਆਪਣੀਆਂ ਧੀਆਂ ਦਾ ਬਾਪੂ, ਸਭ ਦੇ ਸਿਰ ਤੇ ਹੱਥ ਤੇਰਾ ਹੈ ਮੇਰਾ ਭਰਿਆ, ਸਭ ਦੇ ਸਿਰ ਤੇ ਹੱਥ ਤੇਰਾ ਹੈ ਮੇਰਾ ਭਰਿਆ, ਲੈ ਕੇ ਤੇਰਾ ਨਾਂ ਜਿੱਤ ਦਾ ਝੰਡਾ ਹੱਥੀ ਫੜ ਕੇ ਲੈ ਉੱਡਣਗੇ ਜਾਲ, ਵਹਿੰਦਾ ਰਹੂ ਸ਼ਿਕਾਰੀ ਬੈਠਾ। ਬਾਬਾ ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ, ਬਾਬਾ ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ, ਤੇਰਾ ਸਿਰ ਤੇ ਹੱਥ ਰਿਹਾ ਤਾਂ ਹੋਜੂ ਪੂਰਾ, ਤੇਰਾ ਸਿਰ ਤੇ ਹੱਥ ਰਿਹਾ ਤਾਂ ਹੋਜੂ।
ਸਾਡੀ ਪਰਕਤ ਨੂੰ ਤੁਹਾਡੀ ਹਰਕਤ ਕਾਜੂ, ਐਦਾਂ ਰਿਜ਼ਕ ਨਹੀਂ ਕੌਣ ਦਿੰਦਾ, ਅੰਗ ਸੰਗ ਰਹਿੰਦਾ ਆਪ ਕੰਮ ਦੇ, ਜਬਰ ਜ਼ੁਲਮ ਨਹੀਂ ਹੋਣ ਦਿੰਦਾ, ਆਸ ਤੇਰੇ ਤੇ ਰੱਖੀ ਫਿਰਦੇ ਆ। ਜਿੱਡੀ ਮਰਜ਼ੀ ਵੀ ਕੋਈ ਸ਼ੈ ਹੋਵੇ ਪਰ ਤੇਰੇ ਹੁਕਮ ਤੋਂ ਬਾਹਰ ਨਹੀਂ, ਜੋ ਦੱਸੇ ਤੇਰੀ ਖੇਡ ਬਾਰੇ ਕਰਮਾਂ ਦੀ ਢੋਈ ਜਾਇਓ ਤੇ ਆਸਰਾ ਤੱਕੀ ਫਿਰਦੇ ਆ ਬਾਬਾ ਜੱਟ ਸਾਰੇ ਹੁਣ ਆਸ ਤੇਰੇ ਤੇ ਰੱਖੀ ਫਿਰਦੇ ਆ ਨਾਲ ਤੇਰੇ ਪੰਜਾਬ ਸਿਆਂ ਬਸ ਨਾ ਦੀ ਆੜੀ ਦਿੱਲੀ।
ਲਓ ਜੀ ਦੋਸਤੋ ਗੀਤ ਤੁਸੀਂ ਸੁਣਿਆ ਅਸ਼ਰੀਫ ਜੋਤ ਦੀ ਆਵਾਜ਼ ਦੇ ਵਿੱਚ। ਗੀਤ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ। ਅੱਜ ਗੀਤ ਜਿਹੜੇ ਉਹ ਸਾਰੇ ਦੇ ਸਾਰੇ ਅਸੀਂ ਇਸ ਸੰਘਰਸ਼ ਨੂੰ ਸਮਰਪਿਤ ਕਰ ਰਹੇ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇਹ ਗੀਤ ਜਿਹੜੇ ਪਸੰਦ ਕਰ ਰਹੇ ਹੋ। ਔਰ ਇਸ ਵੇਲੇ ਕੁਝ ਦੋਸਤ ਹੋਰ ਸਾਡੇ ਨਾਲ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਗੁਰਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਇਸ ਵੇਲੇ ਵਰਜੀਨੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਅੱਜ ਠੰਡ ਸ਼ੁਰੂ ਹੋ ਗਈ ਹੈ। ਅੱਛਾ, ਤੁਹਾਡੇ ਅੱਜ ਸ਼ੁਰੂ ਹੋਈ ਹੈ। ਸਾਨੂੰ ਲੱਗਦਾ ਸੀ ਸ਼ਾਇਦ ਪਿਛਲੇ ਕੁਛ ਹਫ਼ਤਿਆਂ ਤੋਂ ਠੰਡ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਵੈਸੇ USA ਦੇ ਵਿੱਚ। ਔਰ ਵਰਜੀਨੀਆ ਦੇ ਵਿੱਚ ਜਿਹੜਾ ਮੌਸਮ ਹੈ ਵੈਸੇ ਕਾਫੀ ਸਾਫ਼ ਸੁਥਰਾ ਖੁੱਲਾ ਡੁੱਲਾ ਜਿਹਾ ਮੌਸਮ ਹੁੰਦਾ ਹੈ ਨਾ, ਜਦਕਿ ਜਦੋਂ ਟੋਰਾਂਟੋ ਬਰੈਂਪਟਨ ਵਗੈਰਾ ਦੀ ਗੱਲ ਕਰੋ ਤੇ ਉੱਥੇ ਜਿਹੜੀ ਬਰਫ਼ਬਾਰੀ ਹੈ ਬੜੀ ਛੇਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਬਰਫ਼ਬਾਰੀ ਨਾ ਵੀ ਸ਼ੁਰੂ ਹੋਵੇ ਤਾਂ ਠੰਡ ਬਹੁਤ ਛੇਤੀ ਉੱਥੇ ਸ਼ੁਰੂ ਹੋ ਜਾਂਦੀ ਹੈ ਹਨਾ, ਕੈਨੇਡਾ ਦੇ ਵਿੱਚ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਵੀ USA ਦੇ ਵੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਉਹ ਤਕਰੀਬਨ ਬਰੈਂਪਟਨ ਵਰਗਾ ਹੀ ਹੁੰਦਾ। ਤੇ ਤੁਸੀਂ ਅੱਜ ਸਾਂਝ ਪਾਈ ਹੈ ਸਾਡੇ ਨਾਲ, ਪ੍ਰੋਗਰਾਮ ਚ ਆਉਣਾ ਕੀਤਾ। ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਪ੍ਰੋਗਰਾਮ ਚ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਵੀ ਸੁਖਵਿੰਦਰ ਸੌਂਧੁਰੀ ਵੀ ਸਾਡੇ ਨਾਲ ਜੁੜੇ ਹੋਏ ਨੇ। ਸੁਖਵਿੰਦਰ ਸੌਂਧੁਰੀ ਹਮੇਸ਼ਾ ਵਾਂਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤਹਿ ਦਿਲ ਤੋਂ। ਇਹ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਨਰਿੰਦਰ ਠਾਰ ਹੋਰੀ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਜੀ। ਤੇ ਬਹੁਤ ਬਹੁਤ ਜੀ ਆਇਆਂ ਨੂੰ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਹੈ ਉਹ ਅੱਜ ਅਸੀਂ ਕਿਸਾਨੀ ਅੰਦੋਲਨ ਦੇ ਉੱਤੇ ਕਰਨੀ ਹੈ। ਅੱਜ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਥੋੜਾ ਜਿਹਾ ਬਦਲਵੇਂ ਰੂਪ ਦੇ ਵਿੱਚ, ਕਿਉਂਕਿ ਖਬਰਾਂ ਵੈਸੇ ਨਹੀਂ ਅਸੀਂ ਸਿਲਸਿਲਾ ਨਹੀਂ ਤੁਹਾਡੇ ਨਾਲ ਸਾਂਝਾ ਕਰ ਰਹੇ, ਪਰ ਕੁਝ ਅੰਦੋਲਨ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਖੇਤੀ ਕਾਨੂੰਨਾਂ ਖਿਲਾਫ਼ ਭਾਰਤ ਬੰਦ ਦਾ ਅੱਜ ਸੱਦਾ ਦਿੱਤਾ ਗਿਆ। ਕਿਸਾਨੀ ਆਗੂਆਂ ਨੇ ਦੁਕਾਨਾਂ ਤੇ ਸੜਕਾਂ ਜ਼ਬਰੀ ਬੰਦ ਕਰਵਾਉਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਖੁੱਲ੍ਹ ਜਿਹੜੀ ਉਹ ਦਿੱਤੀ ਜਾਵੇਗੀ। ਕਿਸਾਨਾਂ ਨੂੰ ਕਿਸੇ ਵੀ ਲੜਾਈ ਝਗੜੇ ਚ ਨਾ ਪੈਣ ਦੀ ਹਦਾਇਤ ਹੈ ਅਤੇ ਕੌਮੀ ਰਾਜਧਾਨੀ ਚ ਸੁਰੱਖਿਆ ਦੇ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਆ। ਤੇ ਉਧਰ ਮੋਦੀ ਵੱਲੋਂ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੀ ਬਾਰ ਬਾਰ ਜਿਹੜੀ ਵਕਾਲਤ ਆ ਉਹ ਕੀਤੀ ਜਾ ਰਹੀ ਆ। ਗਰੀਬਾਂ ਤੇ ਮੱਧ ਵਰਗ ਦਾ ਸਰਕਾਰ ਦੇ ਵਿੱਚ ਭਰੋਸਾ ਹੌਸਲਾ ਦਿੰਦਾ, ਉਹਨਾਂ ਨੇ ਇਹ ਕਿਹਾ। ਸੋ ਬੜੇ ਅਜੀਬ ਤਰ੍ਹਾਂ ਦੇ ਜਿਹੜੇ ਅਜੇ ਵੀ ਉਹਨਾਂ ਦੇ ਬਿਆਨ ਹੈ ਉਹ ਆ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਦੇ, ਔਰ ਬੜੇ ਹੈਰਾਨ ਕਰਨ ਵਾਲੇ ਆ ਕਿ ਅਜੇ ਤੱਕ ਵੀ ਜੂਨ ਜਿਹੜੀ ਆ ਉਹ ਸਰਕੀ ਨਹੀਂ ਹੈ ਹਨਾ। ਤੇ ਉਧਰ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਸਰਕਾਰ ਹਉਮੈ ਤਿਆਗ ਕੇ ਖੇਤੀ ਕਾਨੂੰਨ ਵਾਪਸ ਲਵੇ। ਵਿਰੋਧੀ ਧਿਰਾਂ ਨੇ ਕਿਸਾਨਾਂ ਦੇ ਬੰਦ ਨੂੰ ਵੀ ਹਮਾਇਤ ਦਿੱਤੀ ਹੈ। ਤੇ ਉਧਰ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਅਜੇ ਕਹਿੰਦੇ ਕੋਈ ਵਿਚਾਰ ਨਹੀਂ ਹੈ, JJP ਨੇ ਇਹ ਕਹਿ ਦਿੱਤਾ। ਤੇ ਉਧਰ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੀ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਰੰਗ ਆ ਉਹ ਵੇਖਣ ਨੂੰ ਮਿਲ ਰਹੇ ਆ, ਕਿਉਂਕਿ ਕੱਲ ਕੇਜਰੀਵਾਲ ਹੋਰਾਂ ਨੇ ਵੀ ਉੱਥੇ ਜਾ ਕੇ ਹਾਜ਼ਰੀ ਲਵਾਈ ਆ। ਉਹਨਾਂ ਨੇ ਕਿਹਾ ਵੀ ਕਿਸਾਨਾਂ ਦਾ ਸੇਵਾਦਾਰ ਬਣ ਕੇ ਆਇਆ ਮੈਂ, ਤੇ ਸਿੰਘੂ ਸਰਹੱਦ ਦੇ ਉੱਤੇ ਕਿਸਾਨਾਂ ਦੇ ਲਈ ਕੀਤੇ ਪ੍ਰਬੰਧਾਂ ਦਾ ਵੀ ਉਹਨਾਂ ਨੇ ਜਾਇਜ਼ਾ ਲਿਆ। ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਲਈ ਦਬਾਅ ਪਾਉਣ ਦਾ ਜਿਹੜਾ ਦੋਸ਼ ਆ ਉਹ ਉਹਨਾਂ ਨੇ ਲਾਇਆ। ਤੇ ਇਹਦੇ ਨਾਲ ਹੀ ਕੱਲ ਕੁਛ ਹੋਰ ਕਲਾਕਾਰ ਜਿਹੜੇ ਆ ਉਹ ਵੀ ਉੱਥੇ ਅੰਦੋਲਨ ਦੇ ਵਿੱਚ ਪਹੁੰਚੇ ਨੇ, ਉਸ ਧਰਨੇ ਦੇ ਵਿੱਚ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚੋਂ ਗੁਰਦਾਸ ਮਾਨਹੁਰੀ ਵੀ ਸਿੰਘੂ ਬਾਰਡਰ ਦੇ ਉੱਤੇ ਜਦੋਂ ਕਿਸਾਨਾਂ ਦੀ ਹਮਾਇਤ ਦੇ ਲਈ ਪਹੁੰਚੇ ਆ ਤੇ ਉਹਨਾਂ ਨੂੰ ਸਵਾਗਤ ਉਹਨਾਂ ਦਾ ਤਾਂ ਜ਼ਰੂਰ ਕੀਤਾ ਗਿਆ, ਪਰ ਮੰਚ ਦੇ ਉੱਤੇ ਉਹਨਾਂ ਨੂੰ ਨਹੀਂ ਚੜ੍ਹਨ ਦਿੱਤਾ ਗਿਆ। ਉਹਨਾਂ ਨੂੰ ਬੋਲਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦਿੱਤੀ ਗਈ, ਪਰ ਇਸ ਦੇ ਬਾਵਜੂਦ ਗੁਰਦਾਸ ਮਾਨ ਹੋਰਾਂ ਨੇ ਕਿਸਾਨਾਂ ਦੇ ਉਸ ਅੰਦੋਲਨ ਦੀ ਜਿਹੜੀ ਹਮਾਇਤ ਆ ਉਹ ਜ਼ਰੂਰ ਉੱਥੇ ਜਾ ਕੇ ਦਿਖਾਈ ਆ ਔਰ ਕੀਤੀ ਵੀ ਆ। ਤੇ ਇੱਧਰ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਵੀ ਆਪਣੇ ਸਨਮਾਨ ਮੋੜਨ ਦੇ ਲਈ ਦਿੱਲੀ ਪਹੁੰਚ ਚੁੱਕੇ ਨੇ। ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਧਰਨਾ ਆ ਉਹ ਲਾਇਆ ਹੋਇਆ, ਰਾਸ਼ਟਰਪਤੀ ਕੋਲੋਂ ਸਨਮਾਨ ਮੋੜਨ ਲਈ ਸਮਾਂ ਵੀ ਉਹਨਾਂ ਨੇ ਮੰਗਿਆ। ਭਲਕ ਦੀ ਯਾਨੀ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਤੇ ਸਨਮਾਨ ਵਾਪਸ ਨਾ ਕਰਨ ਦਾ ਐਲਾਨ ਉਹਨਾਂ ਨੇ ਵੀ ਕਰ ਦਿੱਤਾ ਤੇ ਉਧਰ ਬਹੁਤ ਹੀ ਸਤਿਕਾਰਿਤ ਹਸਤੀ ਸੁਰਜੀਤ ਪਾਤਰ ਹੁਰੀ ਜਿਨ੍ਹਾਂ ਦੇ ਬਾਰੇ ਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਸੀ ਉਹ ਬਣਾਈਆਂ ਜਾ ਰਹੀਆਂ ਸੀ ਔਰ ਜੇ ਅਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਦੇਖੀਏ ਤਾਂ ਬੜੇ ਸੰਵੇਦਨਸ਼ੀਲ ਕਵੀ ਨੇ ਔਰ ਉਹਨਾਂ ਨੇ ਵੀ ਆਪਣਾ ਜਿਹੜਾ ਪਦਮ ਸ਼੍ਰੀ ਹੈ ਉਹ ਇਹਨਾਂ ਖੇਤਰੀ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਰੱਦ ਕਰਨ ਦੇ ਰੋਸ ਦੇ ਵਿੱਚ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਵਾਪਸ ਕਰਨ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਖੇਤਰ ਦੇ ਲਈ ਲਿਆਂਦੇ ਗਏ ਤਿੰਨ ਕਾਨੂੰਨ ਕਿਸਾਨੀ ਦੇ ਨਾਲ ਧੋਖਾ ਨੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਤੀਰੇ ਤੋਂ ਉਹ ਬਹੁਤ ਦੁਖੀ ਨੇ ਤੇ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੇਂਦਰ ਵੱਲੋਂ ਕਿਸਾਨਾਂ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਨਹੀਂ ਕੀਤਾ ਗਿਆ ਤੇ ਸੁਰਜੀਤ ਪਾਤਰ ਹੋਰਾਂ ਨੂੰ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਔਰ ਪ੍ਰਸਿੱਧ ਲੇਖਕ ਤੇ ਕਵੀ ਸੁਰਜੀਤ ਪਾਤਰ ਹੋਰਾਂ ਨੇ ਆਪਣਾ ਇਹ ਪਦਮ ਸ਼੍ਰੀ ਜਿਹੜਾ ਉਹ ਵਾਪਸ ਕਰਨ ਦਾ ਐਲਾਨ ਹੁਣ ਕਰ ਦਿੱਤਾ ਤੇ ਇਸੇ ਤਰ੍ਹਾਂ ਅੰਦੋਲਨ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜੁੜੀਆਂ ਹੋਈਆਂ ਖਬਰਾਂ ਜਿਹੜੀਆਂ ਔਰ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪਰ ਹੁਣ ਇੱਕ ਕਵਿਤਾ ਸੁਰਜੀਤ ਪਾਤਰ ਹੋਰਾਂ ਦੀ ਹੀ ਲਿਖੀ ਹੋਈ ਬਹੁਤ ਹੀ ਖੂਬਸੂਰਤ ਸ਼ਬਦਾਵਲੀ ਔਰ ਉਸ ਅੰਦੋਲਨ ਨੂੰ ਉਹ ਆਪਣੀ ਨਜ਼ਰ ਤੋਂ ਕਿਸ ਤਰ੍ਹਾਂ ਵੇਖਦੇ ਆ ਔਰ ਉਸ ਅੰਦੋਲਨ ਦਾ ਉਹ ਨਜ਼ਾਰਾ ਜਿਹੜਾ ਉਹ ਕਿਸ ਤਰ੍ਹਾਂ ਉਹਨਾਂ ਨੇ ਉਸ ਕਵਿਤਾ ਦੇ ਵਿੱਚ ਚਿਤਰਿਆ ਉਹ ਤੁਹਾਡੀ ਨਜ਼ਰ ਮੈਂ ਕਰਨ ਜਾ ਰਹੀ ਹਾਂ ਪਾਤਰ ਸਾਹਿਬ ਲਿਖਦੇ ਨੇ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਕਵਿਤਾ ਤੁਹਾਡੀ ਨਜ਼ਰ ਹੈ ਸੁਰਜੀਤ ਪਾਤਰ ਹੋਰਾਂ ਦੀ ਲਿਖੀ ਹੋਈ ਪਾਤਰ ਸਾਹਿਬ ਲਿਖਦੇ ਨੇ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈ ਲੋਕ ਸ਼ਾਮਲ ਨੇ ਇਹ ਮੇਲਾ ਹੈ ਇਹ ਮੇਲਾ ਹੈ ਇਹਦੇ ਵਿੱਚ ਧਰਤ ਸ਼ਾਮਲ ਬਿਰਖ ਪਾਣੀ ਪੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗੌਣ ਸ਼ਾਮਲ ਨੇ ਇਹਦੇ ਵਿੱਚ ਧਰਤ ਸ਼ਾਮਲ ਬਿਰਖ ਪਾਣੀ ਪੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਇਹਦੇ ਵਿੱਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ ਗੌਰ ਫਰਮਾਇਓ ਇਸ ਅੰਦੋਲਨ ਦੀ ਗੱਲ ਇਸ ਸੰਘਰਸ਼ ਦੀ ਗੱਲ ਇਸ ਕਿਸਾਨੀ ਸੰਘਰਸ਼ ਦੀ ਗੱਲ ਇਹਦੇ ਵਿੱਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ ਇਹਦੇ ਵਿੱਚ ਲੋਕ ਮਨ ਦਾ ਸਿਰਜਿਆ ਮਿਥਿਹਾਸ ਸ਼ਾਮਲ ਹੈ ਇਹਦੇ ਵਿੱਚ ਸਿਦਕ ਸਾਡਾ ਸਬਰ ਸਾਡੀ ਆਸ ਸ਼ਾਮਲ ਹੈ ਇਹਦੇ ਵਿੱਚ ਸਿਦਕ ਸਾਡਾ ਸਬਰ ਸਾਡੀ ਆਸ ਸ਼ਾਮਲ ਹੈ ਇਹਦੇ ਵਿੱਚ ਸ਼ਬਦ ਸੁਰਤੀ ਧੁਨ ਅਤੇ ਅਰਦਾਸ ਸ਼ਾਮਲ ਹੈ ਇਹਦੇ ਵਿੱਚ ਸ਼ਬਦ ਸੁਰਤੀ ਧੁਨ ਅਤੇ ਅਰਦਾਸ ਸ਼ਾਮਲ ਹੈ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗੌਣ ਸ਼ਾਮਲ ਨੇ ਇਹਦੇ ਵਿੱਚ ਵਰਤਮਾਨ ਅਤੀਤ ਨਾਲ ਭਵਿੱਖ ਸ਼ਾਮਲ ਹੈ ਇਹਦੇ ਵਿੱਚ ਵਰਤਮਾਨ ਅਤੀਤ ਨਾਲ ਭਵਿੱਖ ਸ਼ਾਮਲ ਹੈ ਇਹਦੇ ਵਿੱਚ ਹਿੰਦੂ ਮੁਸਲਿਮ ਬੁੱਧ ਜੈਨ ਤੇ ਸਿੱਖ ਸ਼ਾਮਲ ਹੈ ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਲ ਹੈ ਬੜਾ ਕੁਝ ਦਿਸ ਰਿਹਾ ਤੇ ਕਿੰਨਾ ਕੁਝ ਅਦਿੱਖ ਸ਼ਾਮਲ ਹੈ ਇਹ ਮੇਲਾ ਹੈ ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹਦੇ ਵਿੱਚ ਰੋਹ ਹੈ ਸਾਡਾ ਦਰਦ ਸਾਡਾ ਟਸ਼ਨ ਵੀ ਤਾਂ ਹੈ ਇਹਦੇ ਵਿੱਚ ਰੋਹ ਹੈ ਸਾਡਾ ਦਰਦ ਸਾਡਾ ਟਸ਼ਨ ਵੀ ਤਾਂ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੇ ਇੱਥੋਂ ਪ੍ਰਸ਼ਨ ਵੀ ਤਾਂ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੇ ਇੱਥੋਂ ਪ੍ਰਸ਼ਨ ਵੀ ਤਾਂ ਹੈ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਸ਼ਾਮਲ ਨੇ ਨਹੀਂ ਇਹ ਭੀੜ ਨਹੀਂ ਕੋਈ ਇਹ ਰੂਹਦਾਰਾਂ ਦੀ ਸੰਗਤ ਹੈ। ਨਹੀਂ, ਇਹ ਭੀੜ ਨਹੀਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ। ਇਹ ਤੁਰਦੇ ਵਾਕ ਦੇ ਵਿੱਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ। ਇਹ ਤੁਰਦੇ ਵਾਕ ਦੇ ਵਿੱਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ। ਇਹ ਸ਼ੋਭਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ। ਇਹ ਸ਼ੋਭਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ, ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫਲਾ ਕੋਈ। ਇਹ ਮੈਂ ਨੂੰ ਛੋੜ ਕੇ, ਇਹ ਮੈਂ ਨੂੰ ਛੋੜ ਕੇ ਆਪਾਂ ਤੇ ਅਸੀਂ ਵੱਲ ਜਾ ਰਿਹਾ ਕੋਈ। ਇਹ ਮੈਂ ਨੂੰ ਛੋੜ ਆਪਾਂ ਤੇ ਅਸੀਂ ਵੱਲ ਜਾ ਰਿਹਾ ਕੋਈ। ਇਹਦੇ ਵਿੱਚ ਮੁੱਧਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ, ਇਹਦੇ ਵਿੱਚ ਸੂਫੀਆਂ ਫਕਰਾਂ ਦੇ 14 ਤਬਕ ਸ਼ਾਮਲ ਨੇ। ਤੁਹਾਨੂੰ ਗੱਲ ਸੁਣਾਉਣਾ ਇੱਕ, ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਹਣੀ, ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਹਣੀ। ਸਾਨੂੰ ਕਹਿਣ ਲੱਗੀ ਕੱਲ ਇੱਕ ਦਿੱਲੀ ਦੀ ਧੀ ਸੋਹਣੀ, ਸਾਨੂੰ ਕਹਿਣ ਲੱਗੀ ਕੱਲ ਇੱਕ ਦਿੱਲੀ ਦੀ ਧੀ ਸੋਹਣੀ, ਤੁਸੀਂ ਜਦ ਮੁੜ ਗਏ ਇਥੋਂ, ਤੁਸੀਂ ਜਦ ਮੁੜ ਗਏ ਇਥੋਂ ਬੜੀ ਬੇਰੌਣਕੀ ਹੋਣੀ। ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ, ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ। ਇਹ ਲੰਗਰ ਛੱਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ, ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ, ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ। ਅਸੀਂ ਫਿਰ ਕੀ ਕਰਾਂਗੇ, ਅਸੀਂ ਫਿਰ ਕੀ ਕਰਾਂਗੇ, ਤਾਂ ਸਾਡੇ ਨੈਣ ਨਮ ਹੋ ਗਏ, ਤਾਂ ਸਾਡੇ ਨੈਣ ਨਮ ਹੋ ਗਏ। ਇਹ ਕੈਸਾ ਨਿਹੋ ਨਵੇਲਾ ਹੈ, ਤਾਂ ਸਾਡੇ ਨੈਣ ਨਮ ਹੋ ਗਏ। ਇਹ ਕੈਸਾ ਨਿਹੋ ਨਵੇਲਾ ਹੈ, ਇਹ ਮੇਲਾ ਹੈ, ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਸ਼ਾਮਲ ਨੇ। ਤੁਸੀਂ ਪਰਤੋ ਘਰੀ ਰਾਜ਼ੀ ਖੁਸ਼ੀ ਹੈ ਇਹ ਦੁਆ ਮੇਰੀ, ਤੁਸੀਂ ਪਰਤੋ ਘਰੀ ਰਾਜ਼ੀ ਖੁਸ਼ੀ ਹੈ ਇਹ ਦੁਆ ਮੇਰੀ, ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ ਹੈ ਇਹ ਦੁਆ ਮੇਰੀ, ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ ਹੈ ਇਹ ਦੁਆ ਮੇਰੀ, ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ, ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ, ਨਵੇਂ ਅਹਿਸਾਸ ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ, ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ, ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਦਬੀਰ ਹੋ ਕੇ ਹੁਣ, ਨਵੇਂ ਅਹਿਸਾਸ ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ, ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ। ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ, ਹਾਂ ਇਹ ਮੇਲਾ ਹੈ, ਇਹਦੇ ਵਿੱਚ ਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ। ਹੈ ਜਿੱਥੋਂ ਤੱਕ ਨਜ਼ਰ ਜਾਂਦੀ, ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੇ ਤੱਕ ਨਹੀਂ ਜਾਂਦੀ, ਇਹਦੇ ਵਿੱਚ ਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ। ਇਹ ਮੇਲਾ ਹੈ, ਇਹਦੇ ਵਿੱਚ ਧਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ, ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗੌਣ ਸ਼ਾਮਲ ਨੇ, ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ, ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ।
ਦਿੱਲੀ ਦੀ ਕਾਲੀਆਂ ਨੀਤੀਆਂ ਕਰਦੇ ਲਾਗੂ, ਉਹ ਨੀਅਤ ਮਾੜੀ ਦਿੱਲੀ ਦੀ, ਤੇਰੇ ਗਲ ਤੱਕ ਪਹੁੰਚ ਗਈ ਏ ਆਣ ਕੁਹਾੜੀ ਦਿੱਲੀ ਦੀ, ਉਹ ਤੇਰੀਆਂ ਖੁਦਕੁਸ਼ੀਆਂ ਤੇ ਕਾਹਤੋਂ ਵੱਜਦੀ ਤਾੜੀ ਦਿੱਲੀ ਦੀ।
ਵੇਲਾ ਆ ਗਿਆ ਜਾ ਕਿਸਾਨਾ ਤੇ ਸਿਸਟਮ ਦੇ ਹਲਕ ਚ ਫਾਨਾ, ਵੇਲਾ ਆ ਗਿਆ ਜਾਗ ਕਿਸਾਨਾ ਤੇ ਸਿਸਟਮ ਦੇ ਹਲਕ ਚ ਫਾਨਾ, ਖੇਤਰ ਖੋਣ ਨੂੰ ਫਿਰਦਾ ਲਾਉਣ ਨੂੰ ਫਿਰਦੇ ਵੱਟ ਦੇ ਕੋਈ ਤੂੰ ਖੜਨ ਨੀ ਦਿੱਤਾ ਅੱਜ ਵੱਟਾ ਤੇਰੀਆਂ ਢਾਉਣ ਨੂੰ ਫਿਰਦੇ
ਲੋ ਜੀ ਹਰਫ ਚੀਮਾ ਤੇ ਕੰਵਰ ਗਰੇਵਾਲ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ। ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸਾਡੇ ਨਾਲ ਇਸ ਵੇਲੇ ਕੁਝ ਹੋਰ ਦੋਸਤ ਵੀ ਜੁੜੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ। ਸਾਡੇ ਨਾਲ ਘੁੰਮਣ ਸਾਹਿਬ ਜੁੜ ਚੁੱਕੇ ਨੇ, ਹਰਜਿੰਦਰ ਸਿੰਘ ਘੁੰਮਣ ਹੋਰੀ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਤੇ ਤੁਹਾਡੇ ਜਿਹੜੇ ਮੈਸੇਜਸ ਆ ਮੈਂ ਜ਼ਰੂਰ ਸ਼ਾਮਲ ਕਰਾਂਗੀ। ਫਿਲਹਾਲ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ, ਤੇ ਅਗਲੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਇਸ ਵੇਲੇ ਸਿਆਟਲ ਤੋਂ USA ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸੋ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਤੇ ਅੱਜ ਦਿਲਬਰ ਸਾਹਿਬ, ਜਿਵੇਂ ਅਸੀਂ ਗੱਲਬਾਤ ਜਿਹੜੀ ਹੈ ਉਹ ਅੰਦੋਲਨ, ਕਿਸਾਨੀ ਅੰਦੋਲਨ, ਕਿਸਾਨੀ ਸੰਘਰਸ਼ ਜਿਹੜਾ ਕਿ ਇਸ ਵੇਲੇ ਦਿੱਲੀ ਦੇ ਵਿੱਚ ਵੀ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਪਿੱਛੇ ਨੇ ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ, ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿੱਥੇ ਕਿਤੇ ਵੀ ਪੰਜਾਬੀ ਰਹਿੰਦੇ ਆ, ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ, ਕਿਸੇ ਵੀ ਧਰਤੀ ਤੇ, ਕਿਸੇ ਵੀ ਦੇਸ਼ ਦੇ ਵਿੱਚ, ਉੱਥੇ ਉੱਥੇ ਉਹ ਜਜ਼ਬਾਤੀ ਤੌਰ ਦੇ ਉੱਤੇ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਜ਼ਰੂਰ ਮਹਿਸੂਸ ਕਰਦੇ ਆ। ਤੇ ਤੁਸੀਂ ਜ਼ਰੂਰ ਦੱਸੋ ਵੀ ਸਿਆਟਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੇ ਜਜ਼ਬਾਤ ਨੇ ਇੱਥੇ ਲੋਕਾਂ ਦੇ।
ਜਿਸ ਤਰ੍ਹਾਂ ਕਿ ਕਿਸਾਨੀ ਸੰਘਰਸ਼ ਦੇ ਸੰਬੰਧ ਵਿੱਚ ਕਾਲੇ ਕਾਨੂੰਨਾਂ ਨੂੰ ਲੈ ਕੇ ਸਾਰੀ ਦੁਨੀਆਂ ਦੇ ਵਿੱਚ ਰੋਸ ਪ੍ਰਗਟ ਕੀਤਾ ਜਾ ਰਿਹਾ, ਇਸੇ ਤਰ੍ਹਾਂ ਸਿਆਟਲ ਦੇ ਵਿੱਚ ਵੀ ਕੱਲ ਬੈਲਵੀ ਦੇ ਵਿੱਚ ਬਹੁਤ ਵੱਡੀ ਇੱਕ ਰੈਲੀ ਸਾਰੇ ਪੰਜਾਬੀਆਂ ਨੂੰ, ਸਾਰੇ ਜਿੰਨੇ ਵੀ ਭਾਈਚਾਰਾ ਸੀ ਹਿੰਦੁਸਤਾਨੀ, ਉਹ ਸਾਰੇ ਇਸ ਰੈਲੀ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਪਰ ਜੋਰ ਸ਼ੋਰ ਦੇ ਨਾਲ, ਭਾਵੇਂ ਕਿ ਮੀਂਹ ਦੀਆਂ ਕਣੀਆਂ ਵੀ ਪੈ ਰਹੀਆਂ ਸਨ, ਪਰ ਨਾ ਪਰਵਾਹ ਕਰਦੇ ਹੋਏ ਉਹਨਾਂ ਨੇ ਇਹਦਾ ਵਿਰੋਧ ਕੀਤਾ। ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਰੱਦ ਹੋਣੇ ਚਾਹੀਦੇ ਆ, ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ
ਜੀ। ਸੋ ਇਹ ਉਤਸ਼ਾਹ ਜਿਹੜਾ ਉਹ ਬਣਿਆ ਹੋਇਆ, ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਅਸੀਂ ਬੈਠੇ ਆ, ਔਰ ਇਹਨਾਂ ਕਾਲੇ ਕਾਨੂੰਨਾਂ ਦੀ ਜਿਹੜੀ ਵਿਰੋਧਤਾ ਵੱਡੇ ਪੱਧਰ ਦੇ ਉੱਤੇ ਹੁਣ ਹੋ ਰਹੀ ਹੈ। ਔਰ ਅਸੀਂ ਜਦੋਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਦੇ ਵਿੱਚ ਹੁਣ ਸਿਰਫ ਪੰਜਾਬ ਦੀ ਧਰਤੀ ਦੇ ਕਿਸਾਨ ਨਹੀਂ ਹੁਣ ਉਸ ਅੰਦੋਲਨ ਚ ਸ਼ਾਮਲ, ਸਗੋਂ ਨਾਲ ਲੱਗਦੀਆਂ ਜਿਹੜੀਆਂ ਹੋਰ ਸਟੇਟਸ ਨੇ, ਸੂਬੇ ਨੇ, ਉਹਨਾਂ ਦੇ ਕਿਸਾਨ ਜਿਹੜੇ ਆ ਉਹ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਹਮਾਇਤ ਆ ਉਹ ਕਰ ਰਹੇ ਆ, ਚਾਹੇ ਉਹ ਰਾਜਸਥਾਨ ਦੇ ਕਿਸਾਨ ਆ, ਚਾਹੇ ਉਹ ਹਰਿਆਣੇ ਦੇ ਆ, ਚਾਹੇ ਉਹ ਯੂਪੀ ਦੇ ਕਿਸਾਨ ਆ। ਔਰ ਇਸ ਪੱਧਰ ਤੱਕ ਇਹ ਅੰਦੋਲਨ ਪਹੁੰਚਣਾ, ਆਪਣੇ ਆਪ ਦੇ ਵਿੱਚ ਇੱਕ ਮਹਾਂ ਅੰਦੋਲਨ ਦਾ ਰੂਪ ਧਾਰਨ ਕਰਨਾ, ਇਹ ਬਹੁਤ ਵੱਡੀ ਮੈਂ ਕਹਿੰਦੀ ਹਾਂ ਪ੍ਰਾਪਤੀ ਆ। ਮੰਗਾਂ ਤਾਂ ਅਜੇ ਕਦੋਂ ਮੰਨੀਆਂ ਜਾਣੀਆਂ ਅਜੇ ਕੋਈ ਪਤਾ ਨਹੀਂ, ਪਰ ਇਸ ਪੱਧਰ ਤੱਕ ਅੰਦੋਲਨ ਦਾ ਪਹੁੰਚਣਾ ਔਰ ਇਸ ਸਥਿਤੀ ਦੇ ਵਿੱਚ, ਇਸ ਮਜ਼ਬੂਤ ਸਥਿਤੀ ਦੇ ਵਿੱਚ ਜਾਣਾ ਆਪਣੇ ਆਪ ਦੇ ਵਿੱਚ, ਮੈਂ ਕਹਿੰਦੀ ਹਾਂ ਕਿ ਸਾਡੇ ਪੰਜਾਬੀਆਂ ਦੀ ਇੱਕ ਵੱਡੀ ਪ੍ਰਾਪਤੀ ਹੈ। ਜੀ
ਵੇਖੋ ਭੈਣ ਜੀ, ਜਦੋਂ ਵੀ ਕੋਈ ਸੰਘਰਸ਼, ਧਰਨਾ, ਮੁਜ਼ਾਹਰਾ ਜਾਂ ਅੰਦੋਲਨ
ਜੀ
ਸਰਕਾਰ ਦੇ ਵਿਰੋਧ ਵਿੱਚ ਸ਼ੁਰੂ ਹੁੰਦਾ ਤਾਂ ਉਹ ਬੜੀ ਜ਼ੋਰ ਸ਼ੋਰ ਦੇ ਨਾਲ ਆਰੰਭ ਹੁੰਦਾ
ਜੀ,
ਪਰ ਜਦੋਂ ਸਮਾਂ ਪੈਂਦਾ ਫਿਰ ਜ਼ੋਰ ਸ਼ੋਰ ਘਟਣਾ ਸ਼ੁਰੂ ਹੋ ਜਾਂਦਾ, ਕਿਉਂਕਿ ਬੇ ਉਤਸ਼ਾਹਿਤ ਹੋ ਕੇ ਅੰਦੋਲਨ ਦਮ ਤੋਂ ਹੋ ਜਾਂਦਾ
ਜੀ।
ਸਰਕਾਰਾਂ ਵੱਲੋਂ ਕਿਸੇ ਅੰਦੋਲਨ ਦੇ ਨਾਲ ਸੰਬੰਧ ਰੱਖਣ ਵਾਲੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਡੰਗ ਟਪਾਇਆ ਜਾਂਦਾ,
ਬਿਲਕੁਲ,
ਅਤੇ ਉਸ ਨੂੰ ਲੰਮਾ ਸਮਾਂ ਚੱਲਣ ਲਈ ਮੌਕਾ ਪ੍ਰਦਾਨ ਕੀਤਾ ਜਾਂਦਾ
ਜੀ।
ਔਰ ਮੈਂ ਦੇਖ ਰਿਹਾ ਕਿ ਸੰਘਰਸ਼ ਕਰ ਰਹੇ ਲੋਕਾਂ ਦੇ ਅੰਦਰ ਜਿਹੜਾ ਉਤਸ਼ਾਹ ਖਤਮ ਕਰਨਾ, ਉਹਨਾਂ ਦੇ ਅੰਦਰ ਮਾਯੂਸੀ, ਉਦਾਸੀ ਦਾ ਪ੍ਰਭਾਵ ਹਾਵੀ ਕਰਨਾ
ਜੀ,
ਔਰ ਢੈਂਦੀ ਕਲਾ ਦੇ ਵਿੱਚ ਵਿਚਰਨ ਵਾਲੇ ਲੋਕ ਜਿਹੜੇ ਆ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਜਾਂਦੇ ਆ,
ਤੇ
ਇਸੇ ਤਰ੍ਹਾਂ ਅੰਦੋਲਨ ਦੀ ਜਿਹੜੀ ਹੈ ਉਹ ਜਾਨ ਨਿਕਲ ਜਾਂਦੀ ਹੈ
ਜੀ। ਬਿਲਕੁਲ,
ਇੱਕ ਗੱਲ ਯਾਦ ਰੱਖੋ, ਜਨੂੰਨ, ਉਤਸ਼ਾਹ ਅਤੇ ਚੜ੍ਹਦੀ ਕਲਾ ਹੀ ਸੰਘਰਸ਼ਾਂ ਨੂੰ ਫੁਰਤੀਲਾ ਅਤੇ ਜਾਨਦਾਰ ਬਣਾਉਂਦੇ ਆ।
ਬਿਲਕੁਲ,
ਜੇ ਅਸੀਂ ਮੌਜੂਦਾ ਸੰਘਰਸ਼ ਵਿੱਚ ਵੇਖੀਏ ਤਾਂ ਮੈਂ ਵੇਖ ਰਿਹਾ ਲੋਕ ਇੱਕ ਤਾਂ ਗੁਰੂਆਂ ਦੀ ਬਾਣੀ ਅਤੇ ਵਿਰਾਸਤ ਨੇ ਲੋਕਾਂ ਨੂੰ ਚੜ੍ਹਦੀ ਕਲਾ ਦੀ ਭਾਵਨਾ ਦੇ ਨਾਲ ਲਬਰੇਜ ਕੀਤਾ ਪਿਆ
ਜੀ।
ਮੈਂ ਇੱਥੇ ਇੱਕ ਛੋਟੀ ਜਿਹੀ ਕਵਿਤਾ ਕਿਸਾਨ ਦੇ ਪਰਥਾਈ ਕਹਿਣੀ ਚਾਹੁੰਦਾ,
ਜ਼ਰੂਰ।
ਉੱਠ ਕਿਸਾਨਾਂ ਸੁੱਕਿਆ, ਤੈਨੂੰ ਦਾਨੇ ਰਹੇ ਜਗਾ, ਤੂੰ ਰਾਜਕ ਸਾਰੇ ਜੱਗ ਦਾ, ਤੈਨੂੰ ਰੱਬ ਦਾ ਕਹਿਣ ਭਰਾ, ਤੂੰ ਤੜਕੇ ਉੱਠ ਹਲ ਜੋੜਦਾ, ਤੈਨੂੰ ਕੰਮ ਕਰਨ ਦਾ ਚਾ, ਤੂੰ ਗਰਮੀ ਸਰਦੀ ਝੱਲਦਾ, ਤੇਰੀ ਮਿਹਨਤ ਬੇਬਹਾ, ਤੂੰ ਧਰਤੀ ਵਿੱਚ ਧਨ ਦੱਬ ਕੇ ਰੱਬ ਨੂੰ ਲਵੀ ਧਿਆ, ਤੂੰ ਬੰਜਰ ਰੱਕੜ ਫੋਲ ਕੇ ਸੋਨਾ ਦੇ ਉਗਾ, ਤੂੰ ਗੰਨੇ ਤੇ ਗੁੜ ਵੰਡਦਾ, ਤੇਰਾ ਬਹੁਤਾ ਸਖੀ ਸੁਭਾ, ਤੂੰ ਭਰ ਭਰ ਵੰਡੇ ਝੋਲੀਆਂ, ਕਈ ਦੇਵੇ ਗਰੀਬ ਰਜਾ, ਅੱਜ ਹਾਕਮ ਬਣਿਆ ਬਾਣੀਆਂ, ਤੈਨੂੰ ਪਲ ਪਲ ਰਿਹਾ ਦਬਾ, ਕਰ ਦਿੱਤੀ ਸੀਲ ਜ਼ਮੀਨ ਤੇਰੀ, ਤੇਰੇ ਰੋਕੇ ਸਾਰੇ ਰਾਹ, ਤੇਰੇ ਬੀਜ ਤੇ ਖਾਦਾਂ ਮਹਿੰਗੀਆਂ, ਪਰ ਫਸਲ ਦਾ ਸਸਤਾ ਭਾ, ਨਾ ਬਿਜਲੀ ਤੇ ਨਾ ਤੇਲ ਹੈ, ਤੇਰੇ ਇੰਜਨ ਰਹੇ ਅੜਾ, ਤੈਨੂੰ ਕਰਜ਼ੇ ਥੱਲੇ ਦੱਬ ਕੇ ਦੇਣ ਵਰੰਟ ਕਢਾ, ਹੁਣ ਦਿਲਬਰ ਹੋ ਜਾ ਜਥੇ ਬੰਦ, ਜਿਹਾ ਬਹੁਤਾ ਸਮਾਂ ਵਿਹਾ। ਅੱਜ ਕਿਸਾਨ ਨੂੰ ਇਕੱਠੇ ਹੋਣ ਦੀ ਲੋੜ ਹੈ, ਜਿਸ ਤਰ੍ਹਾਂ ਕਾਲੇ ਕਾਨੂੰਨ ਬਣਾ ਕੇ ਕਾਨੂੰਨ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ ਕਿਸਾਨਾਂ ਨੇ ਆਪਣੀ ਏਕਤਾ ਦਾ ਸਬੂਤ ਦੇ ਕੇ ਦਿੱਲੀ ਦੇ ਵਿੱਚ ਇੱਕ ਕੇਂਦਰ ਸਰਕਾਰ ਨੂੰ ਕੰਬਣੀ ਛੇੜੀ ਹੋਈ ਹੈ।
ਬਿਲਕੁਲ ਜੀ, ਔਰ ਇੱਥੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਸਰਕਾਰਾਂ ਜਿਹੜੀਆਂ ਉਹ ਸਮਾਂ ਜ਼ਿਆਦਾ ਦੇ ਕੇ ਸ਼ਾਇਦ ਸਾਡੇ ਹੌਸਲੇ ਪਸਤ ਕਰਨਾ ਚਾਹੁੰਦੀਆਂ, ਸਾਡੇ ਪੰਜਾਬੀਆਂ ਦੇ ਹੌਸਲੇ ਪਸਤ ਕਰਨਾ ਚਾਹੁੰਦੀਆਂ, ਔਰ ਸਬਰ ਜਿਹੜਾ ਆ ਉਹ ਪਰਖਿਆ ਜਾ ਰਿਹਾ ਇਸ ਵੇਲੇ, ਔਰ ਸਾਡੇ ਸਬਰ ਤਾਂ ਜਿਹੜੇ ਆ ਜਦੋਂ ਅਸੀਂ ਮੁਗਲ ਕਾਲ ਦੀ ਗੱਲ ਕਰਦੇ ਹਾਂ ਉਦੋਂ ਵੀ ਪਰਖੇ ਗਏ ਸੀਗੇ, ਔਰ ਅਸੀਂ ਇਸ ਪਰਖ ਦੀ ਕਸਵੱਟੀ ਦੇ ਉੱਤੇ ਹੀ ਖਰੇ ਉਤਰਨਾ, ਇਹੀ ਸਾਡੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ, ਔਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਢਹਿੰਦੀ ਕਲਾ ਵੱਲ ਅਸੀਂ ਸੋਚਣਾ ਹੀ ਨਹੀਂ ਹੈ, ਹਨਾ। ਔਰ ਇਹ ਬਹੁਤ ਜ਼ਰੂਰੀ ਤੇ ਅਹਿਮ ਗੱਲ ਹੈ ਕਿ ਜਿਹੜੀ ਏਕਤਾ, ਜਿਹੜਾ ਏਕਾ ਇਸ ਵੇਲੇ ਦਿਖਾਈ ਦੇ ਰਿਹਾ, ਜਿਹਨੇ ਦਿੱਲੀ ਸਰਕਾਰ ਨੂੰ ਭਾਜੜਾਂ ਪਾਤੀਆਂ ਇਸ ਵੇਲੇ, ਉਹ ਏਕਾ ਜਿਹੜਾ ਆ ਉਹ ਸਾਡਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਕਿਹਾ ਕਿ ਜੇ ਸਰਕਾਰ ਜਿੰਨਾ ਲੰਮਾ ਸਮਾਂ ਪਾ ਰਹੀ ਆ ਉਹ ਇਹੋ ਹੀ ਪਰਖ ਰਹੀ ਆ ਕਿ ਸ਼ਾਇਦ ਜਿੰਨਾ ਲੰਮਾ ਸਮਾਂ ਇਹਨਾਂ ਨੂੰ ਦੇਵਾਂਗੇ ਓਨਾ ਹੀ ਲੰਮੇ ਸਮੇਂ ਦੇ ਵਿੱਚ ਇਹ ਥੱਕ ਹਾਰ ਕੇ ਆਖਰ ਹਨਾ ਸੰਘਰਸ਼ ਤੋਂ ਆਪਣੇ ਆਪ ਪਿੱਛੇ ਹਟਣੇ ਸ਼ੁਰੂ ਹੋ ਜਾਣਗੇ। ਪਰ ਹੁਣ ਇਹੀ ਗੱਲ ਜਿਹੜੀ ਆ ਉਹ ਧਿਆਨ ਦੇਣ ਯੋਗ ਹੈ ਕਿ ਜਿਹੜੀ ਇਹ ਲੋਕ ਕਮਜ਼ੋਰੀ ਭਾਲ ਰਹੇ ਆ, ਜਿਹੜੀ ਵੀ ਕੋਈ ਸਾਡੀ ਉਣਤਾਈ ਉਸ ਅੰਦੋਲਨ ਦੇ ਵਿੱਚੋਂ ਇਹ ਲੱਭਣਾ ਚਾਹ ਰਹੇ ਆ, ਉਹ ਉਣਤਾਈ, ਉਹ ਕਮਜ਼ੋਰੀ, ਉਹ ਕਮੀ ਪੇਸ਼ੀ ਜਿਹੜੀ ਆ ਉਹ ਇਹਨਾਂ ਦੀ ਨਜ਼ਰੇ ਨਾ ਚੜੇ, ਕਿਤੇ ਇਹਨਾਂ ਦੀ ਨਜ਼ਰ ਨਾ ਪਵੇ। ਜੀ
ਬਿਲਕੁਲ, ਦੇਖੋ ਜਿਹੜਾ ਸੰਘਰਸ਼ ਹੈ ਇਹਦੇ ਚ ਜਿਹੜੇ ਧਿਰ ਦੇ ਮੋਹਰੀ ਹੁੰਦੇ ਆ
ਜੀ,
ਲੋਕਾਂ ਵਿੱਚ ਹੰਕਾਰ, ਸਵਾਰਥ ਦੀ ਭਾਵਨਾ ਨੂੰ ਉਭਾਰ ਕੇ ਇੱਕ ਦੂਜੇ ਨਾਲੋਂ ਤੋੜ ਦਿੱਤਾ ਜਾਂਦਾ, ਤੇ ਖਰੀਦੋ ਫਰੋਖਤ ਦਾ ਜਿਹੜਾ ਦੌਰ ਹੈ ਉਹ ਅੰਦਰੋਂ ਅੰਦਰੀ ਸ਼ੁਰੂ ਹੋ ਜਾਂਦਾ ਹੈ
ਜੀ।
ਕਿਉਂਕਿ ਮੋਹਰੀਆਂ ਨੂੰ, ਕਿਉਂਕਿ ਜਿਵੇਂ ਆਪਾਂ ਸੁਣਦੇ ਹਾਂ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੀ ਹੈ
ਜੀ,
ਸਰਕਾਰਾਂ ਅਪਣਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ
ਬਿਲਕੁਲ।
ਔਰ ਮੈਂ ਇੱਥੇ ਵੇਖ ਰਿਹਾ ਕਿ ਭਾਵੇਂ ਇਹਨਾਂ ਮੋਹਰੀਆਂ ਦਾ ਇੱਕ ਦੂਜੇ ਦੇ ਨਾਲ ਕਿੰਨਾ ਵੀ ਵਿਰੋਧ ਕਿਉਂ ਨਾ ਹੋਵੇ
ਜੀ,
ਪਰ ਜਿਹੜੇ ਸੰਘਰਸ਼ ਦੇ ਦੌਰਾਨ ਇਹ ਲੜਦੇ ਵੇਖੇ ਜਾ ਰਹੇ ਨੇ, ਇਹਨਾਂ ਦੇ ਮਗਰ ਜਿਹੜੇ ਲੋਕ ਨੇ ਉਹ ਇਤਨੇ ਉਤਸ਼ਾਹ ਨੇ, ਕਿਉਂਕਿ ਸਰਕਾਰ ਤੇ ਚਾਹੁੰਦੀ ਆ ਕਿ ਇਸ ਸੰਘਰਸ਼ ਦੀ ਫੂਕ ਜਿੰਨੀ ਛੇਤੀ ਨਿਕਲ ਸਕੇ ਓਨਾ ਹੀ ਚੰਗਾ
ਜੀ।
ਪਰ ਮੈਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਲੂਟ ਕਰਦਾ, ਸਲਾਮ ਕਰਦਾ, ਔਰ ਸਾਰੀਆਂ ਧਿਰਾਂ ਆਗੂ ਸਾਂਝੀ ਜਗ੍ਹਾ ਤੇ ਬੈਠ ਕੇ ਇੱਕ ਫੈਸਲਾ ਲੈਂਦੇ ਆ
ਜੀ,
ਇੱਕ ਸੋਰ ਦੇ ਨਾਲ ਉਹ ਲੋਕਾਂ ਸਾਹਮਣੇ ਆਪਣਾ ਫੈਸਲਾ ਰੱਖਦੇ ਆ। ਉਮੀਦ ਕਰਨੀ ਚਾਹੀਦੀ ਆ ਕਿ ਇੱਕ ਸੁਰਤਾ ਜਿਹੜੀ ਸਾਂਝੇ ਮਸਲੇ ਦਾ ਇਵੇਂ ਹੀ ਹੱਲ ਕੱਢੇਗੀ
ਜੀ,
ਇਹ ਮੈਨੂੰ ਪੂਰਾ ਯਕੀਨ ਹੈ
ਜੀ। ਬਿਲਕੁਲ, ਔਰ ਇਹ ਉਮੀਦ ਜਿਹੜੀ ਆ, ਆਸ ਜਿਹੜੀ ਆ, ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ। ਔਰ ਸਭ ਤੋਂ ਵੱਡਾ ਜਿਹੜਾ ਪਹਿਲਾਂ ਖਤਰਾ ਅਸੀਂ ਮਹਿਸੂਸ ਕਰਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਗੱਲਾਂ ਤੋਂ ਅਸੀਂ ਪਹਿਲਾਂ ਸਬਕ ਲਏ ਆ, ਉਹਨਾਂ ਸਬਕਾਂ ਨੂੰ ਹੁਣ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਾ ਇਸ ਅੰਦੋਲਨ ਦੇ ਉੱਤੇ, ਉਹ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਅੱਗੇ ਹਮੇਸ਼ਾ ਹੀ ਸਾਡੇ ਆਮ ਲੋਕਾਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਜਿਹੜੇ ਸਾਡੇ ਆਗੂ ਆ ਉਹ ਅਸਲ ਦੇ ਵਿੱਚ ਸਰਕਾਰਾਂ ਦੇ ਅੱਗੇ ਝੁੱਕ ਜਾਂਦੇ ਰਹੇ ਆ। ਸੋ ਜਦੋਂ ਉਹ ਸਰਕਾਰਾਂ ਦੇ ਅੱਗੇ ਝੁੱਕ ਜਾਂਦੇ ਰਹੇ ਆ, ਤਾਂ ਫਿਰ ਆਮ ਜਨਤਾ ਦੀ ਜਿਹੜੀ ਆ ਆਵਾਜ਼ ਆ, ਉਹ ਸਹੀ ਰੂਪ ਦੇ ਵਿੱਚ ਸਰਕਾਰਾਂ ਤੱਕ ਪਹੁੰਚਣੀ, ਜਾਂ ਫਿਰ ਉਸ ਆਵਾਜ਼ ਨੂੰ ਸਹੀ ਰੂਪ ਦੇ ਵਿੱਚ ਲਾਗੂ ਕੀਤਾ ਜਾਣਾ ਜਿਹੜਾ ਆ, ਉਹ ਹਮੇਸ਼ਾ ਇੱਕ ਸਮੱਸਿਆ, ਇੱਕ ਮੁਸ਼ਕਲ ਬਣਿਆ ਰਿਹਾ। ਖੈਰ, ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਕਾਨੂੰਨ ਜਿਹੜੇ ਆ ਉਹ ਅਜੇ ਵੀ ਵਾਪਸ ਲੈਣ ਦੀ ਗੱਲ ਜਿਹੜੀ ਉਹ ਸਰਕਾਰ ਵੱਲੋਂ ਕਿਤੇ ਵੀ ਨਹੀਂ ਕੀਤੀ ਜਾ ਰਹੀ, ਅਜੇ ਵੀ ਸਰਕਾਰ ਆਪਣੇ ਅੜੀਅਲ ਰਵੱਈਏ ਦੇ ਉੱਤੇ ਅੜੀ ਹੋਈ ਹੈ। ਪਰ ਇਹ ਜਿਹੜੀ ਦੂਜੇ ਪਾਸੇ ਜਿਹੜੀ ਬਹੁਤ ਹੀ ਖੂਬਸੂਰਤ ਗੱਲ ਇਹੀ ਹੋਈ ਹੈ ਕਿ ਜਿਹੜੇ ਸਾਡੇ ਆਗੂ ਆ ਇਸ ਵੇਲੇ ਉਹ ਲੋਕਾਂ ਦੀ ਇੱਕ ਮਜ਼ਬੂਤ ਤਾਕਤ ਬਣ ਕੇ ਖੜੇ ਹੋਏ ਆ। ਸੋ ਇਹ ਲੋਕਾਂ ਦੀ ਤਾਕਤ ਬਣ ਜਾਣਾ ਜਦੋਂ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਸਹੀ ਦਿਸ਼ਾ ਦੇ ਵੱਲ ਸੰਕੇਤ ਬਣਦਾ ਆ, ਮਿਲਦਾ ਆ, ਔਰ ਇਹੀ ਚੀਜ਼ ਜਿਹੜੀ ਆ ਇਹ ਸਰਕਾਰ ਨੂੰ ਭਾਜੜਾ ਪਾਉਣ ਦੇ ਲਈ ਮਜਬੂਰ ਹੋ ਜਾਂਦੀ ਹੈ। ਇਸ ਵੇਲੇ ਜਦੋਂ ਅੰਦੋਲਨ ਦੀ ਉੱਥੇ ਦੀ ਰੂਪ ਰੇਖਾ ਆਪਾਂ ਦੇਖਦੇ ਹਾਂ, ਆਪਾਂ ਵੀ ਪਲ ਪਲ ਦੀ ਜਿਹੜੀ ਖਬਰ ਆ ਉਹ ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਰੱਖ ਰਹੇ ਹਾਂ, ਕੋਈ ਵੀ ਲਾਈਵ ਹੁੰਦਾ ਕਿਸੇ ਵੀ ਚੈਨਲ ਤੇ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਧਿਰ ਵੱਲੋਂ, ਤਾਂ ਅਸੀਂ ਉਹ ਜਿਹੜੇ ਵੀਡੀਓਜ਼ ਆ ਉਹ ਵੇਖਦੇ ਹਾਂ ਤੇ ਪਤਾ ਲੱਗਦਾ ਹੈ ਕਿ ਉੱਥੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਲੋਕ ਜਿਹੜੇ ਆ ਬੈਠੇ ਆ। ਅਸੀਂ ਪਹਿਲੇ ਦਿਨ ਤੋਂ ਹੀ ਵੈਸੇ ਤਾਂ ਇਹ ਮੰਨਦੇ ਆਏ ਹਾਂ ਕਿ ਉਹ ਲੋਕ 6-6 ਮਹੀਨਿਆਂ ਦਾ ਜਿਹੜਾ ਰਾਸ਼ਨ ਆ ਉਹ ਨਾਲ ਲੈ ਕੇ ਗਏ ਆ, ਪਰ ਖੁਸ਼ੀ ਦੀ ਜਿਹੜੀ ਗੱਲ ਉਹ ਇਹ ਹੈ ਕਿ ਦਿਲਬਰ ਸਾਹਿਬ, ਉੱਥੇ ਦੇ ਜਿਹੜੇ ਲੋਕਲ ਲੋਕ ਨੇ, ਦਿੱਲੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਉਹਨਾਂ ਨੇ ਉਹਨਾਂ ਦੇ ਲਈ ਅੱਖਾਂ ਵਿਛਾ ਦਿੱਤੀਆਂ। ਉਹ ਕਹਿੰਦੇ ਤੁਸੀਂ ਸਾਡੇ ਪ੍ਰਾਹੁਣੇ ਆ। ਪਰ ਹੁਣ ਮੈਂ ਹੁਣੇ ਨਾ ਕਵਿਤਾ ਸੁਰਜੀਤ ਪਾਤਰ ਹੋਰਾਂ ਦੀ ਲਿਖੀ ਹੋਈ ਇੱਕ ਪੜ੍ਹ ਰਹੀ ਸੀ, ਉਹਨਾਂ ਨੇ ਆਪਣੇ ਜਜ਼ਬਾਤ ਬਹੁਤ ਖੂਬਸੂਰਤੀ ਦੇ ਨਾਲ ਉਹਦੇ ਵਿੱਚ ਚਿਤਰੇ ਆ, ਜਿਹਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਅੰਦਰ ਵੀ ਇੱਕ ਬੜਾ ਚਾਅ ਆ, ਉਤਸ਼ਾਹ ਆ, ਤੇ ਉਹਨਾਂ ਨੂੰ ਐਂ ਲੱਗਦਾ ਕਿ ਸਾਡੇ ਦਿੱਲੀ ਦੇ ਵਿੱਚ ਕੋਈ ਮੇਲਾ ਲੱਗ ਗਿਆ, ਔਰ ਉਹਦੇ ਨਾਲ ਉਹਨਾਂ ਦੇ ਆਪਣੇ ਜਜ਼ਬਾਤ ਜੁੜ ਗਏ ਆ, ਤੇ ਉਹਨਾਂ ਨੂੰ ਲੱਗਦਾ ਕਿ ਇੱਕ ਰੌਣਕ ਜਿਹੜੀ ਆ ਉਹ ਸਾਡੀ ਪੰਜਾਬੀਆਂ ਦੇ ਨਾਲ ਦਿੱਲੀ ਦੇ ਵਿੱਚ ਲੱਗੀ ਆ, ਹਨਾ। ਔਰ ਉਹ ਉਤਸ਼ਾਹ ਤਾਂ ਚਲੋ ਜਿਹੜਾ ਬਣਿਆ ਹੀ ਬਣਿਆ, ਪਰ ਉਹਨਾਂ ਦੁਆਰਾ ਜਿਹੜੇ ਸਾਡੇ ਲੋਕ ਜਿਹੜੇ ਅਸਲ ਚ ਅੰਦੋਲਨ ਦੇ ਲਈ ਉੱਥੇ ਬੈਠੇ ਆ, ਪਰ ਉਹਨਾਂ ਦੁਆਰਾ ਜਿਹੜੇ ਲੰਗਰ ਲਾਏ ਗਏ ਆ, ਜਿਹੜੇ ਉੱਥੇ ਜਿਹੜੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਮਾਹੌਲ ਚੜ੍ਹਦੀ ਕਲਾ ਵਾਲਾ ਜਿਹੜਾ ਉਸਾਰਿਆ ਗਿਆ, ਹਨਾ, ਉਹ ਆਪਣੇ ਆਪ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਵੀ ਇੱਕ ਚੜ੍ਹਦੀ ਕਲਾ ਦਾ ਜਿਹੜਾ ਸੰਕੇਤ ਆ ਉਹ ਜ਼ਰੂਰ ਦੇ ਰਿਹਾ ਇਸ ਵੇਲੇ ਜੀ।
ਦੇਖੋ, ਸਰਕਾਰਾਂ ਦੇ ਕੋਲੋਂ ਇਹ ਨਾ ਜਿਹੜੀ ਕਿਸਾਨੀ ਜਥੇਬੰਦੀ ਦੀ ਇਹ ਵੀ ਉਹ ਬਰਦਾਸ਼ਤ ਨਹੀਂ ਕੀਤੀ ਜਾ ਰਹੀ
ਜੀ,
ਇਸੇ ਕਰਕੇ ਉਹਨਾਂ ਨੇ ਨੌਜਵਾਨ ਜਿਹੜੇ ਮੁੰਡੇ ਆ ਜਾਂ ਕੁੜੀਆਂ ਆ ਇਸ ਅੰਦੋਲਨ ਵਿੱਚ ਭੇਜਣ ਦਾ ਯਤਨ ਕੀਤਾ। ਉਹਨਾਂ ਨੌਜਵਾਨਾਂ ਨੂੰ ਪੜਾਕਾ ਕੇ ਕੁਰਾਹੇ ਪਾਉਣ ਲਈ ਉਹਨਾਂ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਕੇ ਮੀਡੀਆ ਵਿੱਚ ਅੰਦੋਲਨਕਾਰੀਆਂ ਨੂੰ ਭੰਡਿਆ ਤੇ ਨਿੰਦਿਆ ਜਾ ਸਕੇ। ਕੁਝ ਸਮਾਂ ਪਹਿਲਾਂ ਆਪਾਂ ਦੇਖਿਆ ਵੀ ਜਦੋਂ ਗੁੱਜਰ ਅੰਦੋਲਨ ਹੋਇਆ ਸੀ ਉਦੋਂ ਵੀ ਇਹ ਵੱਡੀ ਸੱਟ ਵੱਜੀ ਸੀ, ਪਰ ਜਿਹੜਾ ਕਿਰਤੀ ਕਿਸਾਨ ਹੈ ਬੜੀ ਸੂਝ ਬੂਝ ਦੇ ਨਾਲ ਇਹ ਜਿਹੜਾ ਵਰਤਾਰੇ ਨੂੰ ਲੈ ਕੇ ਚੱਲ ਰਿਹਾ। ਸਾਡੀ ਅਰਦਾਸ ਹੈ ਕਿ ਇਹ ਸ਼ਰਾਰਤੀ ਅਨਸਰਾਂ ਦੇ ਮਾੜੇ ਪ੍ਰਭਾਵ ਤੋਂ ਅੰਦੋਲਨ ਜਿਹੜਾ ਇਹ ਬਚਿਆ ਰਹੇ।
ਬਿਲਕੁਲ ਬਿਲਕੁਲ ਬਿਲਕੁਲ, ਉੱਥੇ ਕੁਛ ਓਪਰੇ ਲੋਕ ਜਿਹੜੇ ਆ ਉਹ ਵੀ दिखाई दे रहे, घुसपैठ की जड़ी कोशिश आ ओ शायद सरकारा वालों की जा रही है या फिर कुछ एजेंसियां वालों की जा रही है, ए ता अजे नहीं किया जा सकता, पर घुसपैठ जड़ी आ ओ हो जरूर रही है और इस चीज नू भी ध्यान विच जरूर रखा जा रहा है उथे लोकां वालों भी आगुआ वालों भी और कुछ लोग जड़े आ इहो जे शक्की लोग जड़े आ उन्हां नू फड़िया भी जा रहा है और ए इस वेले जी जी दिलबर साहब
कहा जा रहा है जी बीजेपी का आई पी सैल है ओ भी जरा खालिस्तानी पाकिस्तानी चीन दे हमायती नजर सी कह के इस किसानी संघर्ष नू भंडिया जा रहा
जी
इन्हां दे पिछे खालिस्तानिया का हाथ है तो यह जेडिया सरकारां दियां नीतियां है इन्हां दा क्योंकि कोई भी अंदोलन जदों लम्मा चलदा है सरकारां चाहुंदियां कि कमेटी बिठा दिती जावे कमीशन बिठा दिता जाए ताकि अंदोलन सट मारी जा सके
जी।
पर अज का जो किसान है बड़ा जागरूक हो चुका है वह अज सरकार नीतियां के खिलाफ डट के खड़ा है और सरकार नीतियां मनने लिए तैयार नहीं है
बिलकुल। सो दिलबर साहब तुहाडे अपने की जज्बात ने तुहानू किस तरह लगता की उम्मीद बनती है इस अंदोलन नू लैके मंगा नू लैके?
देखो सरकार नू मेरे हिसाब नाल ते झुकना पाएगा क्योंकि ए जिहड़ी कौम है ए अपने हक लैणी जानदी है क्योंकि ओ मैनू अमृता प्रीतम दीआं सत्रां याद आ रही ओ कहिंदी वी किकरा वी कंडिया लिया उत्तों चढ़िया तो हक जिन्हां दे अपने आप ही लैणगे खो उहदे हक खोहण वाली गल आ हक लैण वाली गल नहीं रह गई हक खोहण वाली गल है क्योंकि सरकारां कदी वी साडे हक सानू दे के राजी ने। अज जिस तरह किसान जथेबंदियां दा टीका है और किसान जथेबंदी देखो किन्नी यूनियन है और सारिया यूनियन के लीडर जेडे आपस इकट्ठे हो गए और भावे उन्हां दे भावे बखरे ने भावे कितने भी क्यों ना हो लेकिन इस वे एक मंच के उत्ते बैठ के सारा इकट्ठा फैसला ले रहे हैं
जी बिलकुल।
और साडे इस संघर्ष नू बड़ी और मैं कहना जी एक जेडी संघर्ष है ताही कामयाब होवेगा जे असी सरकारी विरोधी साजिशां नपाक इरादे स्वार्थ हंकार आपसी खुद तो बच के अगर असी रह जाइए तो असी अपने मकसद विच जरूर कामयाब हो जावांगे ये मेरा विश्वास है।
जी जी सो यही उम्मीद जिहड़ी आपां करदे आ रहे हैं क्योंकि इस संघर्ष दे विच ए बड़ी शिद्दत दे नाल महसूस कीता जा रहा है कि इहदे विच मैं नहीं अजे तक और जे इहदे विच मैं ना आवे तां ए आपां दे नाल असी होके जिहड़ा संघर्ष है जित्तिया जा सकदा अपनियां मंगां जिहड़ियां ओह मनवाईयां जा सकदियां हक खोहे जा सकदे आ पर हौमे तों जिवें तुसीं दस्सिया कि हां हौमे तों दूर रह के या फिर ए जिहड़ियां ना पक्की जिहड़ियां धारनावां आ उहनां नूं नकार के अगे वधदे रहना जिहड़ा ओह बहुत जरूरी है। इस वेले दिलबर साहब साडे नाल ना कुछ स्रोते भी जुड़ रहे हैं जे तुहाडी इजाजत होवे आपां उहनां दे मैसेजेस भी नाल नाल लैंदे जाइए।
बिलकुल बिलकुल जरूर
जी। दिलबर साहब साडे नाल हरजिंदर सिंह घुम्मण हुरी काफी देर तों जुड़े होए ने बस्सी पठाणा पंजाब तों जुड़े होए ने देखो इन्नी तड़के 2:30 बजे उठ के साडा प्रोग्राम सुणदे ने जी ਤੇ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਔਰ ਕਹਿੰਦੇ ਜੀ ਅੰਨ ਵੋਟੀ ਅੰਨ ਲਾੜਾ ਅੰਨ ਪਤਲਾ ਅੰਨ ਗਾੜਾ ਜਲਣਾ ਜਿਸ ਘਰ ਅੰਨ ਨਾ ਪੱਕੇ ਨਾ ਕੋਈ ਰੋਵੇ ਨਾ ਕੋਈ ਹੱਸੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਖੂਬ ਔਰ ਕਹਿੰਦੇ ਦਿਲਬਰ ਸਾਹਿਬ ਦਾ ਨੰਬਰ ਭੇਜਣਾ ਇਹ ਇਤਿਹਾਸ ਸਿਰਜਿਆ ਜਾਵੇਗਾ ਇਹ ਪਹਿਲਾਂ ਕਿਸਾਨਾਂ ਦਾ ਸੰਘਰਸ਼ ਹੋਵੇ ਪਰ ਕਿਸਾਨਾਂ ਲਈ ਹੁਣ ਵਾਪਸ ਮੁੜਨਾ ਔਖਾ ਹੈ ਪਰਮਾਤਮਾ ਇਹਨਾਂ ਦੀ ਮਦਦ ਕਰੇ ਤੇ ਕਿਸਾਨ ਜਿੱਤ ਕੇ ਘਰਾਂ ਨੂੰ ਆਉਣ ਤੇ ਬਾਕੀ ਕਹਿੰਦੇ ਜੀ ਕਿਸਾਨਾਂ ਦੇ ਨਾਲ ਹਰ ਵਰਗ ਇਸ ਵੇਲੇ ਜੁੜਿਆ ਹੋਇਆ ਤੇ ਬਿਲਕੁਲ ਜੀ ਚੜ੍ਹਦੀ ਕਲਾ ਜਿਹੜੀ ਹੈ ਉਹ ਇਸ ਵੇਲੇ ਪੂਰੀ ਅੰਦੋਲਨ ਦੇ ਵਿੱਚ ਦਿਖਾਈ ਦੇ ਰਹੀ ਹੈ ਔਰ ਜਿਹੜਾ ਅੱਜ ਦਿਲਬਰ ਸਾਹਿਬ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਉਸ ਸੱਦੇ ਦੇ ਵਿੱਚ ਕੁਛ ਰਾਜਸੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਵੀ ਸਮਰਥਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਉਹਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਅੱਗੇ ਸਾਡੇ ਨਾਲ ਮੌਲੀ ਜੋਹਲ ਜੀ ਮੌਲੀ ਜੋਹਲ ਹੁਰੀ ਜੁੜ ਚੁੱਕੇ ਨੇ ਸਾਡੇ ਬੜੇ ਸਤਿਕਾਰਤ ਆਂਟੀ ਹੁਰੀ ਨੇ ਐਡੀਲੇਡ ਤੋਂ ਸਾਡੇ ਨਾਲ ਰਿਵਰਲੈਂਡ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਚ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਆ ਬਾਤ ਹੈ ਜ਼ਿੰਦਾਬਾਦ ਕਹਿੰਦੇ ਸੋ ਬਿਲਕੁਲ ਜ਼ਿੰਦਾਬਾਦ ਹੈ ਜੀ ਵੀ ਵਿਲ ਵਿਨ ਦਿਸ ਵਾਰ ਟੁਗੈਦਰ ਵਿਦ ਵਾਹਿਗੁਰੂਜ ਬਲੈਸਿੰਗ ਐਂਡ ਯੂਨਿਟੀ ਆਫ ਆਲ ਸੰਗਤ ਅਰਾਊਂਡ ਦਾ ਗਲੋਬ ਵੀ ਆਰ ਬੋਰਨ ਵਾਰੀਅਰਜ਼ ਲੈਂਡ ਇਜ਼ ਅਵਰ ਲਾਈਫ ਵੀ ਆਰ ਬੋਰਨ ਵਾਰੀਅਰਜ਼ Land is our life. Our religion is farmers. Message to everyone today. Keep your spirit up. Have a good day. क्या बात है जी, बहुत खूब आंटी जी। और तुहाडियां इन्हां दुआवां दे नाल, इन्हां अरदासां दे नाल, इन्हां बेनतियां दे नाल असीं ए वाकई इस वार ए जिहड़ा संघर्ष आ ए जित के वापस जाइए। यानी असीं इत्थे बैठे आ, सानू भी ऐं लगदा कि शायद असीं भी उत्थे ही बैठे आ, उस संघर्ष दा ही हिस्सा आ। सो अज हर पंजाबी जिथे भी बैठा होया ओह इहदे नाल जज्बाती तौर दे उत्ते बड़ा डूंघा जुड़िया होया। सो तुहाडे भी जज्बातां दी असीं कदर करदे आ ते इही दुआ करदे आ कि इह जिहड़ियां दुआवां ने इह वाकई सच होण और वाकई इस संघर्ष नूं असीं जित के ਪੰਜਾਬ ਦੇ ਵਿੱਚ ਵਾਪਸ ਮੁੜੀਏ। ਤੇ ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਜੁੜੇ ਨੇ। ਦਿਲਵਰ ਸਾਹਿਬ, ਗੁਰਿੰਦਰ ਸਿੰਘ ਸਾਡੇ ਨਾਲ ਵਰਜੀਨੀਆ ਤੋਂ ਜੁੜੇ ਨੇ। ਕਹਿੰਦੇ ਸੁਣਨ ਵਿੱਚ ਆਇਆ ਕਿ ਸਰਕਾਰ ਨੇ ਇੰਟਰਨੈਟ ਨੂੰ ਬਲੌਕ ਕਰਨ ਵਾਲੀ ਬੱਸ ਵੀ ਧਰਨਿਆਂ ਤੇ ਵਿਖਾਈ ਦਿੱਤੀ ਹੈ। ਇਹਦੇ ਉੱਤੇ ਇੱਕ ਵੀਡੀਓ ਕੱਲ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਉੱਥੇ ਇੰਟਰਨੈਟ ਬਲੌਕ ਕਰਨ ਦੇ ਲਈ ਵੀ ਜਿਹੜੇ ਯਤਨ ਆ ਕੀਤੇ ਜਾ ਰਹੇ ਸਰਕਾਰ ਵੱਲੋਂ। ਜੀ ਦਿਲਵਰ ਸਾਹਿਬ,
ਬਿਲਕੁਲ ਇਸ ਸੰਬੰਧ ਵਿਚ ਕਾਫੀ ਖਬਰਾਂ ਆ ਰਹੀਆਂ ਬਹੁਤ, ਕਿਉਂਕਿ ਸਰਕਾਰ ਆਪਣੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਜਿਹੜਾ ਅੰਦੋਲਨ ਹੈ ਇਹ ਖਤਮ ਹੋਵੇ ਤੇ ਪੰਜਾਬੀ ਆਪਣੀ ਵਾਪਸ ਘਰਾਂ ਨੂੰ ਚਲੇ ਜਾਣ। ਉਹਨਾਂ ਨੇ ਦੇਖੋ ਇਹ ਵੀ ਕਿਹਾ ਕਿ ਤੁਸੀਂ ਨੌ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਵਾਪਸ ਭੇਜ ਦਿਓ, ਪਰ ਵੇਖੋ ਇਹ ਸਿੱਖ ਕੌਮ ਦੀ ਵਿਚ ਸਪਰਿਟ ਹੈ। ਵੇਖੋ ਇੰਨੀ ਠੰਡ ਦੇ ਹੋਣ ਦੇ ਬਾਵਜੂਦ ਵੀ ਲੋਕ ਉੱਥੇ ਠੰਡ ਦੀ ਪਰਵਾਹ ਨਹੀਂ ਕਰ ਰਹੇ, ਉਹ ਯਾਦ ਕਰ ਰਹੇ ਆ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਕੇ ਉਹ ਅੱਜ ਠੰਡ ਦੇ ਵਿੱਚ ਬੈਠੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਆ।
ਬਿਲਕੁਲ।
ਔਰ ਵੇਖੋ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਨਾਰਾ ਬੁਲੰਦ ਕੀਤਾ ਸੀ, ਜੈ ਜਵਾਨ ਜੈ ਕਿਸਾਨ। ਜੇ ਜਿਹੜਾ ਅੱਜ ਭਾਵੇਂ ਕੋਈ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਰਾਜਾ ਹੈ, ਚਾਹੇ ਫਕੀਰ ਹੈ, ਚਾਹੇ ਕੋਈ ਵਜ਼ੀਰ ਹੈ, ਉਹ ਇਹ ਵੀ ਕਿੱਡੇ ਵੱਡੇ ਆ ਉਹਦੇ ਤੇ ਬੈਠਾ, ਲੇਕਿਨ ਉਹਨੂੰ ਰੋਟੀ ਦੀ ਤੇ ਜ਼ਰੂਰਤ ਹੈ। ਰੋਟੀ ਕੇਵਲ ਤੇ ਕੇਵਲ ਉਹਨੂੰ ਕਿਸਾਨ ਦੇ ਸਕਦਾ ਤੇ ਸਰਹੱਦਾਂ ਤੇ ਬੈਠੇ ਹੋਏ ਸਾਡੇ ਵੀਰ ਭਰਾ ਇੰਨੀ ਠੰਡ ਦੇ ਵਿੱਚ ਬਰਫਾਂ ਦੇ ਵਿੱਚ ਵੀ ਬੈਠੇ ਸਾਡੀ ਦੇਸ਼ ਦੀ ਰਾਖੀ ਕਰ ਰਹੇ ਆ, ਅਸੀਂ ਇਹਨਾਂ ਦਾ ਦੇਣਾ ਕਿਵੇਂ ਭੁੱਲ ਸਕਦੇ ਹਾਂ। ਅਸੀਂ ਉਹਨਾਂ ਜੈ ਜਵਾਨ ਜੈ ਕਿਸਾਨ, ਕਿਸਾਨ ਨੂੰ ਵੀ ਸਲੂਟ ਕਰਦੇ ਆ ਔਰ ਜਵਾਨ ਨੂੰ ਵੀ ਸਲੂਟ ਕਰਦੇ ਆ।
ਜੀ, ਸੋ ਜਿਵੇਂ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਜਿਹੜਾ ਇੰਟਰਨੈਟ ਬਲੌਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋ ਇਹੋ ਜਿਹੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਕੀਤੀਆਂ ਜਾਣਗੀਆਂ, ਕਿਉਂਕਿ ਇਹ ਜਿਹੜਾ ਅੰਦੋਲਨ ਹੈ
ਖਬਰ।
ਜੀ
ਬਿਲਕੁਲ
ਜੀ,
ਸਰਕਾਰਾਂ ਨਹੀਂ ਚਾਹੁੰਦੀਆਂ ਕਿ ਵੀ ਇਹ ਇੱਕਦਮ, ਕਿਉਂਕਿ ਅੱਜ ਇਸੇ ਸੋਸ਼ਲ ਮੀਡੀਆ ਰਾਹੀਂ ਇੰਟਰਨੈਟ ਰਾਹੀਂ ਸਾਰੀ ਦੁਨੀਆ ਵਿੱਚ ਇੱਕ ਮਿੰਟ ਵਿੱਚ ਖਬਰ ਫੈਲ ਜਾਂਦੀ ਹੈ।
ਬਿਲਕੁਲ,
ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਸਾਰੀ ਦੁਨੀਆਂ ਦੇ ਵਿੱਚ ਇਸ ਕਿਸਾਨੀ ਅੰਦੋਲਨ ਦੀ ਵਾਹ ਵਾਹ ਹੋਵੇ।
ਪਰ ਦੂਸਰੇ ਪਾਸੇ ਮੈਨੂੰ ਲੱਗਦਾ ਕਿ ਸਰਕਾਰਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਅਸਫਲ ਰਹਿਣਗੀਆਂ, ਕਿਉਂਕਿ ਅੰਤਰਰਾਸ਼ਟਰੀ ਜਿਹੜਾ ਮੀਡੀਆ ਆ ਉਹਨਾਂ ਨੇ ਵੀ ਇਸ ਖਬਰ ਨੂੰ, ਇਸ ਸੰਘਰਸ਼ ਨੂੰ ਆਪਣੇ ਪਲੇਟਫਾਰਮਸ ਦੇ ਉੱਤੇ ਦਿਖਾਉਣਾ ਸ਼ੁਰੂ ਕਰ ਦਿੱਤਾ। ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ABC ਚੈਨਲ ਜਿਹੜਾ ਹੈ ਉਹਦੇ ਉੱਤੇ ਇਸ ਸੰਘਰਸ਼ ਨੂੰ ਵਿਖਾਇਆ ਗਿਆ। ਕੱਲ ਕੈਨਬਰਾ ਦੇ ਵਿੱਚ ਵੀ ਇੱਕ ਵੱਡੇ ਪ੍ਰੋਟੈਸਟ ਦਾ ਜਿਹੜਾ ਆਯੋਜਨ ਸੀ ਉਹ ਕੀਤਾ ਗਿਆ ਸੀਗਾ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ, ਔਰ ਉਥੋਂ ਦੇ ਜਿਹੜੇ ਉਸ ਪ੍ਰੋਟੈਸਟ ਦੀ ਕਵਰੇਜ ਜਿਹੜੀ ਆ ਉਹ ਵੀ ਕੀਤੀ ਗਈ ਆ। ਔਰ ਆਸਟ੍ਰੇਲੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਪ੍ਰੋਟੈਸਟ ਹੋਏ ਨੇ ਉਸ ਨੂੰ ਮੀਡੀਆ ਕਵਰੇਜ ਦਾ ਹਿੱਸਾ ਜਿਹੜਾ ਜ਼ਰੂਰ ਬਣਾਇਆ ਗਿਆ ਹੈ। ਇੱਥੋਂ ਦੇ ਜਿਹੜੇ ਲੋਕਲ MP ਨੇ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਇਸ ਸੰਘਰਸ਼ ਦੇ ਬਾਰੇ ਗੱਲ ਕੀਤੀ ਹੈ। ਉਧਰ ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ ਵੀ ਟਰੂਡੋ ਸਾਹਿਬ ਨੇ ਸੰਘਰਸ਼ ਦੇ ਬਾਰੇ ਚ ਆਪਣਾ ਪੱਖ ਵੀ ਰੱਖਿਆ ਤੇ ਨਾਲ ਨਾਲ ਇਹ ਵੀ ਕਿਹਾ ਕਿ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੈ ਉਹਨੂੰ ਉਹ ਸਮਰਥਨ ਦਿੰਦੇ ਆ। ਤੇ ਇਸੇ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਸਾਡੇ ਪੰਜਾਬੀਆਂ ਨੇ ਇਸ ਸੰਬੰਧ ਦੇ ਵਿੱਚ ਰੈਲੀਆਂ ਜਾਂ ਸੰਘਰਸ਼ ਜਾਂ ਪ੍ਰੋਟੈਸਟ ਜਿਹੜੇ ਆ ਉਹ ਆਰੰਭੇ ਆ, ਉਹਨਾਂ ਨੂੰ ਉਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਥੋੜਾ ਬਹੁਤਾ ਜਿਹੜਾ ਸਹਿਯੋਗ ਆ ਉਹ ਮਿਲਦਾ ਤਾਂ ਨਜ਼ਰ ਆ ਰਹੀ ਆ। ਮੀਡੀਆ ਕਵਰੇਜ ਜਿਹੜੀ ਆ ਉਹ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੁਣ ਮਿਲ ਰਹੀ ਆ। ਇਸੇ ਕਾਰਨ ਸ਼ਾਇਦ ਇੰਟਰਨੈਟ ਜਿਹੜਾ ਆ ਉਥੋਂ ਦਾ ਬਲੌਕ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸਰਕਾਰਾਂ ਦੀ ਰਹੇਗੀ। ਪਰ ਹੁਣ ਹੁਣ ਮੈਨੂੰ ਲੱਗਦਾ ਕਿ ਹੱਥ ਵੱਸ ਕੁਛ ਨਹੀਂ ਰਹਿਣਾ, ਕਿਉਂਕਿ ਹੁਣ ਗੱਲ ਜਿਹੜੀ ਆ ਉਹ ਬਾਹਰ ਆ ਗਈ ਆ ਔਰ ਸਰਕਾਰ ਨੂੰ ਇਸ ਵੇਲੇ ਮੈਨੂੰ ਲੱਗਦਾ ਕਿ ਸਰਕਾਰ ਦੇ ਗਲੇ ਦੀ ਹੱਡੀ ਜਿਹੜੀ ਆ ਉਹ ਬਣੀ ਹੋਈ ਆ। ਬਾਕੀ ਜਿਵੇਂ ਤੁਸੀਂ ਕਿਹਾ ਵੀ ਠੰਡ ਵੀ ਇੰਨੀ ਆ ਔਰ ਲੋਕਾਂ ਦਾ ਮਨੋਬਲ ਜਿਹੜਾ ਆ ਨਾ ਉਹ ਡੇਗਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਇਹੋ ਜਿਹੇ ਸਵਾਲ ਕਰ ਕਰਕੇ ਕਿ ਸ਼ਾਇਦ ਦੇਖੀਏ ਸ਼ਾਇਦ ਇਹ ਥੱਕ ਹਾਰ ਕੇ ਸ਼ਾਇਦ ਜ਼ਰੂਰ ਆਪਣੇ ਦਿਲ ਦੀ ਗੱਲ ਕਰਨਗੇ ਕਿ ਸ਼ਾਇਦ ਇਹ ਹੁਣ ਹੰਭ ਗਏ ਆ ਹਨਾ। ਪਰ ਉਹੀ ਆ ਕਿ ਸਾਡੀ ਜਿਹੜੀ ਉਹ ਚੜ੍ਹਦੀ ਕਲਾ ਆ ਉਹ ਵੇਖ ਕੇ ਉਹ ਆਪ ਵੀ ਹੈਰਾਨ ਨੇ ਤੇ ਉਹ ਆਪ ਇਸ ਗੱਲ ਦੇ ਗਵਾਹ ਬਣੇ ਨੇ ਉੱਥੇ ਆ ਕੇ। ਉਹ ਕਹਿੰਦੇ ਵੀ ਅਸੀਂ ਆਏ ਤਾਂ ਕਿਸੇ ਹੋਰ ਸੁਰ ਦੇ ਵਿੱਚ ਸੀ ਜਦੋਂ ਇੰਟਰਵਿਊ ਲੈਣ ਬੈਠੇ ਜਾਂ ਉੱਥੋਂ ਦਾ ਜਿਹੜਾ ਨਜ਼ਾਰਾ ਦੇਖਿਆ ਤਾਂ ਫੇਰ ਕਹਿੰਦੇ ਸਾਨੂੰ ਲੱਗਿਆ ਕਿ ਨਹੀਂ ਅਸੀਂ ਤਾਂ ਆਪ ਹੀ ਉਸ ਅੰਦੋਲਨ ਦੇ ਵਿੱਚ ਰਮ ਗਏ ਹਾਂ। ਸੋ ਇਹ ਇੱਕ ਬਹੁਤ ਵਿਲੱਖਣ ਜਿਹੜਾ ਇੱਕ ਮੈਨੂੰ ਲੱਗਦਾ ਕਿ ਨਜ਼ਾਰਾ ਆ ਇੱਕ ਵਿਲੱਖਣ ਜਿਹੜਾ ਪੱਖ ਆ ਜਿਹੜਾ ਇਸ ਅੰਦੋਲਨ ਦੇ ਵਿੱਚ ਦਿਖਾਈ ਦੇ ਰਿਹਾ ਜੀ।
ਬਿਲਕੁਲ 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 ਦੇਖੋ ਇਹ ਕੋਈ ਮੈਂ ਤੇ ਹੁਣ ਇੱਕ ਮੈਨੂੰ ਫੇਰ ਯਾਦ ਆਇਆ ਵੀ ਕੌਣ ਰੋਕੇਗਾ ਇਸ ਆ ਰਹੇ ਸਿਲਾਬ ਨੂੰ ਉੱਠੋ ਜੀ ਆਇਆ ਕਹੋ ਇਸ ਆ ਰਹੇ ਇਨਕਲਾਬ ਨੂੰ।
ਕੀ ਬਾਤ ਹੈ ਬਹੁਤ ਖੂਬ।
ਸੋ ਇਹ ਤਾਂ ਹੁਣ ਤੇ ਇਹ ਜਿਹੜਾ ਸਿਲਾਬ ਉੱਠਿਆ ਇਹਨੂੰ ਸਲਾਮ ਕਰਨੀ ਬਣਦੀ ਹੈ ਔਰ ਕਿਸਾਨਾਂ ਦੀ ਏਕਤਾ ਔਰ ਸਾਨੂੰ ਪੂਰਨ ਯਕੀਨ ਹੈ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਨਾਜ਼ਰ ਹੋ ਕੇ ਇਸ ਅੰਦੋਲਨ ਦੀ ਬਾਹ ਫੜ ਕੇ ਇਹਨਾਂ ਨੂੰ ਜਿੱਤ ਪ੍ਰਾਪਤ ਦਿਵਾਉਣਗੇ।
ਜੀ ਜੀ ਬਿਲਕੁਲ। ਸਾਡੇ ਨਾਲ ਸ਼ਾਇਦ ਇੱਕ ਕੋਈ ਲਿਸਨਰ ਜੁੜਨ ਦੀ ਕੋਸ਼ਿਸ਼ ਦੇ ਵਿੱਚ ਨੇ, ਮੈਂ ਜ਼ਰੂਰ ਕਹਾਂਗੀ ਤੁਸੀਂ ਥੋੜੀ ਜਿਹੀ ਉਡੀਕ ਕਰੋ ਸਾਡੇ ਨਾਲ। ਕੁਛ ਲੋਕਲ ਲੈਵਲ ਦੇ ਜਿਹੜੇ ਕੁਛ ਲੋਕ ਨੇ ਜਿਨ੍ਹਾਂ ਨੇ ਇੱਥੇ ਕੁਛ ਆਰਗੇਨਾਈਜ਼ ਕੀਤੀਆਂ ਸੀ ਰੈਲੀਆਂ ਜਾਂ ਫਿਰ ਪ੍ਰੋਟੈਸਟ, ਅਸੀਂ ਉਹਨਾਂ ਨਾਲ ਵੀ ਅੱਜ ਗੱਲ ਕਰਨੀ ਹੈ। ਤੇ ਦਿਲਬਰ ਸਾਹਿਬ ਆਪਾਂ ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਇਸ ਸਿਲਸਿਲੇ ਦੇ ਵਿੱਚ ਹਾਜ਼ਰ ਹੋਵਾਂਗੇ, ਪਰ ਅੱਜ ਦੇ ਲਈ ਤੁਹਾਡਾ ਕੀਮਤੀ ਸਮਾਂ ਅਸੀਂ ਲਿਆ ਔਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਵੀ ਬੜੀ ਕੀਮਤੀ ਸਾਂਝ ਜਿਹੜੀ ਵਿਚਾਰਾਂ ਦੀ ਪਾਈ ਹੈ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਇਹ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਸਨ ਔਰ ਇਸ ਕਿਸਾਨੀ ਸੰਘਰਸ਼ ਦੇ ਬਾਬਤ, ਕਿਸਾਨੀ ਅੰਦੋਲਨ ਦੇ ਬਾਬਤ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ। ਇਸ ਵੇਲੇ ਇੱਕ ਹੋਰ ਸਾਡੇ ਨਾਲ ਸਰੋਤੇ ਜਿਹੜੇ ਆ ਜੁੜਨ ਦੀ ਕੋਸ਼ਿਸ਼ ਵਿੱਚ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਆ ਸਾਡੇ ਨਾਲ ਜੁੜੇ ਨੇ 385 ਤੋਂ ਅਗਲੇ ਸਰੋਤੇ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਬੇਟਾ ਜੀ, ਮੈਂ ਤੁਹਾਡੇ ਆਪਣੇ ਤਾਈ ਜੀ ਬੋਲਦੇ ਆ, ਮੁੱਲੀ ਚੌਲ ਬੋਲਦੀ ਆ।
ਹਾਂਜੀ 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 ਤਾਈ ਜੀ, ਬਹੁਤ ਬਹੁਤ ਸਵਾਗਤ ਜੀ।
ਹਾਂਜੀ ਹਾਂਜੀ ਪੁੱਤਰ, ਪ੍ਰੋਗਰਾਮ ਬਹੁਤ ਵਧੀਆ ਆ ਤੇ ਬਹੁਤ ਸੋਹਣਾ ਲੱਗਦਾ ਆ ਵੀ ਸਾਰੇ ਆਪਾਂ ਫਿਕਰਮੰਦ ਆ ਤੇ ਸਾਰੇ ਹੀ 110% ਇਸ ਸੰਘਰਸ਼ ਦੇ ਵਿਚ ਪਾ ਰਹੇ ਨੇ, ਚਾਹੇ ਉਹ ਬੱਚਾ ਆ ਚਾਹੇ ਉਹ ਬੁੱਢਾ ਆ। ਆਪਾਂ ਸਾਰੇ ਭੈਣ ਭਰਾ ਯੂਨਾਈਟ, ਆਪਾਂ ਸਾਰੇ ਯੂਨਾਈਟਡ ਹੋਏ ਆ, ਸਾਰੇ ਆਪਾਂ ਆਪਣਾ ਵਧੀਆ ਆਪਾਂ ਕਰ ਰਹੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਇਹ ਜੰਗ ਜਰੂਰ ਜਿੱਤਾਂਗੇ। ਮੈਨੂੰ ਪੂਰਾ ਇਹਦੇ ਵਿਚ ਹੈ ਤੇ ਆਪਾਂ ਜਰੂਰ ਜਿੱਤਾਂਗੇ
ਜੀ।
ਤੇ ਬਾਕੀ ਤੁਹਾਡੇ ਤਾਇਆ ਜੀ ਵੀ ਇੱਥੇ ਬੈਠੇ ਨੇ, ਉਹ ਵੀ ਕੁਛ ਦੱਸਣਾ ਚਾਹੁੰਦੇ ਨੇ ਕਿ ਉਹ ਅੱਜ ਤੋਂ 42 ਸਾਲ ਪਹਿਲਾਂ ਤੁਹਾਡੇ ਤਾਇਆ ਜੀ ਹੋਣੀ ਵੀ ਸਾਡੇ ਵਿਆਹ ਤੋਂ ਪਹਿਲਾਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ 1 ਮਹੀਨਾ ਇਸ ਸੰਘਰਸ਼ ਲਈ ਕੱਟ ਕੇ ਆਏ ਸਨ ਤੇ ਉਹ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ।
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ, ਸਵਾਗਤ, ਸਤਿ ਸ੍ਰੀ ਅਕਾਲ ਜੀ।
ਅਮਰੀਤ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਆ ਅੰਕਲ ਜੀ। ਹਾਂਜੀ
ਬੇਟਾ, ਜਿਹੜਾ ਇਹ ਸੰਘਰਸ਼ ਜਿਹੜਾ ਆ ਇਹ ਬਹੁਤ ਹੀ ਵਧੀਆ ਚੱਲ ਰਿਹਾ ਆ ਤੇ ਇਹ ਜੇ ਮੈਂ ਦੱਸਾਂ ਵੀ ਇਹ ਜਿਹੜਾ ਕਿਸਾਨੀ ਤੇ ਸੰਘਰਸ਼ ਕਿਤੇ ਪਹਿਲੀ ਵਾਰੀ ਨੀ, ਬਹੁਤ ਵਾਰੀ ਹੋ ਚੁੱਕਾ ਆ, ਬਹੁਤ ਵਾਰੀ ਲੋਕੀ ਜੇਲਾਂ ਚ ਜਾ ਚੁੱਕੇ ਨੇ। ਉਹ ਏਦਾਂ ਹੁੰਦੀ ਆ ਵੀ ਗਵਰਨਮੈਂਟ ਜਿਹੜੀ ਕੋਈ ਵੀ ਹੁੰਦੀ ਉਹ ਆਪਣਾ ਜਿੰਨਾ ਵੀ ਉਹ ਚਲਾ ਸਕਦੀ ਚਲਾਉਂਦੀ ਆ ਤੇ ਇਸ ਵਾਰੀ ਇਸ ਗੱਲ ਦੀ ਖੁਸ਼ੀ ਆ ਵੀ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਤਾਂ ਚਲੋ ਰਲ ਗਈਆਂ, ਇਕੱਠੀਆਂ ਹੋ ਗਈਆਂ ਤੇ ਨਾਲ ਉਹਦੇ ਨਾਲ ਜਿਹੜਾ ਇੰਟਰ ਸਟੇਟ ਜਿਹੜੀਆਂ ਜਥੇਬੰਦੀਆਂ ਉਹ ਵੀ ਰਲ ਗਈਆਂ ਨੇ।
ਬਿਲਕੁਲ ਜੀ।
ਤੇ ਉਹਦੇ ਵਿਚ ਮੈਂ ਦੱਸ ਦਵਾਂ ਵੀ ਇੱਕ ਵੱਡਾ ਅੰਦੋਲਨ ਇਦੋਂ ਪਹਿਲਾਂ ਵੀ ਹੋਇਆ ਸੀ, 1978-79 ਦੇ ਵਿਚ ਵੀ ਕਿਸਾਨ ਮੋਰਚਾ ਲੱਗਾ ਸੀਗਾ, ਤੁਹਾਨੂੰ ਯਾਦ ਹੋਣਾ 1975-75 ਦੇ ਵਿਚ ਅਨੰਦਪੁਰ ਮਤਾ ਰੱਖਿਆ ਸੀਗਾ, ਉਹਦੇ ਵਿਚ ਕੁਝ ਮੰਗਾਂ ਸੀਗੀਆਂ, ਕੁਝ ਹੋਰ ਕਿਸਾਨੀ ਦੀਆਂ ਮੰਗਾਂ ਸੀਗੀਆਂ ਤੇ ਅਸੀਂ ਉਸ ਵੇਲੇ 1978 ਦੇ ਵਿਚ ਇੱਕ ਨਾਨ ਪੋਲੀਟੀਕਲ ਕਿਸਾਨ ਵਿੰਗ ਬਣਾਇਆ ਸੀਗਾ।
ਅੱਛਾ ਜੀ।
ਤੇ 7-8 ਮੰਗਾਂ ਸੀਗੀਆਂ ਉਸ ਵੇਲੇ ਬਾਦਲ ਗਵਰਨਮੈਂਟ ਸੀਗੀ, ਪਰ ਉਹਦੇ ਵਿਚ ਜਿਹੜੀ ਕਾਂਗਰਸ ਦਾ ਵਿੰਗ ਸੀ ਕਿਸਾਨੀ ਤੇ ਅਕਾਲੀਆਂ ਦਾ ਵੀ ਕਿਸਾਨੀ ਵਿੰਗ ਸੀਗਾ, ਕਮਿਊਨਿਸਟ ਸੀਪੀਐਮ ਸੀਪੀਆਈ ਦੇ ਆਪਾਂ ਆਪਣੇ ਵਿੰਗ ਸੀਗੇ, ਕਿਸਾਨ ਵਿੰਗ ਸਾਰੇ ਸਾਡੇ ਨਾਲ ਰਲ ਗਏ ਸੀਗੇ
ਜੀ।
ਤੇ ਅਸੀਂ ਡੀਸੀ ਲੁਧਿਆਣਾ ਦੇ ਉੱਥੇ ਜਾ ਕੇ ਗ੍ਰਿਫਤਾਰੀਆਂ ਦਿੰਦੇ, 100-150 ਬੰਦਾ ਜਾ ਕੇ ਗ੍ਰਿਫਤਾਰੀਆਂ ਦਿੰਦੇ ਸੀਗੇ ਤੇ 2-3 ਮਹੀਨੇ ਚੱਲਿਆ ਇਹ ਅੰਦੋਲਨ
ਜੀ।
ਤੇ ਉਹਦੇ ਵਿੱਚ 1700 ਤੋਂ ਉੱਪਰ ਕਿਸਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀਗੀਆਂ।
ਅੱਛਾ ਜੀ।
ਉਹਦੇ ਵਿੱਚ ਤਕਰੀਬਨ 200-250 ਸਾਡੇ ਜਿਹੜੇ ਹਰਿਆਣਵੀ ਜਿਹੜੇ ਕਿਸਾਨ ਸੀਗੇ ਜਾਟ ਜਿਹੜੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ, ਉਹਨਾਂ ਨੇ ਆਣ ਕੇ ਵੀ ਸਾਡੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਸੀਗੀਆਂ।
ਠੀਕ।
ਤੇ ਉਹ ਜਿਹੜੇ ਇੱਕ ਮਹੀਨਾ ਮੇਰਾ ਵੀ ਉੱਥੇ ਲੱਗਾ ਸੀਗਾ ਫਿਰੋਜ਼ਪੁਰ, ਕੋਈ ਸਾਰੀਆਂ ਜੇਲ੍ਹਾਂ ਵਿੱਚ ਬਣ ਦਿੱਤੀ ਸੀ, ਜੋ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿੰਨੀਆਂ ਪੰਜਾਬ ਦੀਆਂ ਜੇਲ੍ਹਾਂ ਸਾਰੀਆਂ ਭਰ ਗਈਆਂ ਸੀਗੀਆਂ
ਜੀ। ਜੀ।
ਤੇ ਉਦੋਂ ਫਿਰ ਗਵਰਨਮੈਂਟ ਨੇ ਸਾਨੂੰ ਬਿਨਾਂ ਸ਼ਰਤ ਤੋਂ ਛੱਡਿਆ ਸੀ, ਤੁਹਾਡੀਆਂ ਮੰਗਾਂ ਅਸੀਂ ਮੰਨ ਲੈਂਦੇ ਹਾਂ ਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਵੋ।
ਠੀਕ।
ਤੇ ਉਸ ਵੇਲੇ 7-8 ਮੰਗਾਂ ਸੀ, 2-3 ਕੁ ਮੰਨੀਆਂ ਗਈਆਂ, ਬਾਕੀ ਓਦਾਂ ਹੀ ਰਹਿ ਗਈਆਂ। ਕੁਝ ਉਹਨਾਂ ਨੇ ਬੰਦੇ ਸਾਡੇ ਮਗਰੋਂ ਖਰੀਦ ਲਏ ਜਾਂ ਜਿੱਦਾਂ ਗਵਰਨਮੈਂਟਾਂ ਰਲਾ ਲੈਂਦੀਆਂ ਉਹਨਾਂ ਨੂੰ ਨਾਲ ਆਪਣੇ। ਤੇ ਮੇਰੇ ਕਹਿਣ ਦਾ ਮਤਲਬ ਇਹ ਜਿਹੜਾ ਹੈਗਾ ਆ ਕਿਸਾਨੀ ਮੁੱਦੇ ਜਿਹੜੇ ਆ ਇਹ ਬਹੁਤ ਚਿਰਾਂ ਤੋਂ ਚੱਲਦੇ ਆ ਰਹੇ ਆ
ਜੀ।
ਤੇ ਇਸ ਵਾਰੀ ਤਾਂ ਇਹਨਾਂ ਨੇ ਹੱਦ ਹੀ ਲਾ ਦਿੱਤੀ ਆ, ਜਿਹੜੀ ਆ MSP ਜਿਹੜੀ ਆ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਬੰਦ ਕਰਕੇ ਤੇ ਬਿਲਕੁਲ ਹੀ, ਕਿਉਂਕਿ ਕਈ ਸਟੇਟਾਂ ਵਿੱਚ ਹੈ ਨੀਗੀ, ਉੱਥੇ ਕਿਸਾਨ ਬਹੁਤ ਉਹਨਾਂ ਨੂੰ ਤੰਗੀ ਹੋ ਰਹੀ ਆ।
ਬਿਲਕੁਲ ਬਿਲਕੁਲ ਹਾਂਜੀ। ਯੂਪੀ ਬਿਹਾਰ ਦੀ ਗੱਲ ਕਰੀਏ ਤਾਂ ਉੱਥੇ ਕਿਸਾਨ ਜਿਹੜਾ ਉਹ ਰੁਲ ਰਿਹਾ ਇਸ ਵੇਲੇ, ਇਸੇ ਕਰਕੇ ਉਹ ਲੋਕ ਇੱਥੇ ਆਉਂਦੇ ਆ ਜੀ।
ਹਾਂਜੀ ਹਾਂਜੀ। ਤੇ ਮੈਂ ਤੁਹਾਨੂੰ ਦੱਸ ਦਮਾ ਵੀ ਮੈਨੂੰ ਤਕਰੀਬਨ 38 ਸਾਲ ਹੋ ਗਿਆ ਇੱਥੇ ਖੇਤੀ ਕਰਦੇ ਨੂੰ ਆਸਟ੍ਰੇਲੀਆ ਦੇ ਵਿੱਚ, ਰਿਵਰਲੈਂਡ ਆਪਣਾ ਆਸਟ੍ਰੇਲੀਆ ਦੇ ਵਿੱਚ
ਜੀ ਜੀ।
ਤੇ ਸਾਡੇ ਇੱਥੇ MSP ਹੈ ਨੀ, ਮਿਨੀਮਮ ਸਪੋਰਟ ਪ੍ਰਾਈਸ ਹੈ ਨੀ, ਕੀ ਕਰਕੇ ਜੋ ਵਾਈਨਰੀਆਂ ਡਿਕਟੇਟ ਕਰਦੀਆਂ ਜੋ ਦਿੰਦੀਆਂ ਪੈਸੇ ਸਾਨੂੰ ਲੈਣੇ ਪੈਂਦੇ, ਜੋ ਮੁੱਲ ਲਾਉਂਦੀਆਂ ਉਹ ਸਾਨੂੰ ਲੈਣੇ ਪੈਂਦੇ ਆ। ਹੁਣ ਸਿਟਰਸ ਆ ਉਹਨਾਂ ਦੇ ਆ ਜਿਹੜੀ ਪੈਕਿੰਗ ਸ਼ੈੱਡਾਂ, ਉਹ ਆਪਣੇ ਹਿਸਾਬ ਨਾਲ ਪੈਸੇ, ਜਿਹਦਾ ਡਿਮਾਂਡ ਮੂਹਰੇ ਚੰਗੀ ਹੋ ਜਾਂਦੀ ਚੰਗੇ ਪੈਸੇ ਦੇ ਦਿੰਦੇ ਆ, ਜੇ ਡਿਮਾਂਡ ਘੱਟ ਜਾਂਦੀ ਤਾਂ ਬਿਲਕੁਲ ਹੀ ਨਹੀਂ ਦਿੰਦੇ। ਤਾਂ ਮੇਰੇ ਕਹਿਣ ਦਾ ਭਾਵ ਆ ਵੀ ਬਹੁਤ ਗਰੋਰ ਇੱਥੋਂ ਸਾਡੇ ਕੋਲੋਂ ਵੀ ਨਿਕਲ ਗਏ ਖੇਤੀ ਦੇ ਵਿੱਚੋਂ
ਜੀ ਜੀ। ਸੋ ਇਹ ਜਿਹੜੇ ਕਾਨੂੰਨ ਆ ਪਹਿਲਾਂ ਤੋਂ ਜੀ ਮਾਰੂ ਕਾਨੂੰਨ ਸਾਬਤ ਹੋ ਰਹੇ ਆ ਜਿਹੜੇ ਵੀ ਦੇਸ਼ਾਂ ਚ ਲਾਗੂ ਹੋਏ, ਚਾਹੇ ਅਮਰੀਕਾ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ। ਪਰ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਪਹਿਲਾਂ ਤੋਂ ਹੀ ਸਰਕਾਰ ਦੀਆਂ ਇਹ ਜਿਹੜੀਆਂ ਮਾਰੂ ਨੀਤੀਆਂ ਆ ਇਹ ਚੱਲਦੀਆਂ ਆਈਆਂ, ਸੋ ਸਰਕਾਰਾਂ ਦਾ ਜਿਹੜਾ ਰਵੱਈਆ ਆ ਉਹ ਕਿਸਾਨਾਂ ਪ੍ਰਤੀ ਪਹਿਲਾਂ ਤੋਂ ਹੀ ਬਹੁਤਾ ਚੰਗਾ ਨਹੀਂ ਰਿਹਾ, ਜਿਹਦੇ ਕਾਰਨ ਤੁਸੀਂ ਵੀ ਉਸ ਸਮੇਂ ਇਹਨਾਂ ਅੰਦੋਲਨਾਂ ਦੇ ਵਿੱਚ ਕੁੱਦੇ ਔਰ ਅੱਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਔਰ ਸਭ ਤੋਂ ਜਿਹੜੀ ਵਧੀਆ ਗੱਲ ਉਹ ਮੈਨੂੰ ਲੱਗਦਾ ਜੀ ਇਹ ਹੋ ਰਹੀ ਹੈ ਕਿ ਇਸ ਵੇਲੇ ਜਦੋਂ ਅਸੀਂ ਨਿਰਾਸ਼ ਹੋ ਚੁੱਕੇ ਸੀ, ਸਾਨੂੰ ਇੱਦਾਂ ਲੱਗਦਾ ਸੀਗਾ ਜਾਂ ਸਾਨੂੰ ਦਿਖਾਇਆ ਇਹ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਲੋਕ ਜਿਹੜੇ ਆ ਬਹੁਤੇ ਬਾਹਰ ਚਲੇ ਗਏ ਆ ਔਰ ਜਿਹੜੇ ਨੌਜਵਾਨ ਉੱਥੇ ਹੈਗੇ ਆ ਉਹਨਾਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਕੋਈ ਫਿਕਰ ਨਹੀਂ ਆ, ਉਹ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਆ। ਔਰ ਜਦੋਂ ਹੁਣ ਅੱਜ ਅਸੀਂ ਦੇਖਦੇ ਹਾਂ ਵੀ ਇਸ ਅੰਦੋਲਨ ਦੇ ਵਿੱਚ ਚਾਹੇ ਉਹ ਨੌਜਵਾਨ ਨੇ, ਚਾਹੇ ਉਹ ਬਜ਼ੁਰਗ ਨੇ, ਚਾਹੇ ਉਹ ਬੱਚੇ ਨੇ, ਚਾਹੇ ਉਹ ਬੀਬੀਆਂ ਨੇ, ਚਾਹੇ ਉਹ ਭੈਣਾਂ ਨੇ, ਉਹ ਇੱਕ ਹੋ ਕੇ ਉੱਥੇ ਉਸ ਵਿਸ਼ਾਲ ਅੰਦੋਲਨ ਦਾ ਹਿੱਸਾ ਬਣਿਆ ਆ ਤੇ ਹੁਣ ਜ਼ਰੂਰ ਅੱਖਾਂ ਜਿਹੜੀਆਂ ਉਹ ਸਰਕਾਰ ਦੀਆਂ ਵੀ ਕਿਤੇ ਨਾ ਕਿਤੇ ਖੁੱਲੀਆਂ ਜ਼ਰੂਰ ਨੇ ਔਰ ਆਮ ਲੋਕਾਂ ਦੀਆਂ ਅੱਖਾਂ ਜਿਹੜੀਆਂ ਕਿ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਪੰਜਾਬ ਦੇ ਬਾਰੇ ਸਿਰਜ ਰਹੀਆਂ ਸੀ ਉਹ ਜ਼ਰੂਰ ਖੁੱਲੀਆਂ ਹੋਣੀਆਂ। ਸੋ ਅਸੀਂ ਇਹੀ ਉਮੀਦ ਕਰ ਸਕਦੇ ਹਾਂ ਇਸ ਵੇਲੇ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਇਹ ਮੰਗਾਂ ਏ, ਜਿਹੜੇ ਹੱਕ ਆ ਉਹ ਉਹਨਾਂ ਨੂੰ ਮਿਲਣੇ ਬਹੁਤ ਜ਼ਰੂਰੀ ਆ ਔਰ ਸਰਕਾਰ ਜਿਹੜੀ ਆ ਉਹ ਆਪਣਾ ਅੜੀਅਲ ਰਵੱਈਆ ਜਿਹੜਾ ਆ ਉਹਨੂੰ ਛੱਡ ਕੇ ਇਹਨਾਂ ਮੰਗਾਂ ਦੇ ਵੱਲ ਧਿਆਨ ਦੇਵੇ ਔਰ ਜੇਕਰ ਉਹ ਧਿਆਨ ਦਿੰਦੀ ਆ ਤਾਂ ਇਹ ਜਿਹੜਾ ਅੰਦੋਲਨ ਆ ਉਹ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਵੀ ਹੋ ਸਕਦਾ ਔਰ ਅਸੀਂ ਜਿੱਤਾਂਗੇ ਜ਼ਰੂਰ। ਇਹ ਤਾਂ ਅਸੀਂ ਪਹਿਲਾਂ ਹੀ ਜਜ਼ਬਾ ਲੈ ਕੇ ਤੁਰੇ ਹਾਂ ਔਰ ਉੱਥੇ ਦੇ ਜਿਹੜੇ ਉੱਥੇ ਲੋਕ ਬੈਠੇ ਹੋਏ ਆ ਉਹ ਵੀ ਇਸੇ ਜਜ਼ਬੇ ਦੇ ਨਾਲ ਉੱਥੇ ਬੈਠੇ ਹੋਏ ਆ ਜੀ।
ਤੁਸੀਂ ਬਿਲਕੁਲ ਸਹੀ ਕਿਹਾ ਜੀ, ਜਿੱਦਾਂ ਵੀ ਪੰਜਾਬ ਦੇ ਵਿੱਚ ਲੋਕ ਬਹੁਤ ਜ਼ਿਆਦਾ ਬਾਹਰ ਚਲੇ ਗਏ ਆ ਤੇ ਜਿਹੜੇ ਰਹਿ ਗਏ ਆ ਤੇ ਉਹ ਵਿਸਲੇ ਹੋ ਗਏ ਆ ਜਾਂ ਡਰੱਗਾਂ ਚ ਨਸ਼ਿਆਂ ਚ ਲੱਗ ਗਏ ਆ। ਪਰ ਕਈ ਵਾਰੀ ਆਪਾਂ ਦੂਸਰੇ ਨੂੰ ਗਲਤ ਕਿਆਸ ਕਰ ਲਈਦਾ, ਉਹਦੀ ਜਿਹੜੀ ਤਾਕਤ ਨੂੰ, ਆਪਣੀ ਤਾਕਤ ਤਾਂ ਹਰੇਕ ਨੂੰ ਪਤਾ ਹੁੰਦਾ, ਦੂਸਰੀ ਤਾਕਤ ਦਾ ਨਹੀਂ ਪਤਾ ਹੁੰਦਾ, ਉਦੋਂ ਹੀ ਪਤਾ ਲਾ ਜਦ ਸਾਹਮਣਾ ਹੁੰਦਾ ਆ। ਇਹਨਾਂ ਨੂੰ ਪੰਜਾਬ ਦੀ ਹਿਸਟਰੀ ਪਹਿਲਾਂ ਪੜ੍ਹ ਕੇ ਮੋਦੀ ਸਾਹਿਬ ਨੂੰ ਫੇਰ ਉਹਨਾਂ ਨਾਲ ਪੰਗਾ ਲੈਣਾ ਚਾਹੀਦਾ ਸੀ। ਪੰਜਾਬ ਤਾਂ ਪਹਿਲਾਂ ਹੀ ਮੁੱਢ ਕਦੀਮ ਤੋਂ ਮੁਹਿੰਮਾਂ ਦਾ ਸਾਹਮਣਾ ਕਰਦਾ ਆ ਰਿਹਾ, ਮੁਹਿੰਮਾਂ ਚੱਲਦੀਆਂ ਹੀ ਇੱਥੋਂ ਨੇ, ਤੇ ਇਹਨਾਂ ਨੂੰ ਇਹ ਨੀ ਪਤਾ ਵੀ ਇਹ ਤਾਂ ਜੰਮੇ ਹੀ ਖੰਡੇ ਦੀ ਧਾਰ ਤੋਂ ਆ, ਤੇ ਇਹਨਾਂ ਨੂੰ ਤੁਸੀਂ ਕਿੱਦਾਂ ਬੰਦ ਕਿੱਦਾਂ ਖਤਮ ਕਰ ਸਕਦੇ ਹੋ, ਕਿੱਦਾਂ ਇਹਨਾਂ ਨੂੰ ਮਿਸਲੀਡ ਕਰ ਸਕਦੇ ਹੋ। ਅੱਜ ਕੱਲ ਦਾ ਜਮਾਨਾ ਯੁੱਗ ਕਿਹੋ ਜਿਹਾ ਦੇਖੋ, ਇਸ ਯੁੱਗ ਦੇ ਵਿੱਚ ਵੀ ਤੁਸੀਂ ਉਹ ਪੁਰਾਣਾ ਜਮਾਨਾ ਸੀ ਉਦੋਂ ਨੀ ਇਹ ਪੰਜਾਬ ਥੱਲੇ ਲੱਗਾ, ਉਦੋਂ ਵੀ ਪੰਜਾਬ ਖੜਾ ਹੋਇਆ, ਪੰਜਾਬ ਇੱਕ ਹਮੇਸ਼ਾ ਪਹਿਰੇਦਾਰ ਬਣ ਕੇ ਖੜਾ ਰਿਹਾ ਇੰਡੀਆ ਦੇ ਲਈ, ਤੇ ਇਹਨਾਂ ਨੂੰ ਸਮਝ ਆਉਣਾ ਚਾਹੀਦਾ ਸੀ, ਇਹਨਾਂ ਨੂੰ ਮਿਸਅੰਡਰਸਟੈਂਡਿੰਗ ਇਹਨਾਂ ਨੇ ਕੀਤਾ ਪੰਜਾਬ ਨੂੰ ਅਸੀਂ ਹੁਣ ਜਦੋਂ ਹੁਣ ਢਾਹ ਲਾ ਦੇਵਾਂਗੇ ਕੋਈ ਪ੍ਰੋਬਲਮ ਨੀ, ਕਿਉਂ ਇਹ ਜਿਹੜੀ ਆ ਪੋਕਟ ਆ ਹਰਿਆਣਾ ਤੇ ਪੰਜਾਬ, ਇਹ ਇੱਕ ਫੂਡ 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 ਬਾਸਕਿਟ ਆ ਇੰਡੀਆ ਦੀ,
ਜੀ ਜੀ,
ਜੇ ਉਹ ਇਹਨਾਂ ਨੂੰ ਖਤਮ ਕਰਨਾ ਮੰਗਦੇ ਸਨ, ਪਰ ਇਹ ਹੋ ਨਹੀਂ ਸਕਦਾ, ਹੁਣ ਇਹ ਬਹੁਤ ਹੀ ਵਧੀਆ ਹੋ ਗਿਆ, ਸਾਰੀਆਂ ਸਟੇਟਾਂ ਜੁੜ ਗਈਆਂ ਨੇ ਤੇ ਆਪਾਂ ਸਾਰੇ ਉਮੀਦ ਕਰਦੇ ਹਾਂ, ਮਹਾਰਾਜ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਭਾਈ ਉਹਨਾਂ ਦੀ ਇਹਨਾਂ ਦੀ ਜਿੱਤ ਹੋਵੇ। ਅਸੀਂ ਸਾਰੇ ਤੁਸੀਂ ਦੇਖਿਆ ਹੋਣਾ ਸਾਰਿਆਂ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਆਪਣੇ ਪੰਜਾਬੀ ਰਹਿੰਦੇ ਆ, ਹਰ ਇੱਕ ਸ਼ਹਿਰ ਦੇ ਹਰ ਦੇਸ਼ ਦੇ ਵਿੱਚ ਇਸ ਵੇਲੇ ਮੁਜ਼ਾਹਰਾ ਚੱਲਦਾ ਆ, ਪਰ ਹਾਲੇ ਤੱਕ ਮੋਦੀ ਜੀ ਦੇ ਕੰਧ ਤੇ ਜੂ ਨਹੀਂ ਸਰਕੀ, ਪਰ ਹੋ ਸਕਦਾ ਉਹਨਾਂ ਦੇ ਕੰਨ ਦੇ ਉੱਤੇ ਕੁਛ ਹੋਰ ਹੀ ਲੱਗੇ ਜਾ ਕੇ, ਪਰ ਮਹਾਰਾਜ ਨੂੰ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਦੇ ਇਹਨਾਂ ਦੇ ਕਿਸਾਨਾਂ ਦੀ ਜਿਹੜੀ ਕਿਸਾਨੀ ਜਿਹੜੀ ਚੱਲਦੀ ਰਹੇ। ਔਰ ਮੈਂ ਇੱਥੇ ਦੀ ਖੇਤੀ ਕਰਦਾ ਤੇ ਇੰਡੀਆ ਵਿੱਚ ਵੀ ਮੈਂ ਖੇਤੀ ਕਰ ਰਿਹਾ, ਮੈਂ ਦੋ ਮਹੀਨੇ ਉੱਥੇ ਹਰ ਸਾਲ ਲਾ ਕੇ ਆਉਣਾ ਆ, ਉੱਥੇ ਆਪਣੀ ਖੇਤੀ ਦੇਖਦਾ ਸਭ ਕੁਝ ਕਰਕੇ ਆਉਣਾ। ਹਾਂਜੀ
ਜੀ ਜੀ ਜੀ, ਸੋ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਵਿਚਾਰ ਜਾਣ ਕੇ, ਔਰ ਤੁਸੀਂ ਮਿੱਟੀ ਦੇ ਨਾਲ ਉਥੋਂ ਹੀ ਜੁੜੇ ਰਹੇ ਹੋ ਔਰ ਇੱਥੇ ਆ ਕੇ ਵੀ ਤੁਸੀਂ ਮਿੱਟੀ ਦੇ ਨਾਲ ਆਪਣਾ ਜਿਹੜਾ ਨਾਤਾ ਆ ਉਹ ਛੱਡਿਆ ਨਹੀਂ ਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜਜ਼ਬਾਤ ਆਪਣੇ ਸਾਡੇ ਨਾਲ ਸਾਂਝੇ ਕੀਤੇ ਆ, ਇਸੇ ਤਰ੍ਹਾਂ ਦੇ ਜਜ਼ਬਾਤ ਇਸ ਵੇਲੇ ਹਰ ਪੰਜਾਬੀ ਜਿਹੜਾ ਜਿੱਥੇ ਕਿਤੇ ਵੀ ਬੈਠਾ ਆ ਉਹਦੇ ਬਣੇ ਹੋਏ ਆ, ਔਰ ਇਸੇ ਉਮੀਦ ਦੇ ਨਾਲ ਕਿ ਅਸੀਂ ਇਸੇ ਸੰਘਰਸ਼ ਦੇ ਵਿੱਚ ਜਿੱਤ ਕੇ ਬਾਹਰ ਆਈਏ, ਅਸੀਂ ਤੁਹਾਡੇ ਨਾਲ ਵੀ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਔਰ ਤੁਹਾਡੇ ਨਾਲ ਅੱਗੇ ਵੀ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਦੇ ਰਿਹਾ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਜੀ, ਸ਼ੁਕਰੀਆ। ਸੋ ਦੋਸਤੋ, ਗੱਲਬਾਤ ਜਿਹੜੀ ਆਪਾਂ ਕਰ ਰਹੇ ਹਾਂ ਉਹ ਕਿਸਾਨੀ ਅੰਦੋਲਨ ਨੂੰ ਸਮਰਪਿਤ, ਅੱਜ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਵੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ, ਤੇ ਹੁਣ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਵਿਦੇਸ਼ਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਜਿਹੜੇ ਅੰਦੋਲਨ ਹੈ ਜਾਂ ਫਿਰ ਇਹੋ ਜਿਹੇ ਇਕੱਠ ਜਾਂ ਫਿਰ ਰੈਲੀਆਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ, ਔਰ ਇਹਨਾਂ ਰੈਲੀਆਂ ਦਾ ਜਿਹੜਾ ਮਕਸਦ ਆ ਉਹ ਸਿਰਫ ਤੇ ਸਿਰਫ ਜਿੱਥੋਂ ਤੱਕ ਅਸੀਂ ਸੋਚਦੇ ਹਾਂ ਇਹੀ ਹੈ ਕਿ ਉਥੋਂ ਦੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਸਹਿਯੋਗ ਆ, ਇੱਕ ਤਰ੍ਹਾਂ ਦਾ ਜਿਹੜਾ ਸਮਰਥਨ ਆ ਉਹ ਇੱਥੇ ਰਹਿ ਕੇ ਅਸੀਂ ਕਿਵੇਂ ਦੇ ਸਕਦੇ ਹਾਂ। ਸੋ ਇਸ ਵੇਲੇ ਸਾਡੇ ਨਾਲ ਸਿਮਰ ਔਲਖੁਰੀ ਜਿਹੜੇ ਕਿ ਮੈਲਬਰਨ ਦੇ ਵਿੱਚ ਕੁਛ ਜਿਹੜੇ ਪ੍ਰੋਟੈਸਟ ਆ ਆਯੋਜਿਤ ਕੀਤੇ ਗਏ ਜਾਂ ਫਿਰ ਕੁਛ ਹੋਰ ਜਿਹੜੇ ਪ੍ਰਬੰਧ ਹੈ ਉਹ ਇਸ ਪ੍ਰੋਟੈਸਟ ਨੂੰ ਸਮਰਥਨ ਕਰਨ ਦੇ ਹਿੱਤ ਕੀਤੇ ਗਏ ਉਹਨਾਂ ਦੇ ਨਾਲ ਜੁੜੇ ਹੋਏ ਨੇ। ਸੋ ਇਸ ਵੇਲੇ ਫੋਨ ਕਾਲ ਦੇ ਰਾਹੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ ਉਹਨਾਂ ਨੂੰ, ਜੀ ਆਇਆਂ ਨੂੰ ਕਹਿੰਦੇ ਆ। ਸਿਮਰ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ
ਜੀ। ਤੇ ਸਿਮਰ ਜੀ, ਜਿਵੇਂ ਅਸੀਂ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਸਾਰੇ ਦਾ ਸਾਰਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ ਹੈ, ਔਰ ਪਿਛਲੇ ਦਿਨਾਂ ਤੋਂ ਅਸੀਂ ਗੱਲ ਇਸ ਬੀਤੇ ਹਫ਼ਤੇ ਦੀ ਨਹੀਂ ਕਰਦੇ, ਅਸੀਂ ਉਸ ਪਹਿਲੇ ਹਫ਼ਤੇ ਤੋਂ ਹੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜਦੋਂ ਤੋਂ ਮੈਲਬਰਨ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ ਆਯੋਜਿਤ ਕੀਤੇ ਗਏ ਨੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ, ਕਿਉਂਕਿ ਮੈਲਬਰਨ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਸ਼ਹਿਰ ਬਣ ਜਾਂਦਾ ਹੈ, ਸੋ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਦੀ ਜਿਹੜੀ ਦੂਰੀ ਆ ਉਹ ਵੀ ਦੋ ਦੋ ਘੰਟੇ ਤੱਕ ਦੀ ਹੈਗੀ ਹੈ। ਸੋ ਇਸ ਕਰਕੇ ਬਹੁਤ ਸਾਰੇ ਵੱਖ ਵੱਖ ਇਲਾਕਿਆਂ ਦੇ ਵਿੱਚ ਇਹੋ ਜਿਹੜੇ ਪ੍ਰੋਟੈਸਟ ਆ ਉਹ ਆਯੋਜਿਤ ਕੀਤੇ ਗਏ ਆ, ਕਦੋਂ ਸ਼ੁਰੂਆਤ ਜਿਹੜੀ ਆ ਪ੍ਰੋਟੈਸਟ ਦੀ ਇੱਥੇ ਹੋਈ, ਕੀ ਸੋਚ ਕੇ ਕੀ ਪਰਪਜ਼ ਸੀਗਾ ਉਹਦਾ?
ਮੈਂ ਇੱਥੇ ਦੱਸਣਾ ਚਾਹੁੰਗਾ ਕਿ ਆਪਾਂ ਪਿਛਲੇ 3 ਮਹੀਨਿਆਂ ਤੋਂ ਜਦ ਤੋਂ ਮੋਰਚੇ ਪੰਜਾਬ ਦੇ ਵਿੱਚ ਹੀ ਸਾਹਮਣੇ ਸ਼ੁਰੂ ਹੋਏ, ਚਾਹੇ ਉਹ ਸ਼ੰਭੂ ਬਾਰਡਰ ਹੋਵੇ, ਚਾਹੇ ਆਪਣੇ ਅੰਮ੍ਰਿਤਸਰ ਦੀ ਰੇਲਵੇ ਟਰੈਕ ਹੋਣ, ਜਦ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਹੀ ਮੋਰਚੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਦੀ ਸਰਕਾਰ ਸੁਣੇਗੀ, ਤਾਂ ਉਦੋਂ ਤੋਂ ਹੀ ਵੱਖ ਵੱਖ ਜਗ੍ਹਾ ਪੂਰੇ ਦੇਸ਼ ਦੇ ਵਿੱਚ ਵੱਖ ਵੱਖ ਜਗ੍ਹਾ ਕਿਸੇ ਨਾ ਕਿਸੇ ਤਰੀਕੇ ਸਮਰਥਨ ਦਿਖਾਇਆ ਜਾ ਰਿਹਾ ਸੀ, ਤੇ ਕਿਉਂਕਿ ਹੱਲ ਨਹੀਂ ਸੀ ਹੋ ਰਹੇ, ਤੇ ਪਲੱਸ ਜਿੱਦਣ 26 ਨਵੰਬਰ ਨੂੰ ਜਦ ਕਿਸਾਨ ਜਥੇਬੰਦੀਆਂ ਨੇ ਅੱਗੋਂ ਨੂੰ ਮੂਹਰੇ ਲਾ ਕੇ ਦੁਵੀਅਲ ਨੂੰ ਕੂਚ ਕੀਤਾ, ਤੇ ਇੱਥੇ ਬਾਹਰ ਬੈਠੇ ਵਿਦੇਸ਼ ਦੇਸ਼ ਵਿਦੇਸ਼ ਵਿੱਚ ਬਾਹਰ ਬੈਠੀਆਂ ਜਿਹੜੀਆਂ ਸੰਗਤਾਂ ਨੇ ਆਪਣੀਆਂ, ਤੇ ਪਲੱਸ ਆਪਣੇ ਆਪਣਾ ਭਾਈਚਾਰਾ ਆ
ਜੀ,
ਇਹ ਵੀ ਜੇ ਦੇਖਿਆ ਜਾਵੇ ਤਾਂ ਘੱਟੋ ਘੱਟ ਨਹੀਂ 70% 80% ਸਟੂਡੈਂਟ ਜਿਹੜਾ ਇੱਥੇ ਹੈਗਾ ਜਾਂ ਜਿਹੜੇ ਈਵਨ ਸੈਕਿੰਡ ਜਨਰੇਸ਼ਨ ਜਾਂ ਥਰਡ ਜਨਰੇਸ਼ਨ ਇੱਥੇ ਹੋ ਚੁੱਕੇ ਆ
ਜੀ,
ਉਹ ਵੀ ਕਿਸਾਨੀ ਬੈਕਗ੍ਰਾਉਂਡ ਤੋਂ ਹੀ ਬਿਲੋਂਗ ਕਰਦੇ ਨੇ
ਜੀ,
ਤੇ ਕਿਸਾਨੀ ਖੇਤਰ ਤੋਂ ਬਿਲੋਂਗ ਕਰਦੇ ਹੋਏ ਉਹ ਉਸ ਰੋਸ ਪ੍ਰਦਰਸ਼ਨ ਦਾ ਆਸ ਹਿੱਸਾ ਬਣਨਾ ਚਾਹੁੰਦੇ ਸੀ, ਬਟ ਕੋਵਿਡ ਦੀਆਂ ਰਿਸਟ੍ਰਿਕਸ਼ਨਾਂ ਹੋਣ ਕਰਕੇ, ਫਲਾਈਟਾਂ ਨਾ ਹੋਣ ਕਰਕੇ ਆਪਾਂ ਉੱਥੇ ਨਹੀਂ ਪਹੁੰਚ ਸਕਦੇ,
ਜੀ
ਦਰਦ ਜਿੰਨਾ ਉੱਥੇ ਓਨਾ ਕਿ ਇੱਥੇ ਆ ਵੀ ਸਾਡੇ ਬਜ਼ੁਰਗ ਉੱਥੇ ਸਾਹਮਣੇ ਖੜੇ ਆ ਫਰੰਟ ਲਾਈਨ ਤੇ ਆਪਾਂ ਇੱਥੇ ਆਪਣੇ ਕੰਮਾਂ ਕਾਰ ਜੇ ਆ
ਜੀ
ਸੋ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਲੋਕਾਂ ਨੇ ਆਪਣੇ ਘਰਾਂ ਮੂਹਰੇ ਖੜ ਕੇ ਇੰਟਰਸੈਕਸ਼ਨ ਤੇ ਫੈਮਿਲੀ ਦੇ ਸਹਿਯੋਗ ਨਾਲ ਡਿਫਰੈਂਟ ਸਾਈਨ ਬੋਰਡ ਕਾਰ ਫਲੋਜ ਜੋ ਜਿੱਦਾਂ ਵੀ ਉਹ ਪ੍ਰਦਰਸ਼ਨ ਕਰ ਸਕਦੇ ਸੀਗੇ ਆਪਦੀ ਸਪੋਰਟ ਦਿਖਾਉਣ ਲਈ ਉਹ ਕਰੀ ਜਾ ਰਹੇ ਨੇ
ਜੀ
ਬਟ ਐਜ਼ ਅ ਗੈਦਰਿੰਗ ਅਸੀਂ ਕਿਸੇ ਨੇ ਫੇਸਬੁੱਕ ਸੋਸ਼ਲ ਮੀਡੀਆ ਗਰੁੱਪਸ ਦੇ ਉੱਤੇ ਕੁਐਸਚਨ ਆਸ ਕੀਤਾ ਸੀਗਾ ਕਿ ਆਪਾਂ ਨੂੰ ਵੀ ਜਿਵੇਂ ਜਦ ਫਸਟ ਰੈਲੀ ਕੈਨੇਡਾ ਵਿੱਚ ਤੇ US ਵਿੱਚ ਕੱਢੀ ਗਈ ਕਾਰ ਰੈਲੀ
ਜੀ
ਆਪਾਂ ਨੂੰ ਵੀ ਕਿਸੇ ਜ਼ਿਆਦਾ ਇੱਧਰ ਆਰਗਨਾਈਜ਼ ਕਰਨਾ ਚਾਹੀਦਾ
ਜੀ
ਇਨ ਸਪੋਰਟ ਆਫ ਫਾਰਮਰਸ ਤੇ ਜਦ ਉਸ ਚੀਜ਼ ਦੀ ਗੱਲ ਹੋਈ ਤੇ ਮੈਂ ਕੁਛ ਸੁਜੈਸ਼ਨ ਦਿੱਤੀਆਂ ਸੀਗੀਆਂ ਉਸ ਪੋਸਟ ਤੇ ਉਸ ਭਾਜੀ ਨੂੰ ਵੀ ਆਪਾਂ ਇਸ ਤਰੀਕੇ ਕਰ ਸਕਦੇ ਕਿ ਆਪਾਂ ਜੇ ਚਾਰ ਲੈਂਡਮਾਰਕਸ ਨੇ ਸਿਟੀ ਦੇ ਵੀ ਉਹਨਾਂ ਤੇ ਆਪਾਂ ਗਰੁੱਪ ਬਣਾ ਕੇ ਕਿਉਂਕਿ ਉਸ ਟਾਈਮ ਕੋਵਿਡ ਦੀ ਰੈਸਟ੍ਰਿਕਸ਼ਨ ਵਿਕਟੋਰੀਆ ਵਿੱਚ ਹੋਣ ਕਰਕੇ 50 ਜਾਣਿਆਂ ਦੀ ਹੀ ਸੋਸ਼ਲ ਗੈਦਰਿੰਗ ਇਕੱਠੀ ਹੋ ਸਕਦੀ ਸੀ ਤੇ ਆਪਾਂ ਕਿਹਾ ਵੀ ਡਿਪੈਂਡਿੰਗ ਔਨ ਕਿ ਆਪਣਾ ਕਿੰਨਾ ਕਿੰਨਾ ਬੰਦਾ ਸਾਡੇ ਨਾਲ ਜੁੜਦਾ ਆਪਾਂ ਚਾਰ ਲੋਕੇਸ਼ਨ ਕਰਦੇ ਹਾਂ ਆਪਾਂ ਚਾਰ ਗਰੁੱਪਸ ਦੇ ਵਿੱਚ ਉੱਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਹ ਮੇਰੀ ਸੁਜੈਸ਼ਨ ਆ ਬਾਕੀ ਫਿਰ ਬਾਕੀ ਅਗਰ ਹੋਰ ਕਿਸੇ ਨੇ ਕੁਛ ਸੁਜੈਸਟ ਕਰਨ ਦਾ ਕਰੋ ਸੋ ਸਾਰਿਆਂ ਦਾ ਹਰ ਰਿਸਪੋਂਸ ਕਿ ਲੈਟਸ ਜਸਟ ਡੂ ਇਟ ਤੇ ਮੇਰੀ ਰਾਤ ਨੂੰ 10:30 ਵਜੇ ਫਿਰ ਵਿਕ ਪੁਲਿਸ ਦੇ ਨਾਲ ਤੇ ਕਿਉਂਕਿ ਮੈਂ ਆਪ ਮੈਲਬਨ ਸਿਟੀ ਕਾਉਂਸਲ ਦੇ ਵਿੱਚ ਕਾਫੀ ਦੇਰ ਵਾਲੰਟੀਅਰਿੰਗ ਕੀਤੀ ਐਜ਼ ਅ ਯੂਥ ਵਰਕਰ
ਠੀਕ
ਤੇ ਮੈਨੂੰ ਪਤਾ ਸੀ ਵੀ ਆਪਾਂ ਨੂੰ ਮੈਲਬਨ ਸਿਟੀ ਕਾਉਂਸਲ ਤੋਂ ਪਰਮਿਸ਼ਨ ਦੀ ਲੋੜ ਨਹੀਂ ਆ ਬਟ ਵਿਕ ਪੁਲਿਸ ਨੂੰ ਆਪਾਂ ਸਿਰਫ ਇਨਫੋਰਮ ਕਰਨਾ ਹੁੰਦਾ ਤਾਂ ਕਿ ਜੇ ਨੰਬਰਸ ਇਨਕਰੀਜ਼ ਹੁੰਦੇ ਨੇ ਤਾਂ ਉਹ ਕਰਾਊਡ ਨੂੰ ਮੈਨੇਜ ਕਰ ਸਕਣ ਤੇ ਅਸਿਸਟੈਂਸ ਪ੍ਰੋਵਾਈਡ ਕਰ ਸਕਣ
ਠੀਕ
ਤਾਂ ਮੇਰੀ ਗੱਲਬਾਤ ਹਰਕੀਰਤ ਸਿੰਘ ਜੀ ਨਾਲ ਹੋਈ ਵਿਕ ਪੁਲਿਸ ਤੋਂ ਜਿਨ੍ਹਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਮੈਂ ਡਾਇਰੈਕਟਲੀ ਨੋਨ ਅਰਜੈਂਟ ਮੈਟਰਸ ਲਾਈਨ ਤੇ ਕਾਲ ਕਰਕੇ ਉਹਨਾਂ ਨੂੰ ਇਨਫੋਰਮ ਕਰਾਂ
ਜੀ
ਤੇ ਆਈ ਵਿਲ ਬੀ ਅਲੋਟਡ ਟੂ ਅ ਸੈਂਸਿਟਿਵ ਮੈਟਰਸ ਡਿਵੀਜ਼ਨ ਤੇ ਸਮਨ ਵਿਲ ਬੀ ਅਬਲ ਟੂ ਹੈਲਪ ਮੀ ਤੇ ਪੁਲਿਸ ਦਾ ਬਹੁਤ ਸਹਿਯੋਗ ਮਿਲਿਆ ਆਪਾਂ ਫਸਟ ਡੇ ਇਟ ਵਾਸ ਵੈਨਸਡੇ ਈਵਨਿੰਗ ਆਪਾਂ 6 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਮੈਲਬਰਨ ਪਾਰਲੀਮੈਂਟ ਹਾਊਸ
ਜੀ
ਫੈਡਰੇਸ਼ਨ ਸਕੁਆਇਰ ਇੰਡਸਟਰੀ ਸਟੇਸ਼ਨ ਤੇ ਨੈਸ਼ਨਲ ਲਾਇਬ੍ਰੇਰੀ ਮੂਰੇ ਰੋਸ ਪ੍ਰਦਰਸ਼ਨ ਕੀਤਾ
ਠੀਕ
ਵੀ ਆਰ ਅਬਾਊਟ 40 ਪੀਪਲ ਤੇ ਸੰਤਾਂ ਨੇ ਬਹੁਤ ਸੁਝਾਅ ਦਿੱਤਾ ਇਹਦੇ ਵਿੱਚ ਗੁਰਸਾਹਿਬ ਸੰਧੂ ਭਾਜੀ
ਜੀ
ਹਰਮੀਤ ਗਿੱਲ ਭਾਜੀ
ਜੀ
ਤੇ ਆਪਣੇ ਜਿਨ੍ਹਾਂ ਦਾ ਆਪਣਾ ਰੈਗੂਲਰਲੀ ਆਪਾਂ ਮਿਲਦੇ ਹਾਂ ਬੈਠਦੇ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਏਬਲ ਟੂ ਗੈਟ ਟੂਗੈਦਰ ਤੇ ਪਲੱਸ ਆਪਾਂ ਆਪਣੀ ਮੇਨ ਮਕਸਦ ਆਹੀ ਸੀਗਾ ਕਿ ਆਪਣੀ ਆਵਾਜ਼ ਉੱਥੇ ਤੱਕ ਪਹੁੰਚੇ ਕਿਉਂਕਿ ਜਿਹੜਾ ਲੋਕਲ ਨੈਸ਼ਨਲ ਮੀਡੀਆ ਆ ਉਹ ਇਸ ਚੀਜ਼ ਨੂੰ ਦਬਾ ਰਿਹਾ ਸੀਗਾ ਇਨੀਸ਼ੀਅਲ ਡੇਜ਼ ਚ ਇਸ ਨੂੰ ਇੱਕ ਹੋਰ ਹੀ ਦਿਸ਼ਾ ਦਿੱਤੀ ਜਾ ਰਹੀ ਸੀ ਇੱਕ ਕਾਮਰੇਡ ਰੰਗ ਦਿੱਤਾ ਜਾ ਰਿਹਾ ਸੀ ਵੀ ਇਹ ਤਾਂ ਖਾਲਿਸਤਾਨੀ ਮੂਵਮੈਂਟ ਹੈ ਜੀ ਉਸ ਚੀਜ਼ ਨੂੰ ਆਪਾਂ ਇੰਟਰਨੈਸ਼ਨਲ ਮੀਡੀਆ ਰਾਹੀਂ ਜਾਂ ਛੋਟੇ ਛੋਟੇ ਚੈਨਲਾਂ ਰਾਹੀਂ ਸਮਝ ਲੈਣਾ ਚਾਹੁੰਦੇ ਸੀ ਕਿ ਨਹੀਂ ਇਹ ਇਟਸ ਅ ਮੂਵਮੈਂਟ ਫਾਰ ਦ ਹੋਲ ਆਫ ਫਾਰਮਰ ਕਮਿਊਨਿਟੀ ਫਰੋਮ ਇੰਡੀਆ ਸਾਡੇ ਜਿਹੜੇ ਸਲੋਗਨ ਸੀਗੇ ਜਾਂ ਸਾਡੇ ਜਿਹੜੇ ਬੈਨਰ ਸੀਗੇ ਉਹ ਯੂਨਿਟੀ ਬੇਸਡ ਹੀ ਸੀਗੇ ਇਟ ਵਾਜ਼ ਆਲ ਫੋਕਸਡ ਔਨ ਕਿ ਆਪਾਂ ਤੇ ਫਾਰਮਰਸ ਦੇ ਨਾਲ ਖੜੇ ਹਾਂ ਤੇ ਪਲੱਸ ਸਰਕਾਰਾਂ ਸੁਣੇ ਤੇ ਆਹ ਜਿਹੜੇ 3 ਕਾਲੇ ਕਾਨੂੰਨ ਆਪਣੇ ਥੋਪੇ ਗਏ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਪੀਟ ਕੀਤਾ ਜਾਵੇ
ਜੀ ਜੀ ਸੋ ਮਕਸਦ ਤਾਂ ਬਹੁਤ ਸਾਫ਼ ਹੈ ਸਿਮਰ ਜੀ ਜੋ ਜਿਵੇਂ ਤੁਸੀਂ ਦੱਸਿਆ ਵੀ ਆ ਸੋ ਇਹ ਜਿਹੜੇ ਅੰਦੋਲਨ ਨੇ ਜਾਂ ਫਿਰ ਜਿਹੜੇ ਇਕੱਠ ਨੇ ਇੱਥੇ ਜਦੋਂ ਸ਼ੁਰੂਆਤ ਕੀਤੀ ਹੈ ਇਸ ਮਕਸਦ ਦੇ ਨਾਲ ਕੀਤੀ ਗਈ ਕਿ ਇਹ ਇੱਥੋਂ ਦਾ ਜਿਹੜਾ ਲੋਕਲ ਮੀਡੀਆ ਜਿਹਨੂੰ ਅਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਿਣਦੇ ਹਾਂ ਆਸਟ੍ਰੇਲੀਅਨ ਮੀਡੀਆ ਜਿਹਨੂੰ ਅਸੀਂ ਕਹਿੰਦੇ ਹਾਂ ਫਿਰ ਉਸ ਆਸਟ੍ਰੇਲੀਅਨ ਮੀਡੀਆ ਦੀ ਕਵਰੇਜ ਦਾ ਜਿਹੜਾ ਹਿੱਸਾ ਹੈ ਉਹ ਬਣਿਆ ਔਰ ਬਣਿਆ ਵੀ ਹੈ ਵਧਾਈ ਦੇ ਪਾਤਰੋਂ ਜਿਹੜੇ ਵੀ ਲੋਕ ਇਹਨਾਂ ਰੈਲੀਆਂ ਜਾਂ ਪ੍ਰੋਟੈਸਟਸ ਦਾ ਹਿੱਸਾ ਬਣੇ ਔਰ ਇਸ ਵੇਲੇ ਜੇ ਦੇਖਿਆ ਜਾਵੇ ABC ਨੇ ਕਵਰੇਜ ਦਿੱਤੀ ਹੈ SBS ਨੇ ਕਵਰੇਜ ਦਿੱਤੀ ਹੈ ਔਰ ਹੋਰ ਜਿਹੜੇ ਮੀਡੀਆ ਪਲੇਟਫਾਰਮ ਨੇ ਉਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਨੂੰ ਕਵਰ ਕਰਨ ਜਿਹੜਾ ਕਿ ਭਾਰਤ ਦੇ ਵਿੱਚ ਇਸ ਵੇਲੇ ਚੱਲ ਰਿਹਾ ਜੀ ਸਿਮਰ
ਸਾਨੂੰ ਸਭ ਤੋਂ ਵੱਡਾ ਸਹਿਯੋਗ ਮਿਲਿਆ ਜਦ ਸਾਡੇ ਲੋਕਲ MP ਰੌਬ ਮਿਚਲ ਜੀ ਨੇ ਸੰਸਦ ਦੇ ਵਿੱਚ ਇਸ ਗੱਲ ਨੂੰ ਚੱਕਿਆ ਸਾਡੇ ਲੋਕਲ ਮੈਂਬਰਸ ਦੇ ਕਹੇ
ਤੇ
ਜਿਸਦਾ ਇਫੈਕਟ ਸਾਨੂੰ ਬਹੁਤ ਈਜ਼ੀ ਹੋਇਆ ਕੰਪੈਰੇਟਿਵਲੀ ਚਾਹੇ ਉਹ ਪੁਲਿਸ ਪ੍ਰੋਟੈਕਸ਼ਨ ਹੋਵੇ ਕਸਟਮਸ ਹੋਵੇ ਜਾਂ ਸਾਡੇ ਜਿੱਥੇ ਜਿੱਥੇ ਵੱਖ ਵੱਖ ਆਪਾਂ ਰੋਸ ਪ੍ਰਦਰਸ਼ਨ ਕੀਤੇ ਜਿੱਥੇ ਵੀ ਇਕੱਠ ਹੋਇਆ ਉਸ ਨੂੰ ਮੈਨੇਜ ਕਰਨ ਲਈ ਚਾਹੇ ਉਹ ਸੰਡੇ ਦੀ ਰੈਲੀਜ਼ ਹੋਣ ਚਾਹੇ ਉਹ ਸੰਡੇ ਦਾ ਮਾਰਚ ਹੋਵੇ ਸਿਟੀ ਵਾਲਾ ਐਵਰੀਵੇਅਰ ਪੁਲਿਸ ਅਸਿਸਟੈਂਸ ਵਾਜ਼ ਅਮੇਜ਼ਿੰਗ ਤੇ ਆ ਦੇਖ ਕੇ ਐਂ ਲੱਗਦਾ ਕਿ ਇੱਕ ਪਾਸੇ ਆਪਣਾ ਦੇਸ਼ ਆ ਜਿੱਥੇ ਪੁਲਿਸ ਸਾਨੂੰ ਵਾਟਰ ਕੈਨਨ ਤੇ ਪਲਸ ਲਾਠੀਚਾਰਜ ਨਾਲ ਗ੍ਰੀਟ ਕਰਦੀ ਆ ਪ੍ਰੋਟੈਸਟਰਸ ਨੂੰ, ਔਰ ਇੱਕ ਇਹਾ ਆਸਟ੍ਰੀਆ ਦੀ ਕੰਟਰੀ ਆ ਜਿੱਥੇ ਪ੍ਰੋਟੈਸਟਰਸ ਨੂੰ
ਅਸਿਸਟ ਕੀਤਾ ਜਾਂਦਾ। ਜੀ 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 ਬਿਲਕੁਲ। ਔਰ ਸਿਮਰ ਇੱਥੇ ਇੱਕ ਹੋਰ ਜਿਹੜੀ ਗੱਲ ਹੈ ਉਹ ਜ਼ਰੂਰ ਸਾਂਝੀ ਕਰਨੀ ਬਣਦੀ ਹੈ, ਕਿਉਂਕਿ ਜਦੋਂ ਵੀ ਇਕੱਠ ਹੋਏ ਆ ਬਹੁਤ ਵੱਖਰੇ ਵੱਖਰੇ ਦਿਨਾਂ ਤੇ ਵੱਖਰੇ ਵੱਖਰੇ ਲੋਕਾਂ ਵੱਲੋਂ ਵੱਖਰੀਆਂ ਵੱਖਰੀਆਂ ਥਾਵਾਂ ਤੇ ਹੋਏ ਆ, ਪਰ ਇਹਦੇ ਲਈ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਮੀਡੀਆ ਦੇ ਲਈ ਵੀ ਕਈ ਵਾਰ ਆਉਂਦੀ ਹੈ, ਕਿਉਂਕਿ ਜਦੋਂ ਤੁਸੀਂ ਵੱਖਰੇ ਵੱਖਰੇ ਦਿਨਾਂ ਤੇ ਵੱਖਰੇ ਵੱਖਰੇ ਥਾਵਾਂ ਤੇ ਕਰਦੇ ਹੋ, ਕਿਉਂਕਿ ਜੇ ਹੁਣ ਇਕੱਲੇ ਮੈਲਬਨ ਦੀ ਗੱਲ ਕਰਦੇ ਹਾਂ ਤਾਂ ਗੱਲ ਮੈਲਬਨ ਦੀ ਹੀ ਹੋਣੀ ਆ ਕਿ ਮੈਲਬਨ ਦੇ ਵਿੱਚ ਹਨਾ ਵੀ ਕਿਸਾਨੀ ਸੰਘਰਸ਼ ਦੇ ਸੰਬੰਧ ਦੇ ਵਿੱਚ ਜਾਂ ਉਹਦੇ ਸਮਰਥਨ ਦੇ ਵਿੱਚ ਇੱਕ ਜਿਹੜਾ ਇਕੱਠ ਉਹ ਕੀਤਾ ਗਿਆ, ਪਰ ਮੈਲਬਨ ਦੇ ਵਿੱਚ ਹਰ ਦਿਨ ਜਦੋਂ ਹੋ ਰਿਹਾ ਤਾਂ ਉਹ ਇੱਕ ਵੱਖਰੀ ਕਹਾਣੀ ਹੋ ਸਕਦੀ ਹੈ, ਪਰ ਜਦੋਂ ਉਸ ਨੂੰ ਮੀਡੀਆ ਦੇ ਵਿੱਚ ਲਿਆਉਣ ਦੀ ਗੱਲ ਹੁੰਦੀ ਆ ਤਾਂ ਫਿਰ ਹਰ ਦਿਨ ਨੂੰ ਜਾਂ ਹਰ ਗਤੀਵਿਧੀ ਨੂੰ ਜਾਂ ਹਰ ਜਿਹੜੀ ਰੈਲੀ ਨੂੰ ਜਾਂ ਹਰ ਇਕੱਠ ਨੂੰ ਉਸ ਤਰ੍ਹਾਂ ਤਰਜੀਹ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਹੈ ਨਾ। ਸੋ ਮੀਡੀਆ ਦੇ ਲਈ ਇਹ ਕਾਫੀ ਇੱਕ ਤਰ੍ਹਾਂ ਦੀ ਚੈਲੰਜਿੰਗ ਸਥਿਤੀ ਜਿਹੜੀ ਬਣੀ ਰਹੀ। ਜੀ
ਅਸੀਂ ਬਿਲਕੁਲ ਅੰਡਰਸਟੈਂਡ ਕਰਦੇ ਹਾਂ, ਬਟ ਐਟ ਦ ਸੇਮ ਟਾਈਮ ਇੰਨਾ ਕੁ ਰੋ ਤੇ ਇੰਨਾ ਕੁ ਐਜੂਟੇਸ਼ਨ ਆ ਆਵਾਮ ਦੇ ਵਿੱਚ ਜਿਹੜੀ ਇੱਥੇ ਆਪਣੇ
ਵਿੱਚ ਵਸਦੀ ਆ,
ਕਿਉਂਕਿ ਆਪਾਂ ਉੱਥੋਂ ਨਹੀਂ ਹੋ ਸਕਦੇ ਤਾਂ ਜੇ ਚਾਹੁਣ ਈਵਨ ਮੈਂ ਪਰਸਨਲ ਆਪਦੀ ਗੱਲ ਕਰ ਦੇਣਾ, ਹੋਰ ਕਿਸੇ ਦੀ ਗੱਲ ਨਹੀਂ ਕਰੂੰਗਾ, ਇਫ ਪੋਸੀਬਲ ਹੋਏ ਮੈਂ ਟਾਈਮ ਕਿਤੇ ਵੀ ਨੋਨ ਸਟੋਪ ਬੈਠੂਗਾ ਟਿਲ ਇਟ ਇਜ਼ ਬੀਨ ਰਿਜ਼ੋਲਵਡ।
ਇਹ ਬਹੁਤ ਜ਼ਰੂਰੀ ਹੈ। ਜੀ ਜੀ ਬਹੁਤ ਜ਼ਰੂਰੀ ਹੈ। ਔਰ ਮੈਨੂੰ ਲੱਗਦਾ ਵੀ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੇ ਸੁਝਾਅ ਵੀ ਦੇ ਰਹੇ ਨੇ ਕਿ ਜੇਕਰ ਇਸ ਨੂੰ ਲਗਾਤਾਰ ਚਲਾਇਆ ਜਾਵੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਇੰਡੀਅਨ ਹਾਈ ਕਮਿਸ਼ਨ ਆ ਉਹਦੇ ਅੱਗੇ ਸਮਾਂ ਲੈ ਕੇ ਉੱਥੇ ਹਰ ਦਿਨ ਜਿਹੜਾ ਉਹ ਐਜੀਟੇਸ਼ਨ ਆ ਉਹ ਕੀਤਾ ਜਾਵੇ ਤਾਂ ਉਹਦਾ ਵੀ ਸ਼ਾਇਦ ਕੋਈ ਨਾ ਕੋਈ ਜਿਹੜਾ ਫਾਇਦਾ ਉਹ ਹੋ ਸਕਦਾ। ਸਿਮਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਹੈ ਤੇ ਉੱਥੇ ਦੇ ਜਿਹੜੇ ਲੋਕ ਜਿਹੜੇ ਅੰਦੋਲਨ ਚ ਸ਼ਾਮਲ ਨੇ ਜਿਹੜੇ ਤੁਹਾਡੇ ਆਪਣੇ ਜਾਣੂ ਨੇ ਜਿਨ੍ਹਾਂ ਦੀ ਉੱਥੇ ਵੀ ਸਪੋਰਟ ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਥੋਂ ਕਰਨੀ ਚਾਹੁੰਦੇ ਹੋ, ਅੰਦੋਲਨਾਂ ਦੇ ਰੂਪ ਦੇ ਵਿੱਚ ਤਾਂ ਖੈਰ ਕਰ ਰਹੇ ਹੋ, ਐਜੀਟੇਸ਼ਨ ਦੇ ਰੂਪ ਚ ਕਰ ਰਹੇ ਹੋ, ਪਰ ਇਸ ਤੋਂ ਇਲਾਵਾ ਹੋਰ ਕਿਹੜੇ ਢੰਗ ਤਰੀਕਿਆਂ ਦੇ ਨਾਲ ਕਰ ਰਹੇ ਹੋ? ਜੀ
ਅਸੀਂ ਉੱਥੇ ਆਪਦੇ ਆਗੂਆਂ ਦੇ ਅੰਡਰ ਹੀ ਕੰਮ ਕਰ ਰਹੇ ਹਾਂ ਜੀ। ਜੋ ਵੀ ਸਾਡੇ ਕਿਸਾਨ ਜਥੇਬੰਦੀਆਂ ਦੇ ਸਾਨੂੰ ਜਿੱਦਾਂ ਉਹ ਸੁਜੈਸਟ ਕਰਦੀਆਂ ਨੇ ਹੈ ਉਹ ਸਾਡੀ ਹੀ ਆਵਾਜ਼ ਨੇ, ਬਟ ਕਿਉਂਕਿ ਉਹ ਜ਼ਿਆਦਾ ਉਮਰਦਾਰ ਨੇ ਤੇ ਪਲੱਸ ਉਹਨਾਂ ਨੂੰ ਸਮਾਂ ਹੋ ਚੁੱਕਿਆ ਇੱਦਾਂ ਸੰਘਰਸ਼ਾਂ ਤੋਂ ਲੰਘਦੇ ਹੋਏ, ਤਾਂ ਉਹਨਾਂ ਨੂੰ ਉਹ ਸਾਨੂੰ ਬੈਸਟ ਗਾਈਡ ਕਰਦੇ ਨੇ ਇਸ ਟਾਈਮ, ਇਸੇ ਕਰਕੇ ਸਾਨੂੰ ਈਜ਼ੀ ਹੁੰਦਾ ਆ ਕਿ ਹਾਂ ਆਪਾਂ ਉਹਨਾਂ ਚੀਜ਼ਾਂ ਨੂੰ ਇੱਧਰ ਇੰਪਲੀਮੈਂਟ ਕਰ ਸਕੀਏ। ਉਹਨਾਂ ਦਾ ਸਾਫ਼ ਕਹਿਣਾ ਆ ਵੀ ਇਹਨਾਂ ਦੇ ਵੀਰੋ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਆ, ਸਾਨੂੰ ਇੱਥੇ ਅੰਨ ਪਾਣੀ ਦੀ ਲੋੜ ਨਹੀਂ ਆ ਬਹੁਤ ਆ, ਬਟ ਅਸੀਂ ਤੁਹਾਨੂੰ ਰਿਕੁਐਸਟ ਆਹੀ ਕਰਨੀ ਚਾਹੁੰਦੇ ਹਾਂ ਵੀ ਆਪਣੀ ਆਵਾਜ਼ ਜਿਹੜੀ ਸਾਡਾ ਸਪੋਰਟ ਬਣ ਕੇ ਉੱਥੇ ਬਾਹਰ ਦੇਸ਼ਾਂ ਦੇ ਵਿੱਚ ਵੀ ਅੰਦੋਲਨ ਕਰ ਰਹੇ ਹੋ ਸਾਡੀ ਸਪੋਰਟ ਚ, ਤਾਂ ਮੇਕ ਸ਼ੋਰ ਕਰਿਓ ਕਿ ਤੁਹਾਡੇ ਲੋਕਲ ਐਮਪੀਜ਼, ਤੁਹਾਡੇ ਫੈਡਰਲ ਐਮਪੀਜ਼, ਤੁਹਾਡੇ ਵਿਦੇਸ਼ੀ ਮੰਤਰੀ ਤੇ ਪਲੱਸ ਤੁਹਾਡਾ ਇੰਟਰਨੈਸ਼ਨਲ ਮੀਡੀਆ ਇਸ ਚੀਜ਼ ਨੂੰ ਜਿੰਨਾ ਵੱਧ ਤੋਂ ਵੱਧ ਗਾਂ ਦਿਖਾਵੇ, ਗਾਂ ਤੋਂ ਸਾਡੀ ਆਵਾਜ਼ ਪਹੁੰਚਦੀ ਕਰੇ, ਉਨਾ ਹੀ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਤੇ ਕ੍ਰੀਏਟ ਕੀਤਾ ਜਾ ਸਕਦਾ ਤਾਂ ਕਿ ਇਹ ਤਿੰਨੋਂ ਕਾਨੂੰਨ ਵਾਪਸ ਕੀਤੇ ਜਾਣ।
ਬਿਲਕੁਲ। ਸੋ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਧਿਆਨ ਚ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਜਦੋਂ ਵੀ ਕੋਈ ਇਕੱਠ ਕਰਦੇ ਹੋ ਤਾਂ ਉਹਦੇ ਲਈ ਸਰਕਾਰੀ ਤੌਰ ਦੇ ਉੱਤੇ ਮਨਜ਼ੂਰੀ ਲੈਣੀ ਆ ਉਹ ਬਹੁਤ ਜ਼ਰੂਰੀ ਹੁੰਦੀ, ਜਿਵੇਂ ਤੁਸੀਂ ਵੀ ਸਾਰੀ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਇਹ ਸਾਰੇ ਇਕੱਠ ਜਿਹੜੇ ਆ ਉਹਨਾਂ ਦਾ ਆਯੋਜਨ ਕੀਤਾ ਆ, ਔਰ ਇਹਦੇ ਲਈ ਜਿਹੜੇ ਰੂਲਸ ਨੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਵੀ ਬਹੁਤ ਜ਼ਰੂਰੀ ਹੈ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਮੈਨੂੰ ਲੱਗਦਾ ਬੇਹੱਦ ਜ਼ਰੂਰੀ ਹੈ। ਇੱਥੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਬਿਲਕੁਲ ਜੀ, ਅਸੀਂ ਐਕਸਪੈਕਟ ਨਹੀਂ ਸੀ ਕਰ ਰਹੇ, ਸਾਡਾ ਜਿਹੜਾ ਪ੍ਰੋਜੈਕਟਡ ਕਰਾਊਡ ਜਾਂ ਪ੍ਰੋਜੈਕਟਡ ਕੱਟ ਸੀਗਾ ਰੈਲੀ ਵਾਸਤੇ ਸਪੈਸ਼ਲ ਜਿਹੜੀ ਕ੍ਰੇਗੀ ਭਵਨ ਤੋਂ ਪਲੰਟਨ ਗੁਰੂ ਘਰ ਗਈ ਹੈ
ਜੀ,
ਅਸੀਂ 600 ਤੋਂ ਘੱਟ 200 ਗੱਡੀ ਲੈ ਕੇ ਕ੍ਰੇਗੀ ਭਵਨ ਸਾਹਿਬ ਵੱਲ ਨੂੰ ਰੈਲੀ ਕੀਤੀ ਸੀਗੀ ਵੋਲਟੀ ਬ੍ਰਿਜ ਤੇ, ਉਸ ਤੋਂ ਬਾਅਦ ਸਾਡਾ ਰੂਟ ਸੀਗਾ ਕਿ ਅਸੀਂ ਕ੍ਰੇਗੀ ਭਵਨ ਸਾਹਿਬ ਤੋਂ ਪਲੰਟਨ ਗੁਰੂ ਘਰ ਜਾਣਾ ਆ
ਜੀ,
ਉਹ ਜਿਹੜੀ ਆ ਰਹੇ ਸੀ ਉਹਦੇ ਵਿੱਚ ਸਮਲਿਤ ਕਰਕੇ, ਪਰ ਇੰਨਾ ਜ਼ਿਆਦਾ ਕੱਟ ਦੇਵਰ ਓਵਰ 2000 ਕਾਰਸ ਇਨ ਦੈਟ ਰੈਲੀ
ਜੀ,
ਜਿਹਦੇ ਕਰਕੇ ਹਿਊਮ ਹਾਈਵੇ ਕਾਫੀ ਦੇਰ ਤੱਕ ਸਟਕ ਰਿਹਾ
ਜੀ,
ਹਾਈਵੇ ਉੱਤੇ ਘੱਟ 4 ਜਾਂ 5 ਯੂਨਿਟ ਉੱਥੇ ਸੀਗੀਆਂ ਜਿਹੜੇ ਕਿ ਟ੍ਰੈਫਿਕ ਨੂੰ ਮੂਵ ਕਰ ਰਹੇ ਸੀਗੇ
ਜੀ,
ਪਰ ਇੱਕ ਜੋ ਹੈ ਕਿ ਹਾਂ ਲੰਡਨ ਦੇ ਵਿੱਚ ਲਾਓ ਜਾਂ ਈਵਨ ਕੈਨੇਡਾ ਦੀ ਗੱਲ ਕਰੀਏ ਜਾਂ US ਦੀ ਗੱਲ ਕਰੀਏ, ਅੱਜ ਕਿਉਂਕਿ ਲੰਡਨ ਦੇ ਵਿੱਚ 1000 ਗੱਡੀ ਇਕੱਠੇ ਜਿਨ੍ਹਾਂ ਨੇ ਹੌਰਨ ਵਜਾ ਕੇ ਅੱਜ ਤਿਰੰਗਾ ਉੱਤੇ ਐਮਬੈਸੀ ਥੱਲੇ ਲਵਾਇਆ, ਉਹ ਚੀਜ਼ ਸੁਣਾਈ ਦਿੱਤੀ, ਤਾਂ ਕਰਕੇ ਸਾਡਾ ABC ਨੇ ਸਾਡੀ ਨਿਊਜ਼ ਲਾਈ ਆ, ਜਿੱਦਾਂ ABC ਨੂੰ ਈਮੇਲਾਂ ਫਾਰਵਰਡ ਕਰਦਿਆਂ ਸਾਨੂੰ ਕਾਫੀ ਚਿਰ ਹੋ ਚੁੱਕਿਆ ਸੀਗਾ
ਠੀਕ, ਸੋ ਖੈਰ ਅਸਰ ਜਿਹੜਾ ਆ ਉਹ ਜ਼ਰੂਰ ਦਿਖਾਈ ਦੇ ਰਿਹਾ ਔਰ ਬੜੇ ਸੁਭਾਵਿਕ ਰੂਪ ਦੇ ਵਿਚ ਬੜੇ ਸਹਿਜ ਰੂਪ ਦੇ ਵਿਚ ਇਹ ਅਸਰ ਜਿਹੜਾ ਦਿਖਾਈ ਦੇ ਰਿਹਾ ਤੁਹਾਡੇ ਇਹ ਯਤਨ ਤੁਹਾਡੇ ਉਪਰਾਲੇ ਜਿਹੜੇ ਆ ਕਾਮਯਾਬ ਹੋਣ ਅਸੀਂ ਸਾਰੇ ਇਸ ਭਾਵਨਾ ਦੇ ਨਾਲ ਜੁੜੇ ਹੋਏ ਆ ਜੀ ਸਿਮਰ
ਅਲ ਜਜ਼ੀਰਾ ਨਿਊਜ਼ ਤੇ ਪਲੱਸ ਨਿਊਯਾਰਕ ਟਾਈਮਸ ਨੇ ਇਸ ਨੂੰ ਹਿਊਮਨ ਹਿਸਟਰੀ ਦਾ ਸਭ ਤੋਂ ਪੀਸਫੁਲ ਤੇ ਬਿਗੇਸਟ ਪ੍ਰੋਟੈਸਟ ਡਿਕਲੇਅਰ ਕੀਤਾ ਹੈ ਜਿੱਥੇ 250 million ਤੋਂ ਵੀ ਵੱਧ ਇਸ ਪ੍ਰੋਟੈਸਟ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਇਹ ਲੋਕਾਂ ਦਾ ਪ੍ਰੋਟੈਸਟ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਹੈ ਧਰਮ ਜਾਂ ਜਾਤੀ ਉੱਤੇ ਵੰਡਣ ਵਾਲਾ ਨਹੀਂ ਹੈ ਹਾਲਾਂਕਿ ਉੱਥੇ ਬਾਰ ਬਾਰ ਧਰਮ ਜਾਤ ਉੱਤੇ ਵੰਡਣ ਦੀ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ ਅੱਜ ਸਵੇਰੇ ਵੀ ਜਿਹੜੀ ਲੇਟੈਸਟ ਖ਼ਬਰ ਆ ਗਰਾਊਂਡ ਤੇ ਕਿਉਂਕਿ ਮੈਂ ਉੱਥੇ ਕਿਸਾਨ ਯੂਨੀਅਨ ਮੈਂਬਰ ਸਾਡੇ ਵਰਕਰਸ ਤੇ ਵਲੰਟੀਅਰਸ ਦੇ ਨਾਲ ਕੰਟੀਨਿਊਸ ਸੰਪਰਕ ਚ ਬਣਿਆ ਹੋਇਆ ਅੱਜ ਸਵੇਰੇ ਤੜਕੇ 3:30 ਇੱਕ ਬੰਦਾ ਸਿਵਲ ਯੂਨੀਫਾਰਮ ਦੇ ਵਿਚ ਜਿਹਦੇ ਹੱਥ ਚ ਦੋ ਬੈਗ ਸੀਗੇ ਦੇਸੀ ਸ਼ਰਾਬ ਦੇ ਭਰੇ ਹੋਏ ਉਸਦੇ ਕੋਲੋਂ ਆਈ ਡੀ ਕਾਰਡ ਦਿੱਲੀ ਪੁਲਿਸ ਦਾ ਬਰਾਮਦ ਹੁੰਦਾ ਤੇ ਫਿਰ ਕੁੰਡਲੀ ਪੁਲਿਸ ਨੂੰ ਸੱਦਿਆ ਜਾਂਦਾ ਆ ਤੇ ਹੁਣ ਉਸ ਨੂੰ ਕੁੰਡਲੀ ਪੁਲਿਸ ਸਟੇਸ਼ਨ ਪੁਲਿਸ ਲੈ ਗਈ ਆ ਬਟ ਕਿਸਾਨ ਜਥੇਬੰਦੀਆਂ ਤੇ ਪਲੱਸ ਜਿਹੜੇ ਜਿਨ੍ਹਾਂ ਨੇ ਉਸ ਨੂੰ ਫੜਿਆ ਜਿਹੜੇ ਪੋਸਟ ਸਾਡੇ ਆਪਣੇ ਵਲੰਟੀਅਰ ਉੱਥੇ ਲੱਗੇ ਹੋਏ ਨੇ ਉਹਨਾਂ ਦਾ ਡਿਮਾਂਡ ਆਇਆ ਵੀ ਸਾਨੂੰ ਇਸ ਦੀ ਕਲੈਰੀਫਿਕੇਸ਼ਨ ਤੇ ਜੋ ਵੀ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ ਸਾਡੇ ਸਾਹਮਣੇ ਟ੍ਰਾਂਸਪੇਰੈਂਟ ਤਰੀਕੇ ਨਾਲ ਹੋਣੀ ਚਾਹੀਦੀ ਹੈ
ਜੀ ਜੀ ਬਿਲਕੁਲ ਸੋ ਸਰਕਾਰ ਦੀਆਂ ਜਾਂ ਫਿਰ ਇਹੋ ਜਿਹੀਆਂ ਏਜੰਸੀਆਂ ਦੀਆਂ ਜਿਹੜੀਆਂ ਨਾਕਾਮਯਾਬ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਇਸ ਅੰਦੋਲਨ ਨੂੰ ਅਸਫਲ ਕਰਨ ਦੇ ਲਈ ਸੋ ਇਸ ਕਰਕੇ ਸਾਨੂੰ ਸੁਚੇਤ ਹੋ ਕੇ ਰਹਿਣ ਦੀ ਬਹੁਤ ਵੱਡੀ ਲੋੜ ਹੈ ਚਾਹੇ ਅਸੀਂ ਵਿਦੇਸ਼ਾਂ ਚ ਬੈਠੇ ਹਾਂ ਚਾਹੇ ਅਸੀਂ ਉੱਥੇ ਬੈਠੇ ਹਾਂ ਕਿਉਂਕਿ ਇੱਥੇ ਵੀ ਸਾਡੀ ਛਵੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਹੋ ਸਕਦਾ ਕੀਤੀ ਜਾਵੇ ਸੋ ਸਿਮਰ ਤੁਹਾਡੇ ਇਹਨਾਂ ਉਪਰਾਲਿਆਂ ਦੇ ਵਿੱਚ ਜੀ ਜੀ ਜਾਂਦੇ ਜਾਂਦੇ
ਆਪਾਂ ਇੱਕ ਹੀ ਕਾਮਯਾਬ ਰੱਖਣਾ ਕਿਉਂਕਿ ਉੱਥੇ ਯੂਨਿਟੀ ਨੇ ਹੀ ਸਾਨੂੰ ਬਚਾਇਆ ਹੋਇਆ ਤੇ ਯੂਨਿਟੀ ਨਾ ਭੰਗ ਕਰੀਏ ਚਾਹੇ ਉਹ ਯੂ ਨੋ ਕਾਮਰੇਡ ਰਿਗਾਰਡਿੰਗ ਆਪਣੇ ਖਾਲਿਸਤਾਨ ਦੇ ਸਲੋਗਨ ਜਾਂ ਨਾਰੇ ਹੋਣ ਆਪਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੀਏ ਵੱਧ ਤੋਂ ਵੱਧ ਤਾਂ ਕਿ ਉਹ ਆਲਰੇਡੀ ਚਾਹ ਰਹੇ ਨੇ ਵੀ ਆਪਾਂ ਇੱਦਾਂ ਦੀ ਚੀਜ਼ਾਂ ਕਰੀਏ ਤਾਂ ਕਿ ਉਹਨਾਂ ਨੂੰ ਮੌਕਾ ਮਿਲੇ ਆਪਾਂ ਉਹ ਮੌਕਾ ਉਹਨਾਂ ਨੂੰ ਪਲੀਜ਼ ਨਾ ਦਈਏ ਚਾਹੇ ਅੱਜ ਸਿੰਦਰਪਾਲ ਸਿੰਘ ਜੀ ਨੇ ਕਥਾ 15 ਦਿਨ ਚਾਹੇ ਆਪਣੇ ਜਥੇਬੰਦੀਆਂ ਨੇ ਸਭ ਦਾ ਇੱਕੋ ਹੀ ਨਾਰਾ ਆ ਵੀ ਆਪਾਂ ਇੱਕਾ ਕਾਇਮ ਕਰਕੇ ਰੱਖਣਾ ਆ
ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਸਿਮਰ ਤੁਸੀਂ ਸਾਡੇ ਨਾਲ ਇਹ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤੁਹਾਡੀ ਰਣਨੀਤੀ ਰਹੇਗੀ ਇਸ ਸੰਘਰਸ਼ ਦੇ ਬਾਬਤ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹੋ ਅਸੀਂ ਪ੍ਰੋਗਰਾਮਾਂ ਦੇ ਵਿੱਚ ਸਾਡੇ ਸਰੋਤਿਆਂ ਤੱਕ ਜੀ ਜੀ
ਮੀਟਿੰਗ ਵਿੱਚ ਕੀ ਨਿਕਲਦਾ ਤੇ ਅੱਜ ਭਾਰਤ ਬੰਦ ਦਾ ਕੀ ਰਿਜ਼ਲਟ ਕਹਿੰਦਾ ਕਿ ਕੱਲ ਨੂੰ ਸਰਕਾਰ ਨੇ ਤੁਹਾਨੂੰ ਜਵਾਬ ਦੇਣੇ ਆ ਤੇ ਜਿਸ ਤਰੀਕੇ ਦਾ ਵੀ ਉਹ ਜਵਾਬਦੇਹੀ ਹੋਏਗੀ ਉਹਨਾਂ ਵੱਲੋਂ ਉਸ ਦੇ ਬੇਸ ਦੇ ਉੱਤੇ ਹੀ ਕਿਸਾਨ ਤੇ ਕਿਸਾਨ ਜਥੇਬੰਦੀਆਂ ਦਾ ਨੈਕਸਟ ਸਟੈਪ ਹੋਏਗਾ
ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਸਿਮਰ ਸਾਡੇ ਨਾਲ ਜੁੜਨ ਦੇ ਲਈ
ਥੈਂਕ ਯੂ ਅਮਰਜੀਤ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਸਿਮਰ ਔਲਖ ਹੁਰੀ ਜਿਹੜੇ ਕਿ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਹੜੇ ਮੈਲਬਰਨ ਦੇ ਵਿੱਚ ਖਾਸ ਤੌਰ ਦੇ ਉੱਤੇ ਇਕੱਠ ਜਿਹੜੇ ਆ ਕੀਤੇ ਗਏ ਜਾਂ ਫਿਰ ਰੈਲੀਆਂ ਦਾ ਜਿਹੜਾ ਆਯੋਜਨ ਆ ਮੈਲਬਰਨ ਦੇ ਵਿੱਚ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਔਰ ਜਿਹੜੀ ਇੱਕ ਕਾਰ ਰੈਲੀ ਆ ਪਿਛਲੇ ਐਤਵਾਰ ਨਿਕਲੀ ਆ ਔਰ ਉਸ ਕਾਰ ਰੈਲੀ ਦੇ ਬਾਬਤ ਬਹੁਤ ਵਧੀਆ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਗਿਆ ਭਾਰਤ ਦੇ ਵਿੱਚ ਜਾਂ ਫਿਰ ਹੋਰ ਦੇਸ਼ਾਂ ਦੇ ਵਿੱਚ ਵੀ ਪਰ ਜਦੋਂ ਅਸੀਂ ਲੋਕਲ ਪੱਧਰ ਦੇ ਉੱਤੇ ਗੱਲ ਕਰਦੇ ਹਾਂ ਲੋਕਲ ਲੈਵਲ ਦੇ ਉੱਤੇ ਗੱਲ ਕਰਦੇ ਹਾਂ ਤਾਂ ਜਿਹੜੀਆਂ ਸਰਕਾਰਾਂ ਆ ਉਹ ਸਾਡੇ ਭਾਈਚਾਰੇ ਦੇ ਉੱਤੇ ਅੱਖ ਜ਼ਰੂਰ ਰੱਖਦੀਆਂ ਨੇ ਕਿ ਅਸੀਂ ਜਿਹੜੇ ਆਪਣੇ ਸਮਾਗਮ ਨੇ ਉਹ ਕਿਸ ਤਰੀਕੇ ਦੇ ਨਾਲ ਆਯੋਜਿਤ ਕਰਦੇ ਹਾਂ ਜਾਂ ਫਿਰ ਜਿਹੜੇ ਰੂਲਸ ਨੇ ਰੈਗੂਲੇਸ਼ਨਸ ਨੇ ਕਾਨੂੰਨ ਨੇ ਉਹਨਾਂ ਦੀ ਕਿਤੇ ਅਸੀਂ ਕਿਤੇ ਉਲੰਘਣਾ ਤਾਂ ਨਹੀਂ ਕਰ ਰਹੇ ਸੋ ਇਹੋ ਜਿਹੇ ਜਦੋਂ ਅਸੀਂ ਸਮਾਗਮ ਆਯੋਜਿਤ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਉਹ ਵੀ ਬੇਹੱਦ ਜ਼ਰੂਰੀ ਹੈ ਕਾਰ ਰੈਲੀ ਦੇ ਲਈ ਥੋੜੀ ਜਿਹੀ ਜਿਹੜੀ ਗੱਲਬਾਤ ਆ ਉਹ ਆਪਾਂ ਜ਼ਰੂਰ ਕਰਨਾ ਚਾਹਵਾਂਗੇ ਗੁਰਦੇਵ ਸਿੰਘ ਹੁਰੀ ਉਹ ਵੀ ਸਾਡੇ ਭਾਈਚਾਰੇ ਦੇ ਹੀ ਇੱਕ ਮੈਂਬਰ ਨੇ ਜਿਨ੍ਹਾਂ ਨੇ ਇਸ ਕਾਰ ਰੈਲੀ ਦਾ ਜਿਹੜਾ ਆਯੋਜਨ ਸੀ ਉਹ ਕੀਤਾ ਸੀਗਾ ਸੋ ਅਗਲੀ ਗੱਲਬਾਤ ਲਈ ਆਪਾਂ ਗੁਰਦੇਵ ਸਿੰਘ ਹੋਰਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਪਰ ਇਸ ਦੌਰਾਨ ਹੋਰ ਦੋਸਤ ਜਿਹੜੇ ਆ ਉਹ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੀ ਹਾਂ ਸਾਡੇ ਨਾਲ ਅਰਸ਼ ਮੱਲੀ ਹੁਰੀ ਰਾਜਨਦੀਪ ਸਿੰਘ ਕੈਨਬਰਾ ਵਾਲੇ ਔਰ ਨਰਿੰਦਰ ਠੌਰ ਹੁਰੀ ਰਮਨਦੀਪ ਅਟਵਾਲ ਹੁਰੀ ਤੇ ਗੁਰਿੰਦਰ ਸਿੰਘ ਹੁਰੀ ਜੁੜੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਮੈਂ ਤੁਹਾਡੇ ਮੈਸੇਜਿਸ ਜ਼ਰੂਰ ਸ਼ਾਮਲ ਕਰਾਂਗੀ ਫਿਲਹਾਲ ਆਪਾਂ ਇੱਕ ਗੀਤ ਨੂੰ ਸੁਣਾਉਣੇ ਗੀਤ ਤੋਂ ਬਾਅਦ ਫਿਰ ਗੁਰਦੇਵ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ ਗੀਤ ਤੋਂ ਵੀ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆ ਗਿਆ ਸੋ ਵਕਫਾ ਲੈਣੇ ਆ, ਵਕਫੇ ਤੋਂ ਬਾਅਦ ਫਿਰ ਅਗਲੀ ਗੱਲਬਾਤ ਜਿਹੜੀ ਗੁਰਦੇਵ ਸਿੰਘ ਹੋਰਾਂ ਦੇ ਨਾਲ ਤੇ ਤੁਹਾਡੇ ਸੁਨੇਹੇ ਜਿਹੜੇ ਸਾਂਝੇ ਕਰਾਂਗੀ ਪ੍ਰੋਗਰਾਮ ਦੇ ਵਿੱਚ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਤੁਸੀਂ ਜੁੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਪ੍ਰੋਗਰਾਮ ਮੈਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ। ਅਮਰਦੀਪ ਕੌਰ ਇਸ ਵੇਲੇ ਮੈਲਬਰਨ ਤੇ ਸਿਡਨੀ ਦੇ ਸਮੇਂ ਮੁਤਾਬਕ 9:38 ਜਿਹੜੇ ਆ ਉਹ ਹੋ ਚੁੱਕੇ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਲੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਨ ਜਾ ਰਹੇ ਹਾਂ ਗੁਰਦੇਵ ਸਿੰਘ ਹੋਰਾਂ ਦੇ ਨਾਲ। ਸਰਦਾਰ ਗੁਰਦੇਵ ਸਿੰਘ ਜਿਨ੍ਹਾਂ ਨੇ ਐਤਵਾਰ ਜਿਹੜੀ ਇੱਕ ਫਾਰਮਰ ਸਪੋਰਟ ਵਹੀਕਲ ਰੈਲੀ ਦਾ ਜਿਹੜਾ ਆਯੋਜਨ ਸੀ ਕੀਤਾ ਸੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਦੇ ਨਾਲ ਮਿਲ ਕੇ, ਸੋ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਹੋਏ ਨੇ। ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ ਗੁਰਦੇਵ ਸਿੰਘ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਐਂਡ ਸਾਰੇ ਹਰਮਨ ਪਰਿਵਾਰ ਨੂੰ, ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਜੀ,
ਤੇ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਾਨੂੰ ਰੇਡੀਓ ਤੇ ਲੈਣ ਲਈ।
ਜੀ ਜੀ, ਸੋ ਗੁਰਦੇਵ ਸਿੰਘ ਜੀ, ਐਤਵਾਰ ਜਿਹੜੀ ਇੱਕ ਫਾਰਮਰ ਸਪੋਰਟ ਵਹੀਕਲ ਰੈਲੀ ਦਾ ਜਿਹੜਾ ਆਯੋਜਨ ਆ ਉਹ ਕੀਤਾ ਗਿਆ, ਔਰ ਜੋ ਵੀ ਸੁਣਨ ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਇਹ ਰੈਲੀ ਜਿਹੜੀ ਸੀ ਕਾਫੀ ਵੱਡੇ ਰੂਪ ਦੇ ਵਿੱਚ, ਜੇ ਅਸੀਂ ਗੱਡੀਆਂ ਦੀ ਵੀ ਗਿਣਤੀ ਦੇਖੀਏ ਜਾਂ ਫਿਰ ਜਿਹੜੇ ਇਹਦੇ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਦੇਖੀਏ ਤਾਂ ਕਾਫੀ ਜ਼ਿਆਦਾ ਸੀ। ਕਿਸ ਤਰ੍ਹਾਂ ਦਾ ਇਹਦਾ ਪ੍ਰਭਾਵ ਰਿਹਾ ਤੇ ਕੀ ਸੋਚ ਕੇ ਇਹਦਾ ਜਿਹੜਾ ਆਯੋਜਨ ਸੀ, ਯਾਨੀ ਕਿ ਕਿਸ ਮਕਸਦ ਦੇ ਨਾਲ ਕੀਤਾ ਗਿਆ ਸੀ?
ਦੇਖੋ ਜੀ, ਅਸੀਂ ਐਕਚੁਲੀ ਮੈਨੂੰ ਹਰ ਜਗ੍ਹਾ ਰੈਲੀਆਂ ਹੁੰਦੀਆਂ ਸੀਗੀਆਂ, ਇਕੱਠੇ ਹੁੰਦੇ ਸੀਗੇ, ਕੋਵਿਡ ਦੀਆਂ ਰਿਸਟ੍ਰਿਕਸ਼ਨਸ ਕਰਕੇ ਜ਼ਿਆਦਾ ਲੋਕ ਇਕੱਠ ਨਹੀਂ ਕਰ ਸਕਦੇ ਸੀਗੇ, ਪਰ ਰੋਸ ਬਹੁਤ ਜ਼ਿਆਦਾ ਜੀ। ਇਹ ਨੀ ਹੈਗਾ ਜੀ ਇਕੱਲੇ ਪੰਜਾਬੀਆਂ ਦੇ ਵਿੱਚ ਰੋਸ ਹੈ, ਜਿਹੜਾ ਹਰ ਇੱਕ ਬੰਦਾ ਰੋਟੀ ਖਾਂਦਾ ਉਹ ਹਰ ਇੱਕ ਬੰਦੇ ਦੇ ਦਿਲਾਂ ਦੇ ਵਿੱਚ ਰੋਸ ਹੈ ਇਸ ਜਿਹੜੇ ਕਾਨੂੰਨ ਪਾਸ ਕੀਤੇ ਨੇ ਮੋਦੀ ਸਰਕਾਰ ਨੇ, ਤੇ ਇਸ ਕਰਕੇ ਬਹੁਤ ਜ਼ਿਆਦਾ ਲੋਕਾਂ ਦੇ ਫੋਨ ਵੀ ਆਉਂਦੇ ਸੀਗੇ ਜੀ ਕਿ ਕੁਛ ਕੀਤਾ ਜਾਵੇ ਕੁਛ ਕੀਤਾ ਜਾਵੇ, ਤੇ ਇਸ ਲਈ ਮੈਂ ਆਪਣੇ ਗੁਰਦੁਆਰਾ ਵਿੱਚ ਗੁਰਦੁਆਰਾ ਸਾਹਿਬ ਕਰੇਗੀਬੰਦ ਦੀ ਕਮੇਟੀ ਨਾਲ ਗੱਲਬਾਤ ਕੀਤੀ ਗਈ ਤੇ ਉਹ ਕਹਿੰਦੇ ਵੀ ਠੀਕ ਹੈ ਕਿ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ, ਬਟ ਛੋਟੇ ਚਲੋ ਹਰ ਇੱਕ ਬੰਦਾ ਇੱਕ ਇਕੱਲਾ ਬੰਦਾ ਵੀ ਬੋਰਡ ਲੈ ਕੇ ਖੜਦਾ ਤਾਂ ਉਹਦਾ ਵੀ ਪ੍ਰਭਾਵ ਪੈਂਦਾ ਤੇ ਅਗਰ ਆਪਾਂ ਕੁਛ ਕਰ ਸਕੀਏ ਤਾਂ ਥੋੜਾ ਵੱਡਾ ਕਰ ਸਕੀਏ ਕਿ ਜਿਹਦੇ ਨਾਲ ਜ਼ਿਆਦਾ ਪ੍ਰਭਾਵ ਪੈ ਸਕੇ ਪਤਾ ਲੱਗ ਸਕੇ ਕਿ ਬਹੁਤ ਜ਼ਿਆਦਾ ਲੋਕ ਇਸ ਦੇ ਚੀਜ਼ ਦੇ ਵਿਰੁੱਧ ਨੇ ਜਿਹੜੇ ਬਿੱਲ ਪਾਸ ਹੋਏ ਨੇ ਤੇ ਲੋਕ ਕਿਸਾਨਾਂ ਦੇ ਨਾਲ ਨੇ ਇਕੱਲੇ ਪੰਜਾਬ ਦੇ ਕਿਸਾਨਾਂ ਨੇ ਪੂਰੇ ਭਾਰਤ ਦੇ ਕਿਸਾਨਾਂ ਦੇ ਨਾਲ ਨੇ ਇੱਥੇ ਵੀ ਜਿਹੜੇ ਲੋਕ ਇਕੱਠੇ ਮੈਨੂੰ ਫੋਨ ਆਉਂਦੇ ਸੀਗੇ ਜਾਂ ਸਾਡੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਹ ਇਕੱਲੇ ਪੰਜਾਬ ਨੀ ਹਰ ਵਰਗ ਦਾ ਬੰਦਾ ਆ ਕੇ ਗੱਲ ਕਰਦਾ ਸੀਗਾ ਜੀ ਤੇ ਇਸ ਕਰਕੇ ਅਸੀਂ ਵਹੀਕਲ ਰੈਲੀ ਕਰਨ ਦੀ ਸੋਚਿਆ ਕਿਉਂਕਿ ਇਹਦੇ ਵਿੱਚ ਇਹ ਸੀਗਾ ਕਿ ਰੈਸਟ੍ਰਿਕਸ਼ਨ ਨੂੰ ਥੋੜਾ ਫੋਲੋ ਕੀਤਾ ਜਾਂਦਾ ਸੀਗਾ ਕਿਉਂਕਿ ਸਾਰਿਆਂ ਨੂੰ ਇਹੀ ਕਿਹਾ ਗਿਆ ਸੀਗਾ ਕਿ ਸਾਰਿਆਂ ਨੇ ਜਦੋਂ ਰੈਲੀ ਸ਼ੁਰੂ ਕਰਨੀ ਹੈ ਤੇ ਗੱਡੀਆਂ ਦੇ ਵਿੱਚ ਹੀ ਰਹਿਣਾ ਤੇ ਜਦੋਂ ਪਲੰਟਨ ਗੁਰਦੁਆਰਾ ਸਾਹਿਬ ਰੈਲੀ ਫਿਨਿਸ਼ ਹੋ ਗਈ ਉੱਥੇ 300 ਬੰਦਾ ਇਕੱਠਾ ਹੋਊਗਾ ਤੇ ਜਿਹਦੇ ਵਿੱਚ ਅਸੀਂ ਅਰਦਾਸ ਕਰਾਂਗੇ ਤਾਂ ਕਿ ਕਿਸਾਨਾਂ ਦਾ ਮਨੋਬਲ ਵੱਧ ਸਕੇ ਤੇ ਉਹਨਾਂ ਨੂੰ ਸਪੋਰਟ ਮਿਲ ਸਕੇ ਜੀ ਇਸ ਕਰਕੇ ਅਸੀਂ ਵਹੀਕਲ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਰੋਸ ਦੇਖਿਆ ਗਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਸ਼ਾਮਲ ਹੋਈਆਂ ਵਹੀਕਲ ਰੈਲੀ ਦੇ ਵਿੱਚ ਇੱਥੋਂ ਤੱਕ ਕਿ ਅਸੀਂ ਕਲੰਪਟਨ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਗੱਡੀਆਂ ਸਟਿਲ ਕ੍ਰੇਗੀਵਨ ਤੋਂ ਚੱਲ ਰਹੀਆਂ ਸੀਗੀਆਂ ਜੀ ਇੰਨਾ ਜ਼ਿਆਦਾ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਹੈ ਇੰਡੀਅਨ ਗੌਰਮੈਂਟ ਦੇ ਖਿਲਾਫ ਇੰਨੇ ਜ਼ਿਆਦਾ ਇਸ ਕਰਕੇ ਲੋਕ ਇਕੱਠੇ ਹੋਏ ਨੇ
ਠੀਕ ਅੱਛਾ ਇਸ ਰੈਲੀ ਦਾ ਜਿਹੜਾ ਪ੍ਰਭਾਵ ਹੈ ਕਿਉਂਕਿ ਅਸੀਂ ਤੁਹਾਡੇ ਤੋਂ ਪਹਿਲਾਂ ਸਿਮਰ ਔਲਖ ਹੋਰਾਂ ਦੇ ਨਾਲ ਵੀ ਗੱਲ ਇਸੇ ਸੰਦਰਭ ਦੇ ਵਿੱਚ ਕਰਕੇ ਹਟੇ ਸੀ ਕਿ ਮੈਲਬਨ ਭਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਰੋਸ ਮੁਜ਼ਾਹਰੇ ਆ ਉਹ ਕੀਤੇ ਜਾ ਰਹੇ ਆ ਕਾਫੀ ਮਹੀਨਿਆਂ ਤੋਂ 2 ਮਹੀਨੇ ਹੋ ਗਏ ਤਕਰੀਬਨ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਔਰ ਇਹ ਰੈਲੀ ਜਿਹੜੀ ਸੀ ਕਰੋਨਾ ਦੀਆਂ ਰੈਸਟ੍ਰਿਕਸ਼ਨਸ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਕ ਵੱਡੀ ਗਿਣਤੀ ਵਾਲਾ ਜਿਹੜਾ ਇਕੱਠ ਸੀ ਇਸ ਤੋਂ ਪਹਿਲਾਂ ਸਿਟੀ ਦੇ ਵਿੱਚ ਵੀ ਸੀ ਔਰ ਉਸ ਤੋਂ ਬਾਅਦ ਇਸ ਰੈਲੀ ਦੇ ਰੂਪ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਉਹ ਹਾੜਾ ਆਇਆ ਅੱਛਾ ਨਿਯਮਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਇਹ ਬੜਾ ਸ਼ਿੱਦਤ ਦੇ ਨਾਲ ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਰੂਲਸ ਤੇ ਰੈਗੂਲੇਸ਼ਨ ਜਿਹੜੇ ਆ ਬਹੁਤ ਮਾਇਨੇ ਰੱਖਦੇ ਆ ਤੇ ਜਦੋਂ ਇਸ ਰੈਲੀ ਦਾ ਆਯੋਜਨ ਤੁਸੀਂ ਕਰਨ ਜਾ ਰਹੇ ਸੀਗੇ ਤੇ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਜਿਹੜਾ ਤੁਹਾਡਾ ਰਾਬਤਾ ਬਣਿਆ ਔਰ ਕਿਸ ਤਰ੍ਹਾਂ ਦੇ ਜਿਹੜੇ ਨਿਯਮ ਸੀ ਉਹਨਾਂ ਦੇ ਵਿੱਚੋਂ ਲੰਘਣਾ ਜ਼ਰੂਰੀ ਸੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹੀ ਤੁਹਾਡੀ
ਦੇਖੋ ਜੀ ਜਦੋਂ ਇਸ ਰੈਲੀ ਦਾ ਆਯੋਜਨ ਕਰਨ ਤੋਂ ਪਹਿਲਾਂ ਮੈਨੂੰ ਸਟੇਟ ਪੁਲਿਸ ਨੂੰ ਇਨਫੋਰਮ ਕਰਨਾ ਪਿਆ ਜੀ ਉਹਨਾਂ ਨੂੰ ਈਮੇਲ ਦੇ ਉੱਤੇ ਗੱਲਬਾਤ ਹੁੰਦੀ ਸੀਗੀ ਜੀ ਤੇ ਫਿਰ ਮੈਨੂੰ ਲੋਕਲ ਪੁਲਿਸ ਸਟੇਸ਼ਨ ਕਰੇਗੀਵਨ ਨੂੰ ਇਨਫੋਰਮ ਕਰਨਾ ਪਿਆ ਜੀ ਸਾਡੇ ਐਸ਼ ਦੀਕਸ਼ਿਤ ਜੀ ਨੇ ਜਿਹੜੇ ਇੰਚਾਰਜ ਨੇ ਆਪਣੇ ਏਰੀਏ ਦੇ ਉਹਨਾਂ ਨਾਲ ਰਾਬਤਾ ਸਾਡਾ ਹੁੰਦਾ ਰਿਹਾ ਫਿਰ ਦੋਨੋਂ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਨੂੰ ਦੱਸਣਾ ਪਿਆ ਜੀ ਤੇ ਕੌਂਸਲ ਨੂੰ ਇਨਫੋਰਮ ਕੀਤਾ ਗਿਆ ਜੀ ਤੇ ਵਿਕ ਰੋਡਸ ਨੂੰ ਇਨਫੋਰਮ ਕੀਤਾ ਗਿਆ ਮਤਲਬ ਹਰ ਇੱਕ ਜੋ ਇਸ ਦੇ ਨਾਲ ਰੱਖਦਾ ਸੀਗਾ ਜੀ ਉਹਨਾਂ ਨੂੰ ਇਨਫੋਰਮ ਕਰਨਾ ਪਿਆ ਤੇ ਉਹਨਾਂ ਦੀਆਂ ਪਰਮਿਸ਼ਨਾਂ ਦੇ ਸਾਨੂੰ ਮਿਲੀਆਂ ਜੀ ਫਿਰ ਰੈਲੀ ਦਾ ਆਯੋਜਨ ਕੀਤਾ ਗਿਆ ਜੀ
ਜੀ ਠੀਕ ਜਦੋਂ ਗੱਲ ਆਪਾਂ ਰੈਲੀ ਦੀ ਕਰਦੇ ਹਾਂ ਤੁਸੀਂ ਆਪੇ ਦੱਸਿਆ ਕਿ ਲੋਕਾਂ ਦੇ ਵਿੱਚ ਰੋਸ ਜਿਹੜਾ ਆ ਉਹ ਬਹੁਤ ਜ਼ਿਆਦਾ ਉਹ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਅਸੀਂ ਭਾਵੇਂ ਪੰਜਾਬ ਤੋਂ ਬਾਹਰ ਹਾਂ ਭਾਰਤ ਤੋਂ ਬਾਹਰ ਹਾਂ ਪਰ ਜਿੱਥੇ ਕਿਤੇ ਵੀ ਜਿਹੜੇ ਵੀ ਮੁਲਕ ਦੇ ਵਿੱਚ ਅਸੀਂ ਬੈਠੇ ਹਾਂ ਜਿਹੜੇ ਵੀ ਹਿੱਸੇ ਦੇ ਵਿੱਚ ਅਸੀਂ ਬੈਠੇ ਹਾਂ ਅਸੀਂ ਜਜ਼ਬਾਤੀ ਤੌਰ ਦੇ ਉੱਤੇ ਉਸ ਕਿਸਾਨੀ ਅੰਦੋਲਨ ਦੇ ਨਾਲ ਜ਼ਰੂਰ ਜੁੜੇ ਹੋਏ ਹਾਂ ਸੋ ਇਹ ਰੈਲੀ ਦਾ ਜਿਹੜਾ ਆਯੋਜਨ ਕਰਨਾ ਇੱਥੇ ਰਹਿ ਕੇ ਇਹ ਵੀ ਉਹਦਾ ਹੀ ਚਲੋ ਹਿੱਸਾ ਬਣ ਗਿਆ ਔਰ ਗੁਰਦੇਵ ਸਿੰਘ ਜੀ ਜਦੋਂ ਅਸੀਂ ਉੱਥੋਂ ਦੇ ਅੰਦੋਲਨ ਦੇ ਨਾਲ ਜੁੜ ਕੇ ਦੇਖਦੇ ਹਾਂ ਤਾਂ ਇੱਥੋਂ ਹੋਰ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਇੱਥੋਂ ਦੇ ਭਾਈਚਾਰੇ ਵੱਲੋਂ ਉੱਥੇ ਰਹਿੰਦੇ ਲੋਕਾਂ ਦੀ ਕੀਤੀ ਜਾ ਰਹੀ ਹੈ ਜਾਂ ਤੁਹਾਡੇ ਆਪਣੇ ਹੀ ਜਿਹੜੇ ਇਲਾਕੇ ਦੇ ਲੋਕ ਜਿਹੜੇ ਉਸ ਅੰਦੋਲਨ ਦੇ ਵਿੱਚ ਇਸ ਵੇਲੇ ਸ਼ਾਮਲ ਨੇ ਇੱਥੋਂ ਕਿਸ ਤਰ੍ਹਾਂ ਦਾ ਜਿਹੜਾ ਸਮਰਥਨ ਆ ਤੁਸੀਂ ਦੇ ਰਹੇ ਹੋ
ਦੇਖੋ ਜੀ ਪਹਿਲਾਂ ਤਾਂ ਇਸ ਰੈਲੀਆਂ ਦਾ ਮਕਸਦ ਇਹ ਹੈ ਕਿ ਉਹ ਕਿਸਾਨਾਂ ਦਾ ਮਨੋਬਲ ਬਹੁਤ ਵੱਧ ਹੈ ਮੈਂ ਇੱਕ ਖਬਰ ਸੁਣ ਰਿਹਾ ਸੀਗਾ ਰਾਤ ਕਿਸਾਨ ਦੀ ਉੱਥੇ ਜਿਹੜੇ ਭਾਈਚਾਰੇ ਕਿਸਾਨ ਬੈਠਾ ਜੀ ਉਹਨਾਂ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਗਈ ਕਹਿੰਦੇ ਸਾਨੂੰ ਬਾਹਰਲੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਰੈਲੀ ਕੱਢੀ ਗਈ ਜਿਹੜੀ ਬਹੁਤ ਜ਼ਿਆਦਾ ਵਿਸ਼ਾਲ ਸੀਗੀ ਤੇ ਉਹਨਾਂ ਦਾ ਸਾਨੂੰ ਬਹੁਤ ਸਾਡਾ ਉਤਸ਼ਾਹ ਵੱਧਦਾ ਜਦੋਂ ਸਾਨੂੰ ਪਤਾ ਲੱਗਦਾ ਵੀ ਜਿਹੜੇ ਸਾਡੇ ਬਾਹਰ ਵਿੱਚ ਬੈਠੇ ਬੱਚੇ ਬਜ਼ੁਰਗ ਜਾਂ ਉਹ ਵੀ ਸਾਡਾ ਸਾਥ ਦਿੰਦੇ ਨੇ ਦੂਜੀ ਗੱਲ ਜੀ ਜਦੋਂ ਅਸੀਂ ਇਸ ਰੈਲੀ ਕੱਢੀ ਗਈ ਸੀਗੀ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਵੀ ਕੀਤੀ ਗਈ ਸੀਗੀ ਤੇ ਉਦੋਂ ਜਿਹੜੇ ਸਾਡੇ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਕਰੇਗੀਵਨ ਦੇ ਜੀ ਪਰਮਜੀਤ ਸਿੰਘ ਗਰੇਵਾਲ ਜੀ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਜਿਹਦੇ ਨੂੰ ਅਸੀਂ ਵੀ ਫੋਲੋ ਕਰਦੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਹੋਰਾਂ ਨੂੰ ਵੀ ਇਹ ਉਹਨਾਂ ਦਾ ਜਿਹੜਾ ਸੰਦੇਸ਼ ਸੀਗਾ ਉਹ ਪਹੁੰਚਾਉਂਦੇ ਹਾਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਜਿੰਨੇ ਕਿਸਾਨ ਇਸ ਟਾਈਮ ਦਿੱਲੀ ਦੇ ਵਿਚ ਬੈਠੇ ਨੇ ਜਾਂ ਜਿਹੜੇ ਛੋਟੇ ਕਿਸਾਨ ਨੇ ਕਿ ਜਿਹੜੇ ਇੱਥੇ ਐਨ ਆਰ ਆਈ ਭਰਾਵਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਠੇਕੇ ਤੇ ਦਿੱਤੀਆਂ ਹੋਈਆਂ ਜੀ, ਉਹਨਾਂ ਦਾ ਠੇਕਾ ਮਾਫ਼ ਕੀਤਾ ਜਾਵੇ, ਉਹ ਠੇਕਾ ਉਹਨਾਂ ਤੋਂ ਨਾ ਲਿਆ ਜਾਵੇ, ਕਿਉਂਕਿ ਇਸ ਟਾਈਮ ਉਹ ਕੰਮ ਨੀ ਕਰ ਸਕਦੇ, ਜਾਂ ਉਹਨਾਂ ਨੂੰ ਐਮ ਐਸ ਪੀ ਦਾ ਡਰ ਹੈ, ਜਾਂ ਉਹਨਾਂ ਦੀਆਂ ਜ਼ਮੀਨਾਂ ਖਾਲੀ ਪਈਆਂ ਨੇ, ਜਾਂ ਉਹਨਾਂ ਦੀ ਪ੍ਰੋਪਰ ਦੇਖ ਰੇਖ ਨੀ ਹੋ ਰਹੀ, ਤੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦਾ ਠੇਕਾ ਮਾਫ਼ ਕੀਤਾ ਜਾਵੇ। ਕੱਲਾ ਉਹਨਾਂ ਨੇ ਕਿਹਾ ਨੀ ਹੈਗਾ ਜੀ, ਉਹਨਾਂ ਨੇ ਨੀਅਰਲੀ 30-40 ਪੀਪਲ ਦਾ ਠੇਕਾ ਵੀ ਮਾਫ਼ ਕਰਵਾਇਆ ਜੀ, ਲੋਕ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੂੰ ਕਹਿ ਕੇ, ਜਾਂ ਜੋ ਉਹਨਾਂ ਦੇ ਸਾਡੇ ਗਰੁੱਪ ਚ ਨੇ, ਜਾਂ ਜੋ ਵੀ ਲੋਕ ਅਸੀਂ ਜਾਣਦੇ ਹਾਂ ਜਿਹਨਾਂ ਨੂੰ ਇੰਡੀਆ ਨੂੰ ਜਿਹੜੇ ਨੇ ਐਨ ਆਰ ਆਈ ਭਰਾਵਾਂ ਦੀਆਂ ਜ਼ਮੀਨਾਂ ਇੱਥੇ ਠੇਕੇ ਤੇ ਲਿੱਤੀਆਂ, ਉਹਨਾਂ ਦਾ ਠੇਕਾ ਮਾਫ਼ ਕਰਵਾਇਆ ਜੀ।
ਠੀਕ ਠੀਕ, ਸੋ ਬਹੁਤ ਵਧੀਆ ਕਿ ਅਸੀਂ ਘੱਟੋ ਘੱਟ ਉਤਸ਼ਾਹ ਜਿਹੜਾ ਆ ਉਹ ਬਣਾਈ ਰੱਖਣ ਦੇ ਲਈ, ਉਥੋਂ ਦੇ ਅੰਦੋਲਨ ਦੇ ਵਿਚ ਸ਼ਾਮਲ ਲੋਕਾਂ ਦਾ ਜਿਹੜਾ ਮਨੋਬਲ ਆ ਉਹ ਮਜ਼ਬੂਤ ਕਰਨ ਦੇ ਲਈ, ਇੱਥੇ ਵੀ ਕੋਈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਕੱਠ ਆ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਮੁਜ਼ਾਹਰੇ ਆ ਉਹ ਕਰਦੇ ਆ ਰਹੇ ਆ। ਆਉਣ ਵਾਲੇ ਸਮੇਂ ਦੇ ਵਿਚ ਗੁਰਦੇਵ ਸਿੰਘ ਜੀ ਕੋਈ ਖਾਸ ਜਿਹੜੀ ਰਣਨੀਤੀ ਆ ਉਹ ਇੱਥੇ ਰਹਿ ਕੇ ਭਾਈਚਾਰੇ ਵੱਲੋਂ ਤਿਆਰ ਕੀਤੀ ਜਾ ਰਹੀ ਹੋਵੇ ਜਾਂ ਫਿਰ ਕਿਸੇ ਹੋਰ ਪੱਧਰ ਤੱਕ ਦਾ ਜਿਹੜਾ ਕੋਈ ਸਹਿਯੋਗ ਹੈ ਕਿਸੇ ਰੂਪ ਦੇ ਵਿਚ ਦੇਣ ਦੀ ਕੋਈ ਨੀਤੀ?
ਹਾਂਜੀ, ਗੁਰਦੁਆਰਾ ਸਾਹਿਬ, ਮੈਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਜੁੜਿਆ ਹੋਇਆ ਜੀ, ਤਕਰੀਬਨ ਗੁਰਦੁਆਰਾ ਸਾਹਿਬ ਦੀ, ਤੇ ਸਾਡੀ ਕਮੇਟੀ ਨੇ ਵੀ ਫੈਸਲਾ ਕੀਤਾ ਕਿ ਇੱਥੇ ਅਸੀਂ ਪਟੀਸ਼ਨ ਪਾਵਾਂਗੇ ਇੱਥੇ ਕਿਸਾਨਾਂ ਦੇ ਜੋ ਮੋਦੀ ਸਰਕਾਰ ਦੇ ਖਿਲਾਫ਼, ਤੇ ਉਹਦੇ ਬਾਰੇ ਵੀ ਸਾਡੀਆਂ ਮੀਟਿੰਗਸ ਹੋ ਰਹੀਆਂ ਜੀ, ਤਾਂ ਕਿ ਸਰਕਾਰ ਤੇ ਪ੍ਰਭਾਵ ਪਾਇਆ ਜਾ ਸਕੇ। ਇਹਦਾ ਇੱਕ ਦੇਖ, ਤੁਸੀਂ ਸੁਣਿਆ ਹੋਣਾ ਜੀ, ਰੌਬ ਮਿਸ਼ਲ ਜੀ ਨੇ ਜਿਹੜੇ ਫੈਡਰਲ ਦੇ ਐਮ ਪੀ ਨੇ, ਉਹਨਾਂ ਨੇ ਆਪਣੇ ਬਾਰੇ ਕਿਹਾ, ਬਾਕੀ ਦੇਸ਼ਾਂ ਤੋਂ ਵੀ ਜਸਟਿਨ ਟਰੂਡੋ ਜੀ ਨੇ ਉਹਨਾਂ ਨੇ ਸਾਫ਼ ਕਹਿਤਾ ਕਿ ਅਗਰ ਮੋਦੀ ਨਹੀਂ ਮੰਨਦਾ ਤਾਂ ਸਾਡੀ ਦੇਸ਼ ਦੇ ਵਿੱਚ ਐਂਟਰੀ ਉਹਦੀ ਬੰਦ ਹੋਊਗੀ। ਇਸ ਕਰਕੇ ਇਸ ਚੀਜ਼ਾਂ ਦਾ ਪ੍ਰਭਾਵ ਪੈਂਦਾ ਜੀ, ਅਸੀਂ ਇੱਥੇ ਤੋਂ ਵੀ ਪਟੀਸ਼ਨਾਂ ਪਾਵਾਂਗੇ ਤਾਂ ਕਿ ਇੱਥੇ ਦੀ ਗੌਰਮੈਂਟ ਆ ਜੋ ਇੰਡੀਅਨ ਗੌਰਮੈਂਟ ਦੇ ਉੱਤੇ ਹੈ ਨਾ ਗੱਲ ਕਰ ਸਕੇ, ਜਾਂ ਉਹਨਾਂ ਨੂੰ ਇੱਕ ਸੰਦੇਸ਼ ਦੇ ਸਕੇ ਕਿ ਕਿਸਾਨਾਂ ਦੇ ਹੱਕ ਵਿੱਚ ਜੋ ਉਹਨਾਂ ਨੂੰ ਦਿੱਤੇ ਜਾਣ ਜਿਨ੍ਹਾਂ ਵਿੱਚ ਉਹ ਲੜ ਰਹੇ ਨੇ।
ਜੀ ਜੀ, ਸੋ ਗੁਰਦੇਵ ਸਿੰਘ ਜੀ, ਇਸ ਵੇਲੇ ਅਸੀਂ ਸਾਰੇ ਹੀ ਜਜ਼ਬਾਤੀ ਹੋ ਕੇ ਵੀ ਜੁੜੇ ਹਾਂ, ਔਰ ਜਦੋਂ ਵੀ ਕੋਈ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਅਸੀਂ ਅਕਸਰ ਜਜ਼ਬਾਤੀ ਹੁੰਦੇ ਹਾਂ, ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸ਼ਿੱਦਤ ਦੇ ਨਾਲ ਉਸ ਸੰਘਰਸ਼ ਦੇ ਨਾਲ, ਪਰ ਇਹਦੇ ਨਾਲ ਨਾਲ ਇਹ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਸਾਡੇ ਲਈ ਕਿ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਇੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਅਸੀਂ ਜਿਹੜੀਆਂ ਆਪਣੀਆਂ ਗਤੀਵਿਧੀਆਂ ਆ ਕਾਰਵਾਈਆਂ ਆ ਉਹ ਕਰੀਏ, ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਅੰਦੋਲਨ ਜਾਂ ਜਦੋਂ ਵੀ ਕੋਈ ਇਹੋ ਜਿਹਾ ਮੁਜ਼ਾਹਰਾ ਜਾਂ ਇਕੱਠ ਜਾਂ ਫਿਰ ਰੈਲੀ ਜਿਹੜੀ ਆ ਉਹ ਸਾਡੇ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ ਤੇ ਸਰਕਾਰ ਜਿਹੜੀ ਆ ਉਹ ਜ਼ਰੂਰ ਇੱਕ ਤਿਰਛੀ ਨਜ਼ਰ ਜਿਹੜੀ ਆ ਜ਼ਰੂਰ ਸਾਡੇ ਭਾਈਚਾਰੇ ਦੇ ਉੱਤੇ ਰੱਖਦੀ ਆ। ਸੋ ਸਾਡੀ ਜਿਹੜੀ ਛਵੀ ਆ ਇੱਥੇ ਵੀ ਅਸੀਂ ਸੋਹਣੀ ਖੂਬਸੂਰਤ ਬਣਾ ਕੇ ਦਿਖਾਈਏ, ਔਰ ਇਸ ਸ਼ਾਂਤਮਈ ਢੰਗ ਦੇ ਨਾਲ ਹੀ ਉੱਥੇ ਬੈਠੇ ਲੋਕਾਂ ਦਾ ਜਿਹੜਾ ਇਹ ਸਹਿਯੋਗ ਆ ਅਸੀਂ ਕਰਦੇ ਰਹੀਏ। ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਆਪਣੇ ਲੋਕਾਂ ਨੂੰ?
ਹਾਂਜੀ, ਮੈਂ ਇੱਕ ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਰੱਖਣਾ ਵਿਚਾਰ ਰੱਖਣਾ ਚਾਹੁੰਦਾ ਜੀ। ਦੇਖੋ, ਆਪਾਂ ਜਿਹੜਾ ਇਸ ਟਾਈਮ ਮੁੱਦਾ ਜੀ ਉਹ ਕਿਸਾਨੀ ਦਾ ਮੁੱਦਾ, ਤੇ ਕਿਸਾਨੀ ਦਾ ਮੁੱਦਾ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਜੀ, ਪੂਰੇ ਦੇਸ਼ ਦੇ ਕਿਸਾਨਾਂ ਦਾ, ਹਰ ਇੱਕ ਦੇਸ਼ ਸਟੇਟ ਦਾ ਕਿਸਾਨ ਉੱਥੇ ਨਾਲ ਜੁੜਿਆ ਹੋਇਆ। ਆਪਣੇ ਕੁਛ ਇੱਥੇ ਰੈਲੀਆਂ ਦੇ ਵਿੱਚ ਜੀ ਲੋਕ ਖਾਲਿਸਤਾਨ ਦਾ ਮੁੱਦਾ ਉਠਾਉਂਦੇ ਨੇ ਜਾਂ ਕਹਿੰਦੇ ਨੇ, ਖਾਲਸਾ ਇੱਕ ਪਿਓਰ ਹੈ ਜੀ, ਆਪਾਂ ਉਹ ਹਮੇਸ਼ਾ ਹੀ ਜਿੰਦਾਬਾਦ ਰਹੂਗਾ, ਪਰ ਆਪਣਾ ਆਪਾਂ ਨੂੰ ਇਸ ਮੁੱਦੇ ਨੂੰ ਛੱਡ ਕੇ ਆਪਾਂ ਨੂੰ ਜਿਹੜਾ ਮੇਨ ਮੁੱਦਾ ਇਸ ਟਾਈਮ ਕਿਸਾਨੀ ਦੇ ਉੱਤੇ ਆਉਣਾ ਚਾਹੀਦਾ। ਹਰ ਇੱਕ ਬੰਦਾ ਠੀਕ ਹੈ ਖਾਲਿਸਤਾਨ ਚਾਹੁੰਦਾ, ਹਰ ਇੱਕ ਬੰਦੇ ਦੇ ਡਿਫਰੈਂਟ ਸੋਚ ਵਿਚਾਰ ਨੇ, ਹੈ ਨਾ, ਆਪਾਂ ਉਹਨਾਂ ਦੇ ਉੱਤੇ ਆਪਾਂ ਇਸ ਟਾਈਮ ਭੇਦਭਾਵ ਛੱਡ ਕੇ ਆਪਾਂ ਕਿਸਾਨੀ ਦੇ ਮੁੱਦੇ ਤੇ ਗੱਲ ਕਰੀਏ ਜੀ, ਤਾਂ ਕਿ ਆਪਾਂ ਉਹਨਾਂ ਦੇ ਬਿੱਲ ਵਾਪਸ ਕਰਾ ਸਕੀਏ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਚੱਲ ਰਿਹਾ ਉਹਨੂੰ ਸਹੀ ਦਿਸ਼ਾ ਵਿੱਚ ਲਿਜਾਇਆ ਜਾ ਸਕੇ ਜੀ।
ਜੀ ਬਿਲਕੁਲ, ਸੋ ਬਿਲਕੁਲ ਜੀ, ਔਰ ਖਾਸ ਤੌਰ ਦੇ ਉੱਤੇ ਇੱਥੋਂ ਦੀਆਂ ਜੋ ਵੀ ਸਾਨੂੰ ਹਦਾਇਤਾਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਅਸੀਂ ਧਿਆਨ ਦੇ ਵਿੱਚ ਰੱਖੀਏ। ਤੇ ਗੁਰਦੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇਸ ਰੈਲੀ ਦੇ ਮੁਤਲਕ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਆ ਤੁਸੀਂ ਸਾਂਝੇ ਕੀਤੇ, ਔਰ ਸਾਡੇ ਸੁਣਨ ਵਾਲਿਆਂ ਤੱਕ ਜਿਹੜੀ ਇਹ ਸਾਰੀ ਜਾਣਕਾਰੀ ਆ ਉਹ ਵੀ ਤੁਸੀਂ ਪਹੁੰਚਾਈ ਆ, ਅਸੀਂ ਉਮੀਦ ਕਰਦੇ ਹਾਂ, ਔਰ ਇਹ ਆਸ ਜਿਹੜੀ ਆ ਸਾਡੀ ਬੜੀ ਪਕੇਰੀ ਆ ਕਿ ਇਹ ਜਿਹੜਾ ਸੰਘਰਸ਼ ਆ ਉਹ ਮਜ਼ਬੂਤ ਸਥਿਤੀ ਵਿੱਚ ਪਹੁੰਚ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੰਘਰਸ਼ ਦੇ ਵਿੱਚੋਂ ਜਿੱਤ ਕੇ ਬਾਹਰ ਜ਼ਰੂਰ ਆਵਾਂਗੇ। ਸੋ ਇਸੇ ਉਮੀਦ ਦੇ ਨਾਲ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਜੀ ਦੋਸਤੋ, ਇਹ ਸਨ ਗੁਰਦੇਵ ਸਿੰਘ ਜਿਨ੍ਹਾਂ ਨੇ ਇੱਥੇ ਫਾਰਮਰ ਸਪੋਰਟ ਵਹੀਕਲ ਰੈਲੀ ਦਾ ਜਿਹੜਾ ਆਯੋਜਨ ਸੀ ਉਹ ਕੀਤਾ ਸੀਗਾ ਬੀਤੇ ਐਤਵਾਰ, ਔਰ ਇਸ ਰੈਲੀ ਦਾ ਜਿਹੜਾ ਪ੍ਰਭਾਵ ਹੈ ਉਹ ਭਾਰਤ ਦੇ ਵਿੱਚ ਬੈਠੇ ਜਿਹੜੇ ਕਿਸਾਨਾਂ ਦੇ ਉੱਤੇ ਜ਼ਰੂਰ ਪਿਆ। ਜਿਵੇਂ ਉਹਨਾਂ ਨੇ ਦੱਸਿਆ ਕਿ ਮਨੋਬਲ ਜਿਹੜਾ ਆ ਉਹ ਜ਼ਰੂਰ ਮਜ਼ਬੂਤ ਹੁੰਦਾ ਜਦੋਂ ਅਸੀਂ ਇੱਥੇ ਬੈਠੇ ਉਹਨਾਂ ਦੀ ਸਪੋਰਟ ਦੇ ਵਿੱਚ ਕੁਛ ਵੀ ਕਰਦੇ ਹਾਂ, ਕੋਈ ਸਮਾਗਮ ਕਰਦੇ ਹਾਂ ਜਾਂ ਫਿਰ ਕੁਛ ਵੀ ਜਿਹੜੀ ਗਤੀਵਿਧੀ ਆ ਸਾਡੇ ਵੱਲੋਂ ਕੀਤੀ ਜਾਂਦੀ ਹੈ। ਖੈਰ, ਅਸੀਂ ਇਸ ਅੰਦੋਲਨ ਦੇ ਬਾਰੇ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਹੈ ਉਹ ਲੈਣੀ ਹੈ, ਔਰ ਉਹ ਰਿਪੋਰਟ ਜਿਹੜੀ ਹੈ ਜਸਵਿੰਦਰ ਬਿੱਟਾ ਹੋਰਾਂ ਕੋਲੋਂ ਅਸੀਂ ਹਾਸਲ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਹਰਭਜਨ ਮਾਨ ਹੋਰਾਂ ਦੀ ਆਵਾਜ਼ 'ਚ, ਤੇ ਆਉਂਦੇ ਹਾਂ ਫਿਰ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ। ਜੀ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਸੋ ਮੁੜਨਾ ਹੁਣ ਗਵਾਰਾ ਵੀ ਨਹੀਂ ਹੈ ਜਿਸ ਸਥਿਤੀ ਦੇ ਵਿੱਚ ਅੰਦੋਲਨ ਪਹੁੰਚ ਚੁੱਕਿਆ। ਔਰ ਅੰਦੋਲਨ ਦੀ ਜਿਹੜੀ ਖੂਬਸੂਰਤੀ ਇਹ ਹੈ ਕਿ ਇਹ ਲੋਕਾਂ ਦੀ ਤਾਕਤ ਬਣ ਕੇ ਉਭਰਿਆ, ਔਰ ਲੋਕਾਂ ਦੀ ਤਾਕਤ ਜਿਹੜੀ ਹੈ ਉਸ ਵਿੱਚ ਸਿਰਫ ਸਾਡੇ ਆਪਣੇ ਪੰਜਾਬੀ ਨਹੀਂ ਸਗੋਂ ਦੇਸ਼ ਭਰ ਦੇ ਵਿੱਚੋਂ ਜਿਹੜੇ ਵੀ ਕਿਸਾਨ ਪੱਖੀ ਲੋਕ ਨੇ ਉਹ ਇਸ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਆ, ਔਰ ਇਸੇ ਕਰਕੇ ਇਹ ਜਿਹੜਾ ਅੰਦੋਲਨ ਹੈ ਇਸ ਵੇਲੇ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਪਹੁੰਚਿਆ। ਜਦੋਂ ਉੱਥੇ ਜਿਹੜੇ ਲੋਕ ਸੇਵਾਵਾਂ ਦੇ ਰਹੇ ਨੇ, ਜਿਹੜੇ ਯੋਗਦਾਨ ਪਾ ਰਹੇ ਨੇ, ਜਿਹੜੇ ਸਹਿਯੋਗ ਕਰ ਰਹੇ ਨੇ, ਤਾਂ ਉਹਨਾਂ ਦੀ ਜਿਹੜੀ ਕਹਾਣੀ ਹੈ ਉਹ ਬੜੀ ਨਿਰਾਲੀ ਹੈ। ਜਿਹੜੇ ਲੋਕ ਉੱਥੇ ਰਹਿ ਕੇ ਇਹ ਸਾਰਾ ਕੁਝ ਵੇਖ ਰਹੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਓਪਰਿਆਂ ਵਾਂਗੂ ਆਏ ਸੀ ਪਰ ਉੱਥੇ ਦੇ ਬਣ ਕੇ ਰਹਿ ਗਏ, ਇਹ ਵੀ ਬਹੁਤ ਸਾਰੀਆਂ ਜਿਹੜੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ। ਯੂਨਾਈਟਿਡ ਸਿੱਖਸ ਵੱਲੋਂ ਉੱਥੇ ਜਿਹੜੀ ਡਾਕਟਰੀ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ, ਖਾਲਸਾ ਏਡ ਵੱਲੋਂ ਛੋਟੀਆਂ ਛੋਟੀਆਂ ਜ਼ਰੂਰਤਾਂ ਬਨੈਣਾ ਕਛਹਿਰਿਆਂ ਦਾ ਜਿਹੜਾ ਧਿਆਨ ਆ ਉਹ ਦੇ ਕੇ ਛੋਟੀਆਂ ਛੋਟੀਆਂ ਜ਼ਰੂਰਤਾਂ ਨੂੰ ਧਿਆਨ ਚ ਲਿਆ ਕੇ ਉਹਨਾਂ ਦੇ ਸੌਣ ਦੇ ਲਈ ਪ੍ਰਬੰਧ ਜਿਹੜੇ ਆ ਬਿਸਤਰੇ ਜਿਹੜੇ ਲਗਾ ਕੇ ਔਰ ਇਹੋ ਜਿਹੇ ਕਲਸ਼ ਜਿਹੜੇ ਆ ਬਣਾ ਕੇ ਲੋਕਾਂ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹ ਲੰਗਰ ਦੀ ਸੇਵਾ ਕਰ ਰਹੀਆਂ, ਪਰ ਇਸ ਵੇਲੇ ਸਾਡੇ ਨਾਲ ਜਸਵਿੰਦਰ ਬਿੱਟਾ ਹੋਰੀ ਜਿਹੜੇ ਕਿ ਸਿੰਘੂ ਬਾਰਡਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਆ ਅੱਜ 8 ਦਸੰਬਰ ਦਾ ਭਾਰਤ ਬੰਦ ਦਾ ਸੱਦਾ ਵੀ ਜਿਹੜਾ ਆ ਉਹ ਦਿੱਤਾ ਜਾ ਚੁੱਕਿਆ, ਕੀ ਹਾਲਾਤ ਉੱਥੇ ਬਣੇ ਹੋਏ ਨੇ। ਸੋ ਬਹੁਤ ਬਹੁਤ ਸਵਾਗਤ ਕਰਦੇ ਆ ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ, ਲਹਿਰਾਂ ਪ੍ਰੋਗਰਾਮ ਚ ਇਸ ਵੇਲੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਜੀ। ਧੰਨਵਾਦ ਭੈਣ ਜੀ ਔਰ ਸਾਡੇ ਹਰਮਨ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ। ਸਮਾਂ ਤਾਂ ਕਾਫੀ ਤੜਕੇ ਦਾ ਪਰ ਕੱਲ ਰਾਤ ਤੱਕ ਵੀ ਮੈਨੂੰ ਲੱਗਦਾ ਕਿ ਕਾਫੀ ਗਤੀਵਿਧੀਆਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਹੋਣਗੀਆਂ, ਤੇ ਇਸ ਵੇਲੇ ਸਿੰਘੂ ਬਾਰਡਰ ਦੇ ਵਿੱਚ ਸਵੇਰ ਦਾ ਤੜਕਾ ਹੈ ਔਰ ਠੰਡ ਜਿਹੜੀ ਉਹ ਵੀ ਵੱਧ ਚੁੱਕੀ ਹੈ, ਤੇ ਅੱਜ 8 ਦਸੰਬਰ ਬੰਦ ਦਾ ਸੱਦਾ ਜਿਹੜਾ ਉਹ ਵੀ ਭਾਰਤ ਦੇ ਵਿੱਚ ਦਿੱਤਾ ਜਾ ਚੁੱਕਿਆ। ਸੋ ਕੀ ਹਾਲਾਤ ਬਣੇ ਹੋਏ ਨੇ, ਕਿਸ ਤਰ੍ਹਾਂ ਦਾ ਮਾਹੌਲ ਹੈ?
ਬਿਲਕੁਲ ਜੀ, ਹਾਲਾਤ ਤਕਰੀਬਨ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਜਿਵੇਂ ਸਾਰੀ ਲੁਕਾਈ ਇਸ ਗੱਲ ਤੇ ਆ ਗਈ ਹੋਵੇ ਕਿ ਜਿਹੜੇ ਖੇਤੀ ਕਾਨੂੰਨ ਹੈ ਇਹ ਕਿਸਾਨਾਂ ਦੇ ਖਿਲਾਫ ਨੇ, ਔਰ ਇਸੇ ਸੰਬੰਧੀ ਕੱਲੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਨੇ
ਜੀ,
ਉਹ ਸਾਰੀਆਂ ਇਸੇ ਮੁੱਦੇ ਦੇ ਉੱਤੇ ਖੜੀਆਂ ਕਿ ਤਿੰਨੋਂ ਜਿਹੜੇ ਖੇਤੀ ਕਾਨੂੰਨ ਹੈ ਉਹ ਰੱਦ ਹੋਣ
ਜੀ।
ਇਹਦੇ ਸੰਬੰਧੀ ਅੱਜ ਜਿਹੜੀ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਨੇ, ਔਰ ਕਿਸਾਨਾਂ ਦੇ ਨਾਲ ਜਿਹੜੀਆਂ ਜੁੜੀਆਂ ਜਥੇਬੰਦੀਆਂ ਉਹਨਾਂ ਨੇ ਵੀ ਇਸ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਪਹਿਲਾਂ ਤਾਂ ਇਹ ਕਿਹਾ ਕਿ ਅਸੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ, ਕੋਈ ਧੱਕਾ ਨਹੀਂ ਕਰਨਾ, ਔਰ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰ ਰਹੀ, ਔਰ ਇਹਦੇ ਬਾਵਜੂਦ ਵੀ ਭਾਰਤ ਬੰਦ ਦੌਰਾਨ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਪੂਰੀ ਤਰ੍ਹਾਂ ਖੁੱਲੀਆਂ ਰੱਖਣ ਦਾ ਉਹਨਾਂ ਨੇ ਐਲਾਨ ਵੀ ਕੀਤਾ
ਜੀ।
ਇਹਦੇ ਸੰਬੰਧੀ ਉਹਨਾਂ ਨੇ ਆਖਿਆ ਕਿ ਜੇ ਕੋਈ ਵਿਆਹ ਸ਼ਾਦੀ ਹੈ ਜਾਂ ਕੋਈ ਐਮਰਜੈਂਸੀ ਕੋਈ ਗੱਲ ਹੈਗੀ ਹੈ ਜਾਂ ਕੋਈ ਐਂਬੂਲੈਂਸ ਵਗੈਰਾ ਨੂੰ ਰਸਤਾ ਦੇਣਾ ਜਾਂ ਡਾਕਟਰੀ ਸੇਵਾਵਾਂ ਹੈਗੀਆਂ ਜਾਂ ਜਿਹੜੀਆਂ ਹੋਰ ਸੇਵਾਵਾਂ ਹੈਗੀਆਂ ਉਹ ਖੁੱਲੀਆਂ ਰੱਖ ਸਕਦੇ ਨੇ
ਜੀ।
ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਲਗਾਤਾਰ ਇਹ ਸਪੋਰਟ ਕਰ ਰਹੀਆਂ ਕਿ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਕਿਸਾਨਾਂ ਦਾ ਜਿਹੜਾ ਚੱਕਾ ਜਾਮ ਦਾ ਕਾਲ ਹੈਗੀ ਹੈ ਉਹਨੂੰ ਹਮਾਇਤ ਕਰਨੀ ਹੈ, ਔਰ ਉੱਤਰ ਭਾਰਤ ਦੇ ਵਿੱਚ ਇਹ ਮੰਗ ਸਾਨੂੰ ਬਹੁਤ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ
ਜੀ।
ਦੂਜੇ ਪਾਸੇ ਵਿਰੋਧੀ ਧਿਰਾਂ ਨੇ ਇਹ ਵੀ ਆਖਿਆ ਕਿ ਸਰਕਾਰ ਆਪਣਾ ਜਿਹੜਾ ਹੰਕਾਰ ਹੈ ਉਹਨੂੰ ਪਾਸੇ ਰੱਖੇ, ਔਰ ਅੱਜ ਜਿਹੜਾ ਬੰਦ ਦਾ ਸੱਦਾ ਹੈਗਾ ਉਹਦੇ ਸੰਬੰਧੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਫੌਰੀ ਤੌਰ ਤੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ
ਜੀ।
ਲੇਕਿਨ ਦੂਜੇ ਪਾਸੇ ਇਹ ਨਵੀਂ ਗੱਲ ਹੋਈ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ NDA ਦੇ ਭਾਈਵਾਲ ਰਹੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇੱਕ ਗੱਲ ਕਹੀ ਹੈ ਕਿ ਤੁਸੀਂ ਫਰਕ ਦਲੀਲ ਦਿਖਾਓ, ਜਿੰਨੇ ਖੇਤੀ ਕਾਨੂੰਨ ਹੈ ਜਿਹੜੇ ਇਹ ਰੱਦ ਕਰੋ, ਔਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਬਹੁਤ ਗੰਭੀਰ ਮੁਸ਼ਕਲਾਂ ਕਿਸਾਨਾਂ ਨੂੰ ਉਹਦੇ ਲਈ ਪਹਿਲਕਦਮੀ ਕਰੋ, ਔਰ ਨਾਲ ਉਹਨਾਂ ਨੇ ਇਹ ਵੇਰਵਾ ਵੀ ਦਿੱਤਾ ਕਿ ਬਹੁਤ ਵੱਡੇ ਦਾਗ ਹੈ ਜਿਹੜੇ ਉਹ ਕਿਸਾਨਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਠੀਕ ਤੁਸੀਂ ਕਰ ਸਕਦੇ ਹੋ
ਜੀ।
ਔਰ ਪ੍ਰਧਾਨ ਮੰਤਰੀ ਜਿੱਥੇ ਕਾਨੂੰਨ ਦੀ ਵਕਾਲਤ ਕਰ ਰਹੇ ਹੈ ਮੁੜ ਇਹ ਕਹਿ ਰਹੇ ਹੈ ਕਿ ਇਹ ਗਰੀਬਾਂ ਤੇ ਮੱਧ ਵਰਗ ਦੇ ਵਿੱਚ ਸਰਕਾਰ ਦੇ ਵਿੱਚ ਭਰੋਸੇ ਦਾ ਹੌਸਲਾ ਦੇਵੇਗਾ, ਔਰ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਜਿਹੜੇ ਕਾਨੂੰਨ ਹੈ ਇਹ ਜੇਕਰ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣਾ ਤਰੱਕੀ ਦੇ ਅੱਗੇ ਰੁਕਾਵਟਾਂ ਖੜੀਆਂ ਕਰ ਰਹੇ ਹੋ। ਇਸ ਤਰ੍ਹਾਂ ਹੀ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਜਿਹੜੇ ਵਾਈਸ ਚਾਂਸਲਰ ਰਹੇ ਨੇ ਉਹਨਾਂ ਨੇ ਵੀ ਆਖਿਆ ਕਿ ਜੇ ਕਿਸਾਨ ਆਪਣਾ ਭਲਾ ਨਹੀਂ ਚਾਹੁੰਦੇ ਤਾਂ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ, ਔਰ ਦੂਜੇ ਪਾਸੇ ਖੱਟਰ ਸਰਕਾਰ ਹੈ ਉਹਦੇ ਤੋਂ ਹਮਾਇਤ ਵਾਪਸ ਲੈਣ ਦੀ ਜਿਹੜੀ ਗੱਲ ਹੈ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਗੱਲ ਚੱਲ ਰਹੀ ਸੀ, ਕੱਲ ਚੱਲ ਰਹੀ ਸੀ ਜੀ, 4 ਵਿਧਾਇਕਾਂ ਨੇ ਉਹਨਾਂ ਤੋਂ ਹਮਾਇਤ ਵਾਪਸ ਲੈਣ ਦੀ ਗੱਲ ਕਹੀ ਹੈ ਕਿਉਂਕਿ ਉਹਨਾਂ ਦੀ ਸਪੋਰਟ ਨਾਲ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ ਚ ਹੈਗੀ। ਅੱਜ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਅਸੀਂ ਕਿਸਾਨਾਂ ਦੇ ਤੌਖਲਿਆਂ ਨੂੰ ਸੁਣਿਆ ਲੇਕਿਨ ਹਲੇ ਹਮਾਇਤ ਦੀ ਵਾਪਸੀ ਦੀ ਕੋਈ ਹਾਲਾਤ ਇਹੋ ਜਿਹੇ ਨਹੀਂ ਆਏ, ਔਰ ਲਗਾਤਾਰ ਜਿਹੜੇ ਦੁਸ਼ਮੰਤ ਚੌਟਾਲਾ ਹੈ ਉਹ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹੈ ਤੇ ਉਹ ਵੀ ਕਹਿ ਰਹੇ ਹੈ ਕਿ ਕੇਂਦਰ ਕਿਸਾਨਾਂ ਦਾ ਜਿਹੜਾ ਮੁੱਦਾ ਉਹ ਛੇਤੀ ਹੱਲ ਕਰਨ। ਸੋ ਇਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਬਣੇ ਹੋਏ ਹੈ, ਔਰ ਕਿਸਾਨ ਆਗੂਆਂ ਨੇ ਸਾਰਿਆਂ ਨੂੰ ਆਖਿਆ ਕਿ ਦੁਕਾਨਾਂ ਤੇ ਸੜਕਾਂ ਜਬਰੀ ਕਿਸੇ ਨੇ ਬੰਦ ਨਹੀਂ ਕਰਾਉਣੀਆਂ। ਜਿਹੜਾ ਇਹ ਕਿਸਾਨ ਅੰਦੋਲਨ ਸਿਖਰਾਂ ਤੇ ਪਹੁੰਚ ਚੁੱਕਿਆ ਹੈ 60 ਦਿਨਾਂ ਤੋਂ, 70 ਦਿਨਾਂ ਤੋਂ ਕਿਸੇ ਨੇ ਕਿਸੇ ਦੇ ਫੁੱਲ ਵੀ ਨਹੀਂ ਮਾਰਿਆ, ਵਿਲੱਖਣ ਦਾ ਇਸੇ ਕਰਕੇ ਹੀ ਹੈ ਕਿ ਲੋਕ ਤੜਾ ਤੜ ਇਹਦੇ ਨਾਲ ਜੁੜ ਰਹੇ ਨੇ
ਜੀ।
ਚਾਹੇ ਕੋਈ ਆਪਣੇ ਜਿੱਦਾਂ ਸੁਰਜੀਤ ਪਾਤਰ ਸਾਹਿਬ ਨੇ ਪਦਮ ਸ਼੍ਰੀ ਸਨਮਾਨ ਮੋੜਨਾ, ਔਰ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਨੇ
ਖਿਡਾਰੀ
ਨੇ ਉਹ ਸਨਮਾਨ ਮੋੜ ਰਹੇ ਨੇ, ਔਰ ਸੂਬੇ ਦੀਆਂ ਸਾਰੀਆਂ ਸਰਕਾਰਾਂ ਚਾਹੇ ਉਹ ਕੇਜਰੀਵਾਲ ਸਰਕਾਰ ਹੋਵੇ, ਦਿੱਲੀ ਦੇ ਵਿੱਚ ਕੱਲ ਇੱਕ ਸਿੰਘੂ ਸਰਹੱਦ ਤੇ ਕੇਜਰੀਵਾਲ ਖੁਦ ਆਏ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਨੇ ਸਟੇਡੀਅਮ ਨੂੰ ਆਰਜੀ ਜੇਲ ਬਣਾਉਣ ਦੇ ਲਈ ਦਬਾਅ ਪਾਇਆ ਸੀਗਾ ਤੇ ਅਸੀਂ ਨਹੀਂ ਬਣਾਇਆ
ਜੀ।
ਔਰ ਅੱਜ ਉਹਨਾਂ ਨੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਵੀ ਸਾਫ਼ ਤੌਰ ਤੇ ਆਖਿਆ ਕਿ ਅਸੀਂ ਜਮੀਰ ਦੀ ਆਵਾਜ਼ ਸੁਣੀ ਹੈ ਤੇ ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ ਆਇਆ, ਮੈਂ ਤਾਂ ਇੱਕ ਸੇਵਾਦਾਰ ਵਜੋਂ ਆਇਆ, ਮੇਰੀ ਜਿਹੜੀ ਇਹ ਅਰਜੀ ਹੈਗੀ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋਣ
ਜੀ।
ਇਸੇ ਤਰ੍ਹਾਂ ਹੀ ਹੁਣ ਰਾਜਸੀ ਪਾਰਟੀਆਂ ਨੂੰ ਜਦੋਂ ਦਰਸਨਾਰ ਕਰ ਦਿੱਤਾ ਗਿਆ ਸੀਗਾ, ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਸੀ ਸਾਡੀ ਸਟੇਜ ਉੱਤੇ ਰਾਜਸੀ ਪਾਰਟੀ ਦਾ ਕੋਈ ਵੀ ਆਗੂ ਨੂੰ ਅਸੀਂ ਸੰਬੋਧਨ ਨਹੀਂ ਕਰਨ ਦੇਵਾਂਗੇ
ਜੀ ਜੀ।
ਤਾਂ ਰਾਜੀ ਪਾਰਟੀਆਂ ਨੂੰ ਵੀ ਇੱਕ ਮੌਕਾ ਮਿਲ ਗਿਆ ਵੀ ਜੇ ਕੱਲ ਨੂੰ 2022 ਦੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਸਾਨੂੰ ਸਵਾਲ ਪੁੱਛਿਆ ਜਦੋਂ ਸਾਡੀ ਲੜਾਈ ਲੜ ਰਹੇ ਸੀ ਖੇਤ ਮਜ਼ਦੂਰ ਦੀ ਜਾਂ ਕਿਸਾਨ ਦੀ ਲੜਾਈ ਜਦੋਂ ਸੜਕਾਂ ਦੀ ਅਸੀਂ ਲੜ ਰਹੇ ਸੀ ਤੁਸੀਂ ਕਿੱਥੇ ਸੀ ਤਾਂ ਕੱਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਜਿਹਦੇ ਵਿੱਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਬੀਜੇਪੀ ਦੇ ਦੋ ਮੈਂਬਰ ਪਾਰਲੀਮੈਂਟ ਤਾਂ ਭਾਵੇਂ ਆਪਣੇ ਸੋਮ ਪ੍ਰਕਾਸ਼ ਔਰ ਸੰਨੀ ਦਿਓਲ ਉਹਨਾਂ ਨੇ ਤਾਂ ਭਾਰਤੀ ਜਨਤਾ ਪਾਰਟੀ ਦਾ ਹੀ ਥੱਲੇ ਪੱਲਾ ਫੜਿਆ ਹੋਇਆ ਲੇਕਿਨ ਮੈਂਬਰ ਪਾਰਲੀਮੈਂਟ ਜਿਹੜੇ ਨੇ ਕਾਂਗਰਸ ਦੇ ਉਹਨਾਂ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ ਔਰ ਦੇਸ਼ ਵਿਆਪੀ ਜਿਹੜਾ ਬੰਦ ਹੈ ਇਹਦੇ ਕਰਕੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪੈਦਾ ਹੋਈਆਂ ਇਹਦੇ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਰਾਤ ਨੂੰ ਗੁਰਜੀਤ ਸਿੰਘ ਔਜਲਾ ਤੇ ਰਮਨੀਤ ਸਿੰਘ ਬਿੱਟੂ ਦਾ ਰਜਾਈਆਂ ਲੈ ਕੇ ਉੱਥੇ ਸੁੱਤੇ ਉਹਨਾਂ ਨੇ ਇਹ ਗੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਕਿਸਾਨ ਠੰਡ ਦੇ ਵਿੱਚ ਥਰ ਥਰ ਕਰ ਰਿਹਾ ਤੇ ਸਾਨੂੰ ਵੀ ਇਸ ਤਰ੍ਹਾਂ ਦੀਆਂ ਫੋਟੋਆਂ ਮੀਡੀਆ ਦੇ ਵਿੱਚ ਦਿਖਾਉਣ ਦੀ ਲੋੜ ਹੈਗੀ ਕਿਉਂਕਿ ਭਵਿੱਖ ਦੇ ਵਿੱਚ ਸਾਨੂੰ ਲੋਕ ਜੇ ਪੁੱਛਣਗੇ ਅਸੀਂ ਇਹਨਾਂ ਨੂੰ ਦਿਖਾ ਸਕਾਂਗੇ ਵੀ ਅਸੀਂ ਵੀ ਤੁਹਾਡੇ ਨਾਲ ਖੜੇ ਸੀ।
ਜੀ
ਬਿਲਕੁਲ ਜਿਹੜੇ ਸਿੰਘੂ ਸਰਹੱਦ ਦੇ ਉੱਤੇ ਕਿਸਾਨ ਮੋਰਚੇ ਦੀ ਕਾਮਯਾਬੀ ਇਹ ਵੀ ਹੈ ਉੱਥੇ ਜਦੋਂ ਅਰਦਾਸ ਹੁੰਦੀ ਹੈ ਉਦੋਂ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਹਿੰਦੂ ਭਾਈਚਾਰਾ ਸਭ ਉਹ ਆਪਣੇ ਧਰਮ ਦਾ ਅਕੀਦਾ ਜਿਹੜਾ ਉੱਥੇ ਪੇਸ਼ ਕਰਦਾ ਔਰ ਨਾਲ ਹੀ ਉੱਥੇ ਇਸ ਤਰ੍ਹਾਂ ਦਾ ਬੈਨਰ ਇਸ ਤਰ੍ਹਾਂ ਦੇ ਸਲੋਗਨ ਸਾਨੂੰ ਦਿਸ ਰਹੇ ਨੇ ਜਿੱਥੇ ਉਹ ਲਿਖਿਆ ਕਿ ਅਸੀਂ ਅੱਤਵਾਦੀ ਨਹੀਂ ਅਸੀਂ ਤਾਂ ਕਿਸਾਨ ਹੈਗੇ ਹਾਂ ਲੇਕਿਨ ਜਿਹੜਾ ਦੂਜੀ ਮੀਡੀਆ ਹੈਗਾ ਉਹ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਨਾ ਕਰੇ ਲੇਕਿਨ ਕੁਝ ਹੱਦ ਤੱਕ ਜਦੋਂ ਗੋਦੀ ਮੀਡੀਆ ਦਾ ਕਾਫੀ ਲੋਕਾਂ ਨੇ ਵਿਰੋਧ ਕੀਤਾ ਜਦੋਂ ਆਮ ਲੋਕਾਂ ਨੇ ਇਹ ਗੱਲ ਕਹੀ ਕਿ ਤੁਸੀਂ ਅੱਜ ਆਏ ਹੋ 60 ਦਿਨ ਪਹਿਲਾਂ ਸਾਡੇ ਕੋਲ ਨਹੀਂ ਆਏ ਤਾਂ ਉਦੋਂ ਕੁਛ ਨਾ ਕੁਛ ਜਿਹੜਾ ਗੋਦੀ ਮੀਡੀਆ ਦਾ ਰਵੱਈਆ ਬਦਲਿਆ ਬਦਲਿਆ ਨਜ਼ਰ ਆਉਂਦਾ ਕਿਸਾਨ ਦੀ ਗੱਲ ਕੁਛ ਨਾ ਕੁਛ ਦਿਖਾਉਣ ਲੱਗ ਪਿਆ ਬੀਬੀਆਂ ਦਿਖਾਉਣ ਲੱਗ ਪਿਆ ਕਿੰਨੀ ਮੁਸ਼ਕਲ ਹੈਗੀ ਹੈ ਲੇਕਿਨ ਬੀਬੀਆਂ ਦੇ ਹੌਸਲੇ ਦੀ ਗੱਲ ਵੀ ਇਹ ਦਿਖਾਉਂਦਾ ਉਹ ਕਿ ਦੇਖੋ ਕਿਵੇਂ ਡਟੇ ਹੋਏ ਨੇ ਕਿਸਾਨੀ ਸੰਘਰਸ਼ ਦਾ ਭਾਵੇਂ ਇੱਕ ਕਿਸਾਨ ਹੋਰ ਭੇਟ ਚੜ ਗਿਆ ਲੇਕਿਨ ਕਿਸਾਨ ਮੋਰਚੇ ਦੇ ਵਿੱਚ ਇੱਕ ਔਰਤ ਦੀ ਮੌਤ ਵੀ ਹੋ ਗਈ ਹੈ ਮਹਿਲਪਲਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪਿਕਚਰ ਜਿਹੜੀ ਪਹਿਲਾਂ ਸਾਨੂੰ ਲੱਗਦੀ ਸੀ ਕਿ ਸਾਡੇ ਤੇ ਇਸ ਤਰ੍ਹਾਂ ਦਾ ਥੱਪਾ ਉਹ ਲਗਾ ਦੇਣਗੇ ਕਿਉਂਕਿ ਜਿਹੜਾ ਗੋਦੀ ਮੀਡੀਆ ਹੈ ਉਹ ਕਿਸਾਨੀ ਨੂੰ ਕਵਰ ਕਰਨ ਦੇ ਲਈ ਜਿਹੜੇ ਫਰੈਸ਼ਰ ਰਿਪੋਰਟਰ ਨੇ ਜਾਂ ਜਿਹੜੇ ਕ੍ਰਾਈਮ ਨੂੰ ਕਵਰ ਕਰਦੇ ਨੇ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਸਮਝਣੀ ਹੁੰਦੀ ਸੀ ਇਸ ਕਰਕੇ ਉਹ ਪਿਕਚਰ ਬੜੀ ਗਲਤ ਦਿਖਾ ਰਹੇ ਸੀ ਪਹਿਲਾਂ ਪਹਿਲਾਂ ਲੇਕਿਨ ਹੁਣ ਜਦੋਂ ਉਹਨਾਂ ਨੂੰ ਇਹ ਸਮਝ ਲੱਗ ਗਈ ਸਾਰਾ ਜਿਹੜਾ ਪੰਜਾਬੀ ਮੀਡੀਆ ਹੈਗਾ ਜਦੋਂ ਉਹ ਪਿਕਚਰ ਦਿਖਾ ਰਿਹਾ ਤਾਂ ਗੋਦੀ ਮੀਡੀਆ ਵਾਲੇ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਛੱਟੇ ਹੋਏ ਬੰਦੇ ਨੇ ਉਹਨਾਂ ਦਾ ਜਦੋਂ ਉੱਥੇ ਵਿਰੋਧ ਹੋਣਾ ਸ਼ੁਰੂ ਹੋਇਆ ਫਿਰ ਉਹਨਾਂ ਨੂੰ ਥੋੜੀ ਬਹੁਤੀ ਅਕਲ ਆਈ ਔਰ ਇਸੇ ਤਰ੍ਹਾਂ ਹੀ ਇਹ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਜਿਹਦੇ ਸਰਦੀ ਦੀ ਕੋਰੇ ਦੀ ਸਮੱਸਿਆ ਸੀਗੀ ਤੇ ਇਹ ਵੀ ਸੀਗਾ ਵੀ ਉੱਥੇ ਕੱਪੜੇ ਧੋਣ ਦਾ ਵੀ ਪ੍ਰੋਬਲਮ ਸੀ ਲੇਕਿਨ ਹੁਣ ਬਹੁਤ ਸਾਰੀਆਂ ਉੱਥੇ ਵਾਸ਼ਿੰਗ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਜਿੱਥੇ ਜਿਹੜੇ ਵਲੰਟੀਅਰ ਨੇ ਉਹ ਦਿਨ ਰਾਤ ਕੱਪੜੇ ਧੋ ਰਹੇ ਨੇ ਔਰ ਨਾਲ ਹੀ ਇਹਨਾਂ ਨੌਜਵਾਨਾਂ ਦੇ ਜਿਹੜੇ ਡੇਰੇ ਜਿੱਥੇ ਲਾਏ ਹੈ ਨੇੜਲੀਆਂ ਜਿਹੜੀਆਂ ਬਿਲਡਿੰਗਾਂ ਦੇ ਮਾਲਕਾਂ ਨੇ ਉਹਨਾਂ ਨੂੰ ਕਿਹਾ ਕਿ ਬਿਜਲੀ ਪਾਣੀ ਤੁਸੀਂ ਸਾਡੇ ਤੋਂ ਲੈ ਲਓ ਔਰ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ NRI ਭਰਾਵਾਂ ਵੱਲੋਂ ਲਾਈਆਂ ਗਈਆਂ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਆਪਣਾ ਨਾਮ ਨੀ ਦੱਸਣਾ ਔਰ ਇਸੇ ਤਰ੍ਹਾਂ ਹੀ ਲੰਗਰ ਦਾ ਪ੍ਰਬੰਧ ਵੱਖ ਵੱਖ ਤਰ੍ਹਾਂ ਦੇ ਲੰਗਰ ਹੈਗੇ ਨੇ ਦੁੱਧ ਤੋਂ ਲੈ ਕੇ ਹਰ ਚੀਜ਼ ਇੱਥੇ ਅਵੇਲੇਬਲ ਹੈਗੀ ਹੈ। ਕੱਲ ਕਿਸਾਨ ਜਥੇਬੰਦੀਆਂ ਨਾਲ ਮੇਰੀ ਗੱਲ ਵੀ ਹੋ ਰਹੀ ਸੀ ਉਹ ਕਹਿੰਦੇ ਸੀ ਕਿ ਸਾਨੂੰ ਕੁਛ ਲੱਗਦਾ ਸੀਗਾ ਕਿ ਸਾਨੂੰ ਦੁੱਧ ਦੀ ਸਮੱਸਿਆ ਨਾ ਆਵੇ ਲੇਕਿਨ ਮੈਂ ਦੇਖਿਆ ਮੇਰੇ ਕੋਲ ਪਟਵਾਰੀ ਇੱਕ ਕੱਲ ਮੈਨੂੰ ਮਿਲੇ ਉਹ ਮੋਗੇ ਤੋਂ ਦੁੱਧ ਲੈ ਕੇ ਜਾਂਦੇ ਆ ਰੋਜ਼ਾਨਾ ਲੁਧਿਆਣੇ ਤੋਂ ਆਪਣਾ ਦਲਜੀਤ ਸਿੰਘ ਸਦਰਪੁਰਾ ਜਿਹਨਾਂ ਦੀ ਪੰਜਾਬ ਡੇਅਰੀ ਫੈਡਰੇਸ਼ਨ ਐਸੋਸੀਏਸ਼ਨ ਹੈਗੀ ਪੰਜਾਬ ਤੋਂ ਉਹ ਇੱਕ ਟੈਂਕਰ ਦੁੱਧ ਇੱਥੋਂ ਲੈ ਕੇ ਜਾਂਦੇ ਨੇ ਬੜਾ ਚੌਰ ਤੋਂ ਕੋਈ ਹੈਗੇ ਨੇ ਧਾਰਮਿਕ ਆਗੂ ਉਹਨਾਂ ਦੇ ਉੱਥੇ ਬਹੁਤ ਵੱਡਾ ਡੇਰਾ ਹੈਗਾ ਜਿਹਨੂੰ 400 ਉਹਨਾਂ ਦੇ ਮੱਝਾਂ ਹੈਗੀਆਂ ਰੋਜ਼ਾਨਾ 700-800 ਲੀਟਰ ਦੁੱਧ ਇੱਥੋਂ ਦਿੱਲੀ ਜਾ ਰਿਹਾ ਹੈ ਔਰ ਚੰਗੀ ਗੱਲ ਇਹ ਹੈਗੀ ਹੈ ਕਿ ਜਿਹੜਾ ਮੌਸਮ ਹੈਗਾ ਉਹ ਬੜਾ ਖੁਸ਼ਗਵਾਰ ਹੈਗਾ ਕੋਈ ਚੀਜ਼ ਖਰਾਬ ਹੋਣ ਦੀ ਸੰਭਾਵਨਾ ਨਹੀਂ ਅਕਸਰ ਹੁੰਦਾ ਕਿ ਜੇ ਗਰਮੀ ਹੁੰਦੀ ਤਾਂ ਸਬਜ਼ੀ ਭਾਜੀ ਵੀ ਜੇ ਸਵੇਰੇ ਬਣਦੀ ਤਾਂ ਦੁਪਹਿਰ ਤੱਕ ਉਹਨੂੰ ਯੂਜ਼ ਕਰਨਾ ਪੈਣਾ ਸੀ ਉਹ ਖਰਾਬ ਹੋ ਜਾਣੀ ਸੀ ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ 5-5 ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ ਤਾਂ ਉਦੋਂ ਕੋਈ ਵੀ ਚੀਜ਼ ਖਰਾਬ ਨਹੀਂ ਹੋ ਰਹੀ ਨਾ ਦੁੱਧ ਖਰਾਬ ਹੋ ਰਿਹਾ ਨਾ ਸਬਜ਼ੀ ਖਰਾਬ ਹੋ ਰਹੀ ਹੈ ਮੌਸਮ ਬੜਾ ਠੀਕ ਹੈਗਾ ਭਾਵੇਂ ਕੋਹਰਾ ਪੈ ਰਿਹਾ ਲੇਕਿਨ ਇਸ ਦੇ ਬਾਵਜੂਦ ਵੀ ਜਦੋਂ ਉੱਥੇ ਲੋਕਾਂ ਨੂੰ ਪੁੱਛੀਦਾ ਪੁੱਛੀਦਾ ਵੀ ਠੰਡ ਕਿੰਨੀ ਕਿਉਂ ਕਹਿੰਦੇ ਠੰਡ ਨਹੀਂ ਜੀ ਗਰਮੀ ਹੈ
ਜੀ
ਮਤਲਬ ਇੰਨੀ ਉੱਥੇ ਲੋਕਾਂ ਚ ਉਤਸ਼ਾਹ ਹੈਗਾ
ਜੀ ਜੀ
ਸਿੰਘੂ ਬਾਰਡਰ ਦੇ ਨਾਲ ਨਾਲ ਤੇ ਟਿਕਰੀ ਬਾਰਡਰ ਦੇ ਨਾਲ ਨਾਲ ਤੇ ਇੱਧਰ ਆਪਣੇ ਕੁੰਡਲੀ ਬਾਰਡਰ ਦੇ ਨਾਲ ਨਾਲ ਸਿੰਘੂ ਤੇ ਕੁੰਡਲੀ ਦਾ ਇੱਕੋ ਹੀ ਹੈ ਜੇ ਅਸੀਂ ਪੰਜਾਬ ਵਾਲੇ ਪਾਸੇ ਖੜੇ ਹਾਂ ਤਾਂ ਕੁੰਡਲੀ ਬਾਰਡਰ ਹੈ ਜੇ ਅਸੀਂ ਦਿੱਲੀ ਵੱਲ ਚਲੇ ਜਾਂਦੇ ਤਾਂ ਉਹ ਸਿੰਘੂ ਬਾਰਡਰ ਬਣ ਜਾਂਦਾ ਅਬਾਹੀ ਜਵਾਗਾ ਸਰਹੱਦ ਹੈ ਉੱਥੇ ਜਿਹੜੀ ਲੇਬਰ ਹੈਗੀ ਹੈ ਨਾਲ ਨਾਲ ਫੈਕਟਰੀਆਂ ਜਿਹੜੀਆਂ ਲੱਗੀਆਂ ਉਹ ਫੈਕਟਰੀਆਂ ਵਾਲੇ ਜਿਹੜੇ ਵਰਕਰ ਨੇ ਭਾਵੇਂ ਫੈਕਟਰੀਆਂ ਤਾਂ ਬੰਦ ਹੈ ਕਿਉਂਕਿ ਮਾਲ ਦੀ ਸਪਲਾਈ ਨਹੀਂ ਆ ਰਹੀ ਰਾਤੋ ਰਾਤ ਕੁਝ ਟਰੱਕ ਸਾਈਡਾਂ ਤੋਂ ਕੱਢੇ ਵੀ ਗਏ ਨੇ ਉਹ ਜਿਹੜੇ ਵਰਕਰ ਹੈ ਉਹ ਵੀ ਬੜੇ ਖੁਸ਼ ਨੇ ਉਹ ਤਾਂ ਕਹਿੰਦੇ ਸਰਦਾਰ ਜੀ ਹਮ ਆਪਕੇ ਸਾਥ ਹੈ ਉਹ ਏਦਾਂ ਦੀ ਜਦੋਂ ਗੱਲ ਕਹਿੰਦੇ ਆ ਉਦੋਂ ਆਪ ਮੁਹਾਰੇ ਇਸ ਜਿਹੜਾ ਜੋਸ਼ ਹੈ ਜਾਂ ਉਤਸ਼ਾਹ ਹੈ ਉਹ ਦੇਖਿਆ ਹੀ ਬਣਦਾ ਉੱਥੇ ਲੇਕਿਨ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਵੀ ਮਾਹੌਲ ਬਣਿਆ ਹੋਇਆ ਕਿ ਕਿਸੇ ਨੂੰ ਦੱਸਿਆ ਕਿ ਇਹ ਪਾਣੀ ਦੀਆਂ ਬੋਤਲਾਂ ਇੰਨੀਆਂ ਪਈਆਂ ਇੱਥੇ ਤੇ ਇੱਥੇ ਤੁਸੀਂ ਇਹਨੂੰ ਆਪ ਲੈ ਕੇ ਆਏ ਹੋ ਮੁੱਲ ਲੈ ਕੇ ਆਏ ਹੋ ਉਹ ਕਹਿੰਦੇ ਨਹੀਂ ਜੀ ਕੋਈ ਬੰਦਾ ਆਇਆ ਸੀ ਉਹ ਆ ਕੇ ਇੱਥੇ ਵੱਡਾ ਟਰਾਲਾ ਖੜਾ ਕਰ ਗਿਆ ਤੇ ਉਹ ਕਹਿੰਦਾ ਜੀ ਜਿੰਨਾ ਪਾਣੀ ਇੱਥੇ ਲਵਾਉਣਾ ਲਵਾ ਲਓ ਬਾਕੀ ਅਸੀਂ ਅੱਗੇ ਭੇਜ ਦਿੰਦੇ ਹਾਂ
ਅੱਛਾ
ਤੇ ਉਹ ਪਤਾ ਨੀ ਲੱਗ ਰਿਹਾ ਕਿੱਥੋਂ ਕਿਹੜੀ ਚੀਜ਼ ਕਿੱਥੋਂ ਆ ਰਹੀ ਹੈ ਉਹ ਇਹ ਵੀ ਨਹੀਂ ਉੱਥੇ ਲੁੱਟ ਪਈ ਹੋਈ ਹੈ ਜਿਹਨੂੰ ਲੋੜ ਹੈ ਉਹੀ ਚੱਕ ਰਿਹਾ ਇਹ ਮੈਂ ਪਹਿਲੀ ਵਾਰੀ ਦੇਖ ਰਿਹਾ ਇਸ ਤਰ੍ਹਾਂ ਦਾ ਨਹੀਂ ਤਾਂ ਅਕਸਰ ਇਸ ਤਰ੍ਹਾਂ ਨਹੀਂ ਅਸੀਂ ਦੇਖਦੇ ਪੰਜਾਬ ਦੇ ਖਾਸ ਤੌਰ ਤੇ ਭਾਰਤ ਵਿਚ
ਕਿਉਂਕਿ
ਸਾਨੂੰ ਹੁੰਦਾ ਹਫਤਾ ਦਫੜੀ ਵੀ ਹੋ ਜਾਂਦੀ ਹੈ ਵੱਡੇ ਜਦੋਂ ਮੇਲੇ ਲੱਗਦੇ ਹੋਏ ਇਸ ਤਰ੍ਹਾਂ ਦੀ ਜਿਹੜੀ ਚੀਜ਼ ਵਸਤੂ ਹੈਗੀ ਜਿਹੜੀ ਖਾਣ ਪੀਣ ਵਾਲੀ ਵੰਡਣ ਦੀ ਉਹ ਥੋੜੀ ਬਹੁਤੀ ਖਰਾਬ ਵੀ ਹੁੰਦੀ ਹੈ ਲੇਕਿਨ ਇੱਥੇ ਸਫਾਈ ਦਾ ਵੀ ਪੂਰਾ ਪ੍ਰਬੰਧ ਹੈਗਾ ਮੈਨੇਜਮੈਂਟ ਵੀ ਪੂਰੀ ਹੈਗੀ ਹੈ ਕਿਸੇ ਨੂੰ ਕੋਈ ਬੰਦਾ ਗਲਤ ਨਹੀਂ ਬੋਲ ਰਿਹਾ ਕਿਸੇ ਨੂੰ ਕੋਈ ਬੰਦਾ ਜਾਣ ਬੁੱਝ ਕੇ ਖਰਾਬ ਨਹੀਂ ਕਰ ਰਿਹਾ ਤੇ ਕੁਝ ਥਾਵਾਂ ਦੇ ਉੱਤੇ ਕੁਝ 26 ਵਿਅਕਤੀ ਵੀ ਫੜੇ ਗਏ ਨੇ ਜਿਹੜੇ ਇਸ ਤਰ੍ਹਾਂ ਚਾਲ ਜਿਹੜੀ ਆਪਣੀ ਚਲਾਉਣਾ ਚਾਹੁੰਦੇ ਸਨ ਲੇਕਿਨ ਕਿਸਾਨ ਜਥੇਬੰਦੀਆਂ ਕਾਫੀ ਸਤਰਕ ਨੇ
ਸੋ ਸਬਰ ਸੰਤੋਖ ਜਿਹੜਾ ਉਹ ਜ਼ਰੂਰ ਦੇਖਣ ਦੇ ਵਿੱਚ ਲੋਕਾਂ ਦੇ ਵਿੱਚ ਮਿਲ ਰਿਹਾ ਪਰ ਦੂਜੇ ਪਾਸੇ ਗੱਲ ਅੱਜ ਦੀ ਕਰਦੇ ਆ ਅੱਜ ਭਾਰਤ ਬੰਦ ਦਾ ਜਿਹੜਾ ਸੱਦਾ ਉਹ ਜਿਵੇਂ ਤੁਸੀਂ ਵੀ ਕਿਹਾ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਵੀ ਇਸ ਸੱਦੇ ਦੇ ਸਮਰਥਨ ਦੇ ਵਿੱਚ ਆ ਖੜੀਆਂ ਹੋਈਆਂ ਨੇ ਪਰ ਦੂਜੇ ਪਾਸੇ ਜਦੋਂ ਅਸੀਂ ਸਰਕਾਰ ਦਾ ਰਵੱਈਆ ਵੇਖਦੇ ਹਾਂ ਸਰਕਾਰ ਦਾ ਰਵੱਈਆ ਅਜੇ ਵੀ ਅੜੀਅਲ ਆ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਹਰ ਰੋਜ਼ ਅਸੀਂ ਸੁਣਦੇ ਹਾਂ ਦੇਖਦੇ ਹਾਂ ਪੜ੍ਹਦੇ ਹਾਂ ਤਾਂ ਉਹ ਇੱਕੋ ਹੀ ਗੱਲ ਦੇ ਉੱਤੇ ਅੜੇ ਹੋਏ ਆ ਕਿ ਇਹ ਜਿਹੜੇ ਕਾਨੂੰਨ ਹੈ ਇਹ ਦੇਸ਼ ਦੇ ਲੋਕਾਂ ਦੇ ਹਿੱਤ ਦੇ ਵਿੱਚ ਨੇ ਇਹ ਭਰੋਸਾ ਕਾਇਮ ਕਰਨਗੇ ਇਹ ਇਸ ਤਰ੍ਹਾਂ ਕਰਨਗੇ ਉਸ ਤਰ੍ਹਾਂ ਕਰਨਗੇ ਪਰ ਇਹਦੇ ਨਾਲ ਹੀ ਬੀਜੇਪੀ ਦੇ ਜਿਹੜੇ ਕਈ ਲੀਡਰਸ ਆ ਉਹ ਵੀ ਇਹਨਾਂ ਕਾਨੂੰਨਾਂ ਨੂੰ ਜਾਇਜ਼ ਦੱਸ ਰਹੇ ਆ ਬਾਰ ਬਾਰ ਦੱਸ ਰਹੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਿੱਟਾ ਸਾਹਿਬ ਕੀ ਲੱਗਦਾ ਕਿ ਕਿਸ ਰੁੱਖ ਜਿਹੜਾ ਊਂਠ ਆ ਉਹ ਬੈਠੇਗਾ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਨ ਦੀ ਉਮੀਦ ਬਣਦੀ ਜਾ ਰਹੀ ਹੈ ਕਿਉਂਕਿ ਜੇ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਇਸ ਅੰਦੋਲਨ ਦੇ ਨਾਲ ਖੜੀਆਂ ਨੇ ਇਹਦੇ ਸਮਰਥਨ ਦੇ ਵਿੱਚ ਖੜ ਗਈਆਂ ਨੇ ਤਾਂ ਫਿਰ ਬੀਜੇਪੀ ਨੂੰ ਜਿਹੜਾ ਆਪਣਾ ਰੁੱਖ ਆ ਉਹ ਬਦਲਣਾ ਪੈਣਾ ਆ ਔਰ ਇਹ ਬਦਲਣ ਦੇ ਵਿੱਚ ਹੀ ਜਿਹੜੀ ਸਾਰੀ ਕਹਾਣੀ ਆ ਉਹ ਲੁਕੀ ਹੋਈ ਹੈ ਕੀ ਲੱਗਦਾ ਹੈ ਅਸਾਰ ਕੀ ਹੈ
ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਸ਼ਾਂਤਮਈ ਇਹ ਅੰਦੋਲਨ ਚੱਲ ਰਿਹਾ ਇਹ ਇੱਕ ਨਵੀਂ ਇਬਾਰਤ ਲਿਖ ਰਿਹਾ ਜਿਹਦੇ ਚ ਬੀਬੀਆਂ ਨੇ ਬੱਚੇ ਨੇ ਬਜ਼ੁਰਗ ਹੈ ਕਲਾਕਾਰ ਹੈ ਲੇਖਕ ਹੈ ਵਪਾਰੀ ਹੈ ਗਵੱਈਏ ਹੈ ਇਹ ਸਾਰੇ ਸ਼ਾਮਲ ਹੋ
ਜੀ
ਇਹ ਜਿਹੜਾ ਅੰਦੋਲਨ ਦਾ ਜਿਹੜਾ ਹੁਣ ਆਕਾਰ ਹੈ ਇਹ ਇੰਨਾ ਵੱਡਾ ਹੋ ਗਿਆ ਕਿ ਹੁਣ ਪੰਜਾਬ ਨੀ ਦੇਸ਼ ਨੀ ਤੁਸੀਂ ਦੇਖੋ ਵੀ ਵਿਦੇਸ਼ ਦੇ ਵਿੱਚ ਤੁਸੀਂ ਵੀ ਹੁਣ ਆਸਟ੍ਰੇਲੀਆ ਦੇ ਵਿੱਚ ਹੁਣੇ ਸੋਰੀ ਆਪਣੀ ਜਿਹੜੀ ਕਵਰ ਕਰਕੇ ਹਟੇ ਹੋ ਸਾਡੇ ਨਾਲ ਵੀ ਸਰੋਤਿਆਂ ਨੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹੈ ਇਹਦਾ ਵਿਆਪਕ ਆਕਾਰ ਦਾ ਕਾਰਨ ਇਹਦਾ ਕੋਈ ਵੀ ਧਿਰ ਆਪਣੇ ਆਪ ਸਮਝੌਤਾ ਕਰਨ ਦੀ ਹੈਸੀਅਤ ਵਾਲੀ ਹੁਣ ਨਹੀਂ ਰਹੀ ਹੁਣ ਲੀਡਰਲੈਸ ਹੋ ਗਿਆ ਇਹ ਅੰਦੋਲਨ
ਜੀ
ਲੇਕਿਨ ਤੁਸੀਂ ਇਹ ਦੇਖੋ ਵੀ ਕੋਵਿਡ 19 ਦੀ ਆੜ ਦੇ ਵਿੱਚ ਜਿਹੜਾ ਇਹ 3 ਖੇਤੀ ਕਾਨੂੰਨ ਲਿਆਂਦੇ ਗਏ ਇਹਦਾ ਮਕਸਦ ਕੀ ਸੀਗਾ ਮਕਸਦ ਇਹ ਸੀਗਾ ਕਿ ਡਰ ਹੈ ਲੋਕਾਂ ਦੇ ਵਿੱਚ ਸਹਿਮ ਹੈ ਤੇ ਇਹਦੇ ਕਰਕੇ ਕਿਸਾਨ ਜਿਹੜੇ ਬਾਹਰ ਨਹੀਂ ਨਿਕਲ ਸਕਣਗੇ ਤੇ ਸਰਕਾਰ ਜਿਹੜੀ ਹੈਗੀ ਉਹ ਕਾਰਪੋਰੇਟ ਘਰਾਣਿਆਂ ਨਾਲ ਜਿਹੜੀ ਬਣਾਈ ਜਿਹੜੀ ਆਪਣੀ ਸਾਂਝ ਹੈ ਉਹਦੇ ਕਰਕੇ ਇਹ ਮੁਨਾਫੇ ਦੀ ਹਵਸ ਪੂਰੀ ਕਰਨ ਦੇ ਵਿੱਚ ਇਹ ਕਾਮਯਾਬ ਹੋ ਜਾਣਗੇ ਔਰ ਇਸ ਅੰਦੋਲਨ ਨੇ ਬਹੁਤ ਸਾਰੇ ਨਵੇਕਲੇ ਕੰਮ ਕੀਤੇ ਹੈ ਜਦੋਂ ਇਹ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ ਔਰ ਇਸ ਦਾ ਜਿਹੜਾ 26-27 ਨਵੰਬਰ ਨੂੰ ਦਿੱਲੀ ਜਾਣ ਦੇ ਮੌਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਦੋਂ ਸਾਂਝਾ ਫੈਸਲਾ ਲਿਆ ਕਿ ਜਿੱਥੇ ਸਰਕਾਰ ਰੁਕੇਗੀ ਅਸੀਂ ਉੱਥੇ ਹੀ ਖੜ ਜਾਂਗੇ ਹਰਿਆਣਾ ਸਰਕਾਰ ਨੇ ਕਰੋਨਾ ਦੇ ਨਾਲ ਵੱਡੇ ਵੱਡੇ ਆਪਣੇ ਕਰੇਨਾ ਦੇ ਨਾਲ ਵੱਡੇ ਵੱਡੇ ਪੱਥਰ ਰੱਖੇ ਤੇ ਉਹਨਾਂ ਨੂੰ ਸੰਗਲਾਂ ਨਾਲ ਲੋੜ ਕੇ ਕੰਡਿਆਲੀ ਤਾਰਾਂ ਵਲ ਕੇ ਮੁੱਖ ਸੜਕਾਂ ਪੱਟ ਕੇ ਖੁੰਦਕਾਂ ਜਿਹੜੀਆਂ ਰੋਕਾਂ ਲਾਈਆਂ ਪੁਲਿਸ ਦੀਆਂ ਜਿਹੜੀਆਂ ਪਾਣੀ ਦੀਆਂ ਵਾਛੜਾਂ ਮਾਰੀਆਂ ਅੱਤੋ ਗੈਸ ਦੇ ਗੋਲੇ ਮਾਰੇ ਔਰ ਹਰਿਆਣੇ ਦੇ ਕਿਸਾਨਾਂ ਨੇ 25 ਨਵੰਬਰ ਨੂੰ 3 ਨਾਕੇ ਭੰਨੇ ਤੇ ਪੰਜਾਬ ਦੇ ਨੌਜਵਾਨਾਂ ਦਾ ਇਰਾਦਾ ਦਿੱਲੀ ਪਹੁੰਚਣ ਦਾ ਜਿਹੜਾ ਸੀਗਾ ਉਹ ਉਦੋਂ ਹੀ ਤੈਅ ਹੋ ਗਿਆ ਸੀ।
ਬਿਲਕੁਲ
ਇਹ ਜਜ਼ਬਾ ਤੁਸੀਂ ਦੇਖੋ, ਇਹਦੇ ਬਾਵਜੂਦ ਅਮਨ ਰਿਹਾ, ਅੰਦੋਲਨ ਇੱਕ ਜਾਬਤੇ ਚ ਰਿਹਾ, ਅੱਥੋਂ ਗੈਸ ਦੇ ਗੋਲੇ ਜਿਹੜੇ ਛੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਲੰਗਰ ਛਕਾਉਣ ਤੇ ਪਾਣੀ ਪਿਲਾਉਣ ਦੀਆਂ ਜਿਹੜੀਆਂ ਘਟਨਾਵਾਂ ਹੈ ਉਹ ਨਸ਼ਰ ਹੁੰਦੀਆਂ ਤੇ ਉਹ ਇੱਕ ਭਾਈ ਘਨੱਈਆ ਦੀ ਅਦੁੱਤੀ ਜਿਹੜੀ ਮਿਸਾਲ ਦੀ ਯਾਦ ਵੀ ਤਾਜ਼ਾ ਕਰਾਉਂਦੀ ਹੈ।
ਬਿਲਕੁਲ ਬਿਲਕੁਲ।
ਔਰ ਇਹ ਜਿਹੜਾ ਮਾਰਚ ਹੈਗਾ, ਜਿਹੜਾ ਅੰਦੋਲਨ ਹੈਗਾ, ਇਹ ਬਿਨਾਂ ਕਿਸੇ ਭੇਦਭਾਵ ਵਾਲਾ ਔਰ ਇੱਕ ਵਿਲੱਖਣ ਇਸ ਕਰਕੇ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਸਮੂਹਕ ਚੇਤਨਾ ਵਿਕਸਿਤ ਕਰਨ ਦੇ ਵਿੱਚ ਭੂਮਿਕਾ ਨਿਭਾਈ ਗਈ ਹੈ।
ਠੀਕ।
ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਨੇ ਕਿਸਾਨ ਆਗੂਆਂ ਦੇ ਨਾਲ ਹੁਣ ਤੱਕ ਜਿਹੜੀ ਬਾਤ ਕਰਦੇ ਹੈ, ਸਰਕਾਰੀ ਧਿਰ ਹੁਣ ਕਾਨੂੰਨ ਵਾਪਸੀ ਤੋਂ ਪਿੱਛੇ ਕਿਸੇ ਵੀ ਹੋਰ ਗੱਲ ਤੇ ਸਮਝੌਤੇ ਵੱਲ ਪਰਤੀ ਨਜ਼ਰ ਆਉਂਦੀ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਦੇਸ਼ ਜਿਹੜੇ ਨੇ ਇਹ ਲੋਕ ਦੇਸ਼ ਦੇ ਲੋਕ ਹੈ ਇਹ ਸੁਪਰੀਮ ਹੈਗੇ ਨੇ। ਜਿਵੇਂ ਨੋਟਬੰਦੀ ਦੀ ਤਰ੍ਹਾਂ ਗਲਤ ਫੈਸਲੇ ਨੂੰ ਸਰਕਾਰ ਨੇ ਵਾਜਬ ਕਰਾਰ ਦੇਣ ਦੇ ਨਾਲ ਨਾਲ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਲੇਕਿਨ ਅੱਜ ਹਾਲਾਤ ਇਹ ਬਣ ਗਏ ਕਿ ਇਹਦਾ ਜਿਹੜਾ ਵਿਲੱਖਣਤਾ ਇਹ ਹੈਗੀ ਹੈ ਇਸ ਅੰਦੋਲਨ ਦੀ ਇਸ ਸੰਘਰਸ਼ ਦੀ ਜਿਹੜਾ ਸ਼ਾਂਤਮਈ ਚੱਲ ਰਿਹਾ ਹੈ ਉਹਦੇ ਵਿੱਚ ਖੇਤਰੀ ਪਾਰਟੀਆਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ ਸਾਰੇ ਵਰਗਾਂ ਨੇ ਜਦੋਂ ਹਮਾਇਤ ਕੀਤੀ ਹੈ ਔਰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਲੱਗ ਚੁੱਕੇ ਆ ਕਿਸਾਨ ਅੰਦੋਲਨ ਦੇ ਵਿੱਚ, ਲੇਕਿਨ ਸਰਕਾਰ ਨੂੰ ਹੁਣ ਇਹ ਲੱਗਦਾ ਹੈ ਕਿ ਜੇ ਅਸੀਂ ਝੁੱਕ ਗਏ ਹੰਕਾਰ ਦੇ ਵਿੱਚ ਨੇ, ਹੰਕੜ ਦੇ ਵਿੱਚ ਹੈ, ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਇਹ ਜਿਹੜੇ ਕਾਨੂੰਨ ਹੈ ਜੇ ਇੰਨੇ ਹੀ ਸਾਰਥਿਕ ਹੁੰਦੇ ਤਾਂ ਸਾਰੇ ਦੇਸ਼ ਦੇ ਸਾਰੇ ਆਪਣੇ ਕਹਿ ਸਕਦੇ ਆ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਵੱਸਦੇ ਨੇ ਉੱਥੋਂ ਉੱਥੋਂ ਵਿਰੋਧ ਕਿਉਂ ਆਇਆ। ਕੱਲ ਦਲਬੀਰ ਸਿੰਘ ਰਾਜੋਵਾਲ ਨੇ ਵੀ ਇਹ ਗੱਲ ਸਟੇਜ ਤੋਂ ਕਹੀ ਸੀ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕਾਨੂੰਨ ਤੁਹਾਡੇ ਲਈ ਸਹੀ ਨੇ, ਜਿਹੜੇ ਸਾਬਕਾ ਆਈਐਸ ਅਧਿਕਾਰੀ ਨੇ, ਸਾਬਕਾ ਜੱਜ ਸਾਹਿਬਾਨ ਨੇ, ਜਿਹੜੇ ਸਾਬਕਾ ਆਰਥਿਕ ਮਾਹਰ ਨੇ, ਉਹ ਫਿਰ ਸਾਡੇ ਨਾਲ ਕਿਉਂ ਆ ਗਏ?
ਜੀ ਜੀ।
ਉਹ ਮੂਰਖ ਥੋੜੀ ਹੈ ਜਾਂ ਤੁਸੀਂ ਬਹੁਤ ਸਿਆਣੇ ਥੋੜੀ ਹੋ? ਜਿਵੇਂ ਸਾਰੀ ਦੁਨੀਆਂ ਦੇ ਵਿੱਚ ਤੁਸੀਂ ਖਬਰਾਂ ਅੱਜ ਸੁਣਦੇ ਹੋ, ਪੜ੍ਹਦੇ ਹੋ, ਦੇਖਦੇ ਹੋ, ਉਹਦੇ ਚ ਸਾਫ਼ ਤੌਰ ਤੇ ਇਹ ਹੈਗਾ ਕਿ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਨੂੰ ਵਾਪਸ ਲੈਣਾ ਹੀ ਪੈਣਾ, ਇਹਦੇ ਬਿਨਾ ਗੁਜ਼ਾਰਾ ਨਹੀਂ। ਕਿਸਾਨੀ ਸੰਘਰਸ਼ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਆ ਰਹੇ ਨੇ, ਆਸਟ੍ਰੇਲੀਆ ਦੇ ਵਿੱਚੋਂ ਇੰਨਾ ਵਿਰੋਧ ਉੱਠ ਰਿਹਾ, ਅਮਰੀਕਾ ਦੇ ਸੈਨੇਟਰ ਗੱਲ ਕਰ ਰਹੇ ਨੇ ਔਰ ਇਸ ਗੱਲ ਦੇ ਉੱਤੇ ਹੁਣ ਕੇਂਦਰ ਸਰਕਾਰ ਦੇ ਜਿਹੜੇ ਮੰਤਰੀਆਂ ਨੂੰ ਕਹਿਣਾ ਪਿਆ ਕਿ ਇਹ ਜੇ ਕਾਨੂੰਨ ਦਾ ਮਸਲਾ ਹੈ, ਅਰਾਜਕਤਾ ਨਾ ਫੈਲ ਜਾਏ, ਅਸੀਂ ਇਹ ਗੱਲ ਸੁਣ ਰਹੇ ਹਾਂ, ਕਿਸਾਨ ਦਾ ਭਲਾ ਚਾਹੁੰਦੇ ਹਾਂ, 65% ਜਿਹੜੀਆਂ ਕਿਸਾਨਾਂ ਦੀਆਂ ਵੋਟਾਂ ਅਸੀਂ ਉਹਨਾਂ ਤੇ ਗੌਰ ਕਰਾਂਗੇ, ਅਸੀਂ ਕਦੋਂ ਚਾਹਵਾਂਗੇ ਕਿ ਇਸ ਤਰ੍ਹਾਂ ਦੀ ਦੁਸ਼ਮਣੀ ਪਵੇ, ਲੇਕਿਨ ਹੁਣ ਥੋੜਾ ਜਿਹਾ ਸਰਕਾਰ ਨੂੰ ਲੱਗਿਆ ਹੈ ਕਿ ਇਸ ਗੱਲ ਤੇ ਅਸੀਂ ਸੁਣਨਾ ਪੈਣਾ, ਇਸੇ ਕਰਕੇ ਉਹਨਾਂ ਨੇ ਇਹ ਟਾਈਮ ਮੰਗਿਆ ਸੀ। ਹੁਣ ਅੱਜ ਤਾਂ ਭਾਰਤ ਬੰਦ ਦਾ ਸੱਦਾ ਹੈਗਾ, ਲੇਕਿਨ ਕੱਲ 9 ਤਰੀਕ ਹੈਗੀ ਹੈ, 9 ਤਰੀਕ ਨੂੰ ਹੁਣ ਇਹਨਾਂ ਨੇ ਮੀਟਿੰਗ ਸੱਦੀ ਹੈ 12 ਵਜੇ ਵਿਗਿਆਨ ਭਵਨ ਦੇ ਵਿੱਚ, 9 ਤਰੀਕ ਨੂੰ ਅੱਜ ਇਹਨਾਂ ਨੇ ਇੱਕ ਏਜੰਡਾ ਵੀ ਦੇਣਾ ਹੈਗਾ ਕਿ ਕਿਹੜੀਆਂ ਚੀਜ਼ਾਂ ਅਸੀਂ ਕੱਢ ਰਹੇ ਹਾਂ ਤੇ ਕਿਹੜੀਆਂ ਚੀਜ਼ਾਂ ਦਾ ਤੁਸੀਂ ਇਹਦੇ ਵਿੱਚ ਮੰਗ ਕਰ ਰਹੇ ਹੋ, ਉਹ ਸਾਰਾ ਡਿਸਕਸ ਅੱਜ ਹੋ ਜਾਣਾ। ਔਰ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਕਿ ਕੱਲ 9 ਤਰੀਕ ਤੋਂ ਅੱਗੇ ਤਰੀਕ ਵੀ ਇੱਕ ਪੈ ਜਾਵੇ, ਕਿਉਂਕਿ ਉਹਨਾਂ ਨੇ ਇੱਕ ਤਰਕ ਦਿੱਤਾ ਸੀਗਾ ਕਿ ਜਦੋਂ ਕਾਨੂੰਨ ਰੱਦ ਕਰਦੇ ਹਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਵਿਭਾਗ ਨੇ, ਜਿਵੇਂ ਕਾਨੂੰਨ ਵਿਭਾਗ ਹੈ, ਖੇਤੀਬਾੜੀ ਦਾ ਮੰਤਰਾਲਾ, ਫੂਡ ਪ੍ਰੋਸੈਸਿੰਗ ਦਾ ਮੰਤਰਾਲਾ, ਹੋਮ ਮਿਨਿਸਟਰੀ ਹੈ, ਇਹਨਾਂ ਨਾਲ ਗੱਲਬਾਤ ਕਰਨੀ ਪੈਣੀ, ਇਹਨਾਂ ਦੇ ਅਫਸਰਾਂ ਨਾਲ ਗੱਲਬਾਤ ਕਰਨੀ ਪੈਣੀ ਹੈ ਤੇ ਉਦੋਂ ਬਾਅਦ ਪਾਰਲੀਮੈਂਟ ਦਾ ਇੱਕ ਸੈਸ਼ਨ ਬੁਲਾ ਕੇ ਇਹਨੂੰ ਰਿਵਿਊ ਕਰ ਸਕਦੇ ਹਾਂ ਜਾਂ ਇਹਨੂੰ ਰੱਦ ਕਰਕੇ ਦੁਬਾਰਾ ਨਵੇਂ ਸਿਰੇ ਇੱਕ ਮਸੌਦਾ ਤਿਆਰ ਕਰਕੇ ਖੇਤੀ ਬਿੱਲ ਬਣਾ ਸਕਦੇ ਹਾਂ।
ਜੀ,
ਹੁਣ ਦੇਖਣ ਵਾਲੀ ਗੱਲ ਹੈ ਕਿ ਕੱਲ ਨੂੰ ਕੀ ਨਤੀਜਾ ਨਿਕਲਦਾ।
ਜੀ ਜੀ ਬਿਲਕੁਲ। ਸੋ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜਿਸ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਇਹ ਅੰਦੋਲਨ ਆਪਣੇ ਸਿਖਰ ਵੱਲ ਹੁਣ ਵੱਧ ਰਿਹਾ ਹੈ, ਉਸੇ ਹੀ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਹੀ ਸਰਕਾਰਾਂ ਦੇ ਜਿਹੜੇ ਫੈਸਲੇ ਆ ਉਹ ਸਹੀ ਰੂਪ ਦੇ ਵਿੱਚ ਲਾਗੂ ਹੋਣ। ਜੇਕਰ ਕਿਸਾਨ ਜਿਹੜੇ ਆ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਆ ਤੇ ਫਿਰ ਕਾਨੂੰਨ ਰੱਦ ਕੀਤੇ ਜਾ ਸਕਦੇ ਆ ਜੇ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹ ਸਹੀ ਹੋਵੇ। ਮਰਹੂਮ ਜਿਹੜੀ ਮੰਤਰੀ ਸੁਸ਼ਮਾ ਸਵਰਾਜ
ਉਹਨਾਂ ਦੀ ਇੱਕ ਵੀਡੀਓ ਬੜੀ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਵੀ ਹੁੰਦੀ ਰਹੀ, ਜਦੋਂ ਉਹਨਾਂ ਨੇ ਆੜ੍ਹਤੀਏ ਦੀ ਤੇ ਕਿਸਾਨ ਦੀ ਗੱਲ ਕੀਤੀ। ਉਸ ਵੀਡੀਓ ਦੇ ਵਿੱਚ, ਬਹੁਤ ਪੁਰਾਣੀ ਵੀਡੀਓ ਸੀ ਔਰ ਹੁਣ ਤਾਂ ਖੈਰ ਉਹ ਸਾਡੇ ਵਿੱਚ ਨਹੀਂ ਰਹੇ, ਪਰ ਉਹ ਬੀਜੇਪੀ ਦੀ ਆਪਣੀ ਮੰਤਰੀ ਹੋਣ ਦੇ ਬਾਵਜੂਦ ਉਹਨੇ ਉਸ ਵੇਲੇ ਉਸ ਕਾਨੂੰਨ ਦੀ ਜਿਹੜੀ ਕਾਨੂੰਨ ਦਾ ਜਿਹੜਾ ਵਿਰੋਧ ਸੀਗਾ ਉਸ ਵੇਲੇ ਕੀਤਾ ਸੀਗਾ। ਅੱਜ ਉਹੀ ਬੀਜੇਪੀ ਜਿਹੜੀ ਆ ਉਹ ਇਹ ਗੱਲ ਜਿਹੜੀ ਆ ਮੰਨਣ ਦੇ ਲਈ ਤਿਆਰ ਨਹੀਂ ਆ। ਖੈਰ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਕੱਲ ਮੀਟਿੰਗ ਦੇ ਵਿੱਚ ਕੋਈ ਸਿੱਟਾ ਇਹੋ ਜਿਹਾ ਨਿਕਲਦਾ ਜਾਂ ਫਿਰ ਜੇ ਉਹ ਹੋਰ ਸਮਾਂ ਅੱਗੇ ਕੋਈ ਪਾਰਲੀਮੈਂਟ ਸੈਸ਼ਨ ਬੁਲਾਉਣ ਦੇ ਲਈ ਸਰਕਾਰ ਲੈਂਦੀ ਹੈ ਤਾਂ ਸਾਡੇ ਜਿਹੜੇ ਕਿਸਾਨਾਂ ਦੇ ਜਿਹੜੇ ਹੌਸਲੇ ਉਹ ਇਸ ਵੇਲੇ ਪੂਰੇ ਬੁਲੰਦ ਨੇ। ਸੋ ਸਮਾਂ ਜਿਹੜਾ ਆ ਜੇ ਥੋੜਾ ਹੋਰ ਮਿਲਦਾ ਆ, ਜੇ ਸਰਕਾਰ ਰਾਜ਼ੀ ਹੁੰਦੀ ਹੈ ਕਿ ਇਹ ਪਾਰਲੀਮੈਂਟ ਸੈਸ਼ਨ ਤੋਂ ਬਾਅਦ ਕਾਨੂੰਨ ਰੱਦ ਕਰਨ ਦੇ ਬਾਰੇ ਉਹ ਸੋਚਦੀ ਹੈ ਕੀਤੇ ਜਾ ਸਕਣਗੇ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਇਤਿਹਾਸਕ ਜਿੱਤ ਵੀ ਆ। ਖੈਰ ਇਤਿਹਾਸਕ ਜਿੱਤ ਤਾਂ ਇਹ ਵੀ ਬਹੁਤ ਵੱਡੀ ਹੈ ਕਿ ਇਸ ਵੇਲੇ ਜਿਹੜੇ ਕਿਸਾਨ ਆ ਉਹ ਦਿੱਲੀ ਦੇ ਵਿੱਚ ਇਸ ਮਹਾਂ ਅੰਦੋਲਨ ਨੂੰ ਜਨਮ ਦੇ ਚੁੱਕੇ ਆ। ਸੋ ਇਹੀ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਜੀ ਬਿੱਟਾ ਸਾਹਿਬ,
ਬਿਲਕੁਲ, ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਮਨਾਉਣ ਦੇ ਲਈ ਸਰਕਾਰ ਇੱਕ ਵਿੱਚ ਵਿਚਾਲੇ ਦਾ ਰਸਤਾ ਜਿਹੜਾ ਲੱਭ ਰਹੀ ਹੈ। ਜਿਹੜੇ ਤਿੰਨ ਖੇਤੀ ਕਾਨੂੰਨ ਹੈ ਇਹਨਾਂ ਦੇ ਵਿੱਚੋਂ ਇੱਕ ਨੂੰ ਵਾਪਸ ਲਿਆ ਜਾਵੇ ਜਾਂ ਬਾਕੀ ਦੋ ਕਾਨੂੰਨਾਂ ਦੇ ਉੱਤੇ ਕੋਈ ਜ਼ਰੂਰੀ ਜਿਹੜੀ ਸੋਧ ਹੈ ਉਹਦੇ ਉੱਤੇ ਵਿਚਾਰ ਕਰ ਰਹੀ ਹੈ। ਔਰ ਜਦੋਂ ਪੰਜ ਦੌਰਾਂ ਦੀ ਜਿਹੜੀ ਪੰਜ ਗੇੜਾਂ ਦੀ ਮੀਟਿੰਗ ਹੈਗੀ ਹੈ ਉਹ ਅਸਫਲ ਹੋ ਚੁੱਕੀ ਹੈ ਔਰ ਇਸੇ ਤਰ੍ਹਾਂ ਹੀ ਸੋਮਵਾਰ ਨੂੰ ਯਾਨੀ ਕੱਲ ਕਿਸਾਨ ਜਥੇਬੰਦੀਆਂ ਦਾ ਇੱਕ ਮਸੌਦਾ ਉਹਨਾਂ ਨੇ ਦਿੱਤਾ ਵੀ ਹੈ ਜਿਹਦੇ ਵਿੱਚ ਤਿੰਨ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਜਿਹੜੇ ਇਤਰਾਜ਼ ਪ੍ਰਗਟ ਕੀਤੇ ਸੀ ਉਹਦੇ ਤੇ ਸੋਧਾਂ ਦੇ ਜ਼ਰੀਏ ਉਹਨਾਂ ਨੂੰ ਹੱਲ ਕਰਨ ਦੀ ਗੱਲ ਕਹੀ ਹੈ। ਪਰੰਤੂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਸ ਮਸੌਦੇ ਦਾ ਕੋਈ ਲਿਖਤੀ ਉੱਤਰ ਹਾਲੇ ਤੱਕ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਉਹਨਾਂ ਨੇ ਸਾਫ਼ ਆਖਿਆ ਯੈਸ ਨੋ, ਤਿੰਨੋ ਕਾਨੂੰਨ ਤੁਸੀਂ ਰੱਦ ਕਰੋ, ਸਾਨੂੰ ਤੁਹਾਡਾ ਕੋਈ ਮਸੌਦਾ ਤੁਹਾਨੂੰ ਜਿਹੜਾ ਮਤਾ ਸਾਨੂੰ ਮਨਜ਼ੂਰ ਨਹੀਂ। ਲੇਕਿਨ ਹੁਣ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਨਾਲ ਜਿਹੜੀ ਕੱਲ ਨੂੰ 9 ਦਸੰਬਰ ਨੂੰ 6ਵੇਂ ਦੌਰ ਦੀ ਮੀਟਿੰਗ ਕਰਨੀ ਹੈ ਉਹਦੇ ਚ ਉਹਨਾਂ ਨੇ ਆਖਿਆ ਕਿ ਇਹਦੇ ਚ ਕੋਈ ਵੱਧ ਮਹੱਤਵ ਨਾ ਦਿੰਦਿਆਂ ਅਸੀਂ ਅੱਜ 8 ਦਸੰਬਰ ਨੂੰ ਭਾਰਤ ਬੰਦ ਕਰ ਰਹੇ ਹਾਂ। ਔਰ ਕਿਸਾਨ ਜਥੇਬੰਦੀਆਂ ਦੇ ਇਸੇ ਰਵੱਈਏ ਤੋਂ ਦੇਖ ਕੇ ਇੱਕ ਪ੍ਰੈਸ਼ਰ ਵੀ ਬਿਲਡ ਹੋਇਆ ਹੈ ਔਰ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਕਿ ਨਵੇਂ ਸਿਰੇ ਤੋਂ ਇਹ ਮਾਮਲਾ ਸੁਲਝਾਉਣ ਤੇ ਵਿਚਾਰ ਕਰਾਂਗੇ। ਇਸੇ ਕਰਕੇ ਭਾਜਪਾ ਦੇ ਮੰਤਰੀ ਹੁਣ ਉਹ ਵੀ ਕਹਿ ਰਹੇ ਨੇ ਔਰ ਭਾਜਪਾ ਦੇ ਜਿਹੜੇ ਪੰਜਾਬ ਦੇ ਚੇਅਰਮੈਨ ਲਾਏ ਗਏ ਸਨ ਇਸ ਖੇਤੀ ਬਿੱਲਾਂ ਦੇ ਸੰਬੰਧ ਵਿੱਚ ਸੁਰਜੀਤ ਕੁਮਾਰ ਗਿਆਨੀ, ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸਮਝਾਉਣ ਦੇ ਲਈ ਨਾਕਾਮਯਾਬ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਸਾਡੀ ਕਿਸੇ ਨਾ ਕਿਸੇ ਗਲਤੀ ਹੈਗੀ ਹੈ। ਲੇਕਿਨ ਦੂਜੇ ਪਾਸੇ ਜਿਹੜੀਆਂ ਕੇਂਦਰ ਦੇ ਵਿੱਚ ਜਿਹੜੇ ਬੈਠੇ ਨੇ ਵੱਡੇ ਆਗੂ ਉਹ ਇਹ ਸਮਝਦੇ ਆ ਕਿ ਜੇ ਅਸੀਂ ਕਿਸਾਨਾਂ ਦੇ ਅੱਗੇ ਝੁਕ ਗਏ ਕਿ ਇਸ ਅੰਦੋਲਨ ਨੂੰ ਛੇਤੀ ਅਸੀਂ ਸਮਾਪਤ ਕਰਦਾ ਤਾਂ ਇਹਦੇ ਚ ਸਾਡੀ ਹਿੱਟ ਹੀ ਹੋਊਗੀ ਔਰ ਇਹਦਾ ਵਿੱਚ ਵਿਚਾਲੇ ਦਾ ਰਸਤਾ ਲੱਭਣ ਦਾ ਜਿਹੜਾ ਕੋਈ ਤਕਰੀਬਾਂ ਜਿਹੜੀਆਂ ਯੋਜਨਾਵਾਂ ਜਾਂ ਕੋਈ ਜੁਗਾੜ ਹੈ ਉਹ ਲਾਏ ਜਾ ਰਹੇ ਹੈ। ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਹਦੇ ਚ ਖੇਤੀ ਉਪਜ ਵਪਾਰ ਤੇ ਵਣਜ ਹੈਗਾ, ਇਹਦੇ ਚ ਇੱਕ ਹੈਗਾ ਜ਼ਰੂਰੀ ਵਸਤੂਆਂ ਦਾ ਸੋਧ ਬਿੱਲ ਤੇ ਦੂਜਾ ਹੈਗਾ ਮੁੱਲ ਆਧਾਰ ਤੇ ਖੇਤੀ ਸੇਵਾਵਾਂ ਤੇ ਕਿਸਾਨਾਂ ਦਾ ਜਿਹੜਾ ਸਸ਼ਕਤੀਕਰਨ ਤੇ ਉਹਨਾਂ ਦੀ ਕੰਟਰੈਕਟ ਫਾਰਮਿੰਗ
ਜੀ।
ਉਹ ਇਹ ਦੋ ਜਿਹੜੇ ਦੋ ਖੇਤੀ ਬਿੱਲ ਹੈਗੇ ਆ ਵਪਾਰ ਤੇ ਵਣਜ ਕਾਨੂੰਨ ਨੂੰ ਇਹਨੂੰ ਵਾਪਸ ਲੈਣ ਦੇ ਲਈ ਸਰਕਾਰ ਨਵੇਂ ਸਿਰੇ ਤੋਂ ਇੱਕ ਮਸੌਦਾ ਜਿਹੜੀ ਤਿਆਰ ਕਰ ਰਹੀ ਹੈ
ਜੀ।
ਔਰ ਇੱਕ ਕਿਸਾਨਾਂ ਦੀ ਮੰਗ ਸੀ ਕਿ MSP ਦੀ ਜਿਹੜੀ ਗਰੰਟੀ ਕੀਤੀ ਜਾਵੇ ਜਿਹੜਾ ਮੁੱਖ ਤੌਰ ਦੇ ਉੱਤੇ ਮੁੱਦਾ ਸੀ। ਸਰਕਾਰ ਇਹ ਹੁਣ ਮੰਨ ਰਹੀ ਹੈ ਕਿ ਜੇ ਅਸੀਂ MSP ਦੀ ਗਰੰਟੀ ਵਾਲਾ ਕਾਨੂੰਨ ਕੁਝ ਦੇਰ ਦੇ ਲਈ ਵਾਪਸ ਲੈ ਲਿਆ ਜਾਵੇ ਤੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਹਨੂੰ ਸ਼ਾਂਤ ਕੀਤਾ ਜਾ ਸਕਦਾ। ਲੇਕਿਨ ਹੁਣ ਗੱਲ ਬਹੁਤ ਦੂਰ ਪਹੁੰਚ ਗਈ ਹੈ
ਜੀ।
ਜਦੋਂ ਇਹ ਬਿੱਲ ਅਮਰਦੀਪ ਜੀ ਪਾਸ ਹੋਇਆ ਹੈ ਤੇ ਉਦੋਂ ਕਿਸਾਨ ਇੱਕੋ ਹੀ ਮੰਗ ਕਰਦੇ ਸੀ, ਉਹਨਾਂ ਦੀ ਇੱਕੋ ਹੀ ਮੰਗ ਸੀਗੀ ਕਿ ਤੁਸੀਂ ਕਹਿੰਦੇ ਹੋ ਬਿੱਲ ਠੀਕ ਹੈ ਅਸੀਂ ਮੰਨਦੇ ਹਾਂ ਤੁਹਾਡੇ ਬਿੱਲ ਠੀਕ ਨੇ, ਸਾਨੂੰ ਇਹਦੇ ਚ MSP ਦੀ ਗਰੰਟੀ ਦੇ ਦੋ ਕਿ ਮੇਰੀ ਕਣਕ, ਮੇਰਾ ਝੋਨਾ, ਮੇਰਾ ਨਰਮਾ, ਮੇਰੀ ਸਰੋਂ, ਮੇਰੀ ਮੱਕੀ, ਮੇਰਾ ਆਪਣਾ ਬਾਜਰਾ, ਇਹ ਸਾਰਾ ਜਿੰਨੀਆਂ ਵੀ ਫਸਲਾਂ ਕਿਸਾਨ ਬੀਜਦਾ ਜੇ MSP 1800 ਰੁਪਈਆ ਤਾਂ ਸਾਨੂੰ 1800 ਮਿਲੇ, ਜੇ ਸਾਡੀ ਕੁਆਲਿਟੀ ਮਾੜੀ ਹੈ ਤਾਂ ਤੁਸੀਂ ਉਹਨੂੰ ABC ਗ੍ਰੇਡ ਚ ਲੈ ਲਓ। ਅਸੀਂ ਇਹ ਨੀ ਕਹਿੰਦੇ ਕਿ ਤੁਸੀਂ MSP ਜੇ 1800 ਕਹਿ ਦਿੱਤੀ ਤਾਂ ਮੇਰੀ ਕੁਆਲਿਟੀ ਮਾੜੀ ਹੋਵੇ ਤਾਂ ਤੁਸੀਂ ਉਹ 1800 ਹੀ ਲਓ, ਤੁਸੀਂ ਉਹਦੀ ਗ੍ਰੇਡ ਬਣਾ ਲਓ। ਲੇਕਿਨ ਇਹ ਇਨਸ਼ੋਰ ਹੋਵੇ ਕਿ ਮੱਕੀ ਜੇ 1800 ਰੁਪਈਆ ਰੇਟ ਹੈ ਤੇ 900 ਨਾ ਵਿਕੇ, ਜੇ ਕਣਕ 1800 ਰੁਪਈਆ ਤੇ 600 ਜਾਂ 700 ਜਾਂ 800 ਰੁਪਈਆ ਨਾ ਵਿਕੇ। ਸੋ ਇਹ ਕੇਂਦਰ ਸਰਕਾਰ ਹੁਣ ਆਪਣੇ ਫੈਸਲੇ ਤੋਂ ਪਿੱਛੇ ਹਟਦੀ ਨਜ਼ਰ ਨਹੀਂ ਆਈ ਉਹਨਾਂ ਨੂੰ ਲੱਗਿਆ ਕਿ ਜਿਹੜੇ ਸੰਘਰਸ਼ ਕਰ ਰਹੇ ਆ ਕਿਸਾਨ, ਇਹ 10-12 ਦਿਨਾਂ ਵਿਰੋਧ ਕਰਨਗੇ, ਘਰਾਂ ਨੂੰ ਤੁਰ ਜਾਣਗੇ, ਇਹਨੇ ਪੁੱਛਣਾ। ਤੇ ਇਕੱਲੇ ਪੰਜਾਬ ਚ ਵਿਰੋਧ ਹੈਗਾ ਹੁਣ ਤੱਕ, ਤਾਂ ਕੇਂਦਰ ਦੇ ਮੰਤਰੀ ਇਹ ਵੀ ਕਹਿੰਦੇ ਰਹੇ ਆ ਕਿ ਇਕੱਲਾ ਪੰਜਾਬ ਹੀ ਵਿਰੋਧ ਕਰ ਰਿਹਾ, ਬਾਕੀ ਸੂਬੇ ਕਿਉਂ ਨੀ ਵਿਰੋਧ ਕਰ ਰਹੇ। ਜੇ ਇਹ ਬਿੱਲ ਇੰਨਾ ਹੀ ਚੰਗਾ ਹੁੰਦਾ ਤੇ ਬਾਕੀ ਸੂਬਿਆਂ ਨੇ ਵਿਰੋਧ ਕਰਨਾ ਸੀਗਾ। ਲੇਕਿਨ ਜਦੋਂ ਹੁਣ ਪੰਜਾਬ ਤੋਂ ਬਜਾਏ, ਅੱਜ ਤੁਸੀਂ ਦੇਖੋ ਵੀ ਬੀਜੇਪੀ ਨੇ, ਬੀਜੇਪੀ ਦੀ ਸਰਕਾਰ ਹੈਗੀ ਹੈ ਗੁਜਰਾਤ ਦੇ ਵਿੱਚ,
ਤੇ
ਗੁਜਰਾਤ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ, ਗੁਜਰਾਤ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਜਿਹੜਾ ਵੀ ਵਿਅਕਤੀ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਵਪਾਰਕ ਅਦਾਰਾ ਇਸ ਭਾਰਤ ਬੰਦ ਦੇ ਸੱਦੇ ਦੇ ਵਿੱਚ ਸ਼ਾਮਲ ਹੋਏਗਾ, ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਭਾਰਤੀ ਜਨਤਾ ਪਾਰਟੀ ਦੀਆਂ ਚੂਲਾਂ ਜਿਹੜੀਆਂ ਉਹ ਹਿੱਲ ਚੁੱਕੀਆਂ, ਇਸ ਕਰਕੇ ਉਹਨਾਂ ਨੇ ਆਪਣੇ ਆਪਣੇ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਹੈਗਾ ਉਹ, ਉਹਦੇ ਚ ਤੁਸੀਂ ਸ਼ਮੂਲੀਅਤ ਨਹੀਂ ਕਰਨੀ, ਕਿਸੇ ਕਾਰੋਬਾਰੀ ਅਦਾਰੇ ਨੇ ਸ਼ਮੂਲੀਅਤ ਨਹੀਂ ਕਰਨੀ। ਤੇ ਇਹਦੇ ਨਾਲ ਪਤਾ ਲੱਗਦਾ ਕਿ ਭਾਜਪਾ ਆਪਣੇ ਤਰੀਕੇ ਨਾਲ ਕੁਝ ਸਖਤੀ ਕਰਨਾ ਚਾਹੁੰਦੀ ਹੈ, ਲੇਕਿਨ ਨਾਲ ਦੀ ਨਾਲ ਉਹ ਕਿਸਾਨ ਜਥੇਬੰਦੀਆਂ ਦੇ ਖਿਲਾਫ ਵੀ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ ਜਿਸ ਦੇ ਨਾਲ ਕੱਲ ਨੂੰ ਇਹ ਇਲਜ਼ਾਮ ਜਾਵੇ ਕਿ ਕਿਸਾਨਾਂ ਦੇ ਉੱਤੇ ਇਹਨਾਂ ਨੇ ਕੋਈ ਤਸ਼ੱਦਦ ਕਰਨ ਦੀ ਸੋਚੀ, ਤਾਂ ਕਿਸਾਨਾਂ ਨੇ ਉਹ ਤਸ਼ੱਦਦ ਦਾ ਕਹਿ ਲਿਆ, ਲੇਕਿਨ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਉਹ ਹੋਰ ਵੀ ਜ਼ਿਆਦਾ ਡਿੱਗਣ ਦਾ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜੀ 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 ਬਿਲਕੁਲ। ਸੋ ਬਿੱਟਾ ਸਾਹਿਬ, ਇਸ ਵੇਲੇ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜਨਦੀਪ ਜੀ। ਅਰਸ਼ ਮੱਲੀ ਹੁਰੀ ਜੁੜੇ ਹੋਏ ਨੇ, ਨਾਈਸ ਸ਼ੋਅ ਕਹਿੰਦੇ ਭੈਣ ਜੀ ਅਮਰਦੀਪ ਜੀ, ਤੇ ਬਾਕੀ ਦਿਲਵਰ ਸਾਹਿਬ ਜਾ ਚੁੱਕੇ ਨੇ ਜੀ। ਅਰਸ਼ ਮੱਲੀ ਜੀ ਬਹੁਤ ਧੰਨਵਾਦ, ਤੁਸੀਂ ਸ਼ੋਅ ਪਸੰਦ ਕੀਤਾ। ਤੇ ਨਰਿੰਦਰ ਠੌਰ ਹੁਰੀ ਕਹਿੰਦੇ ਜੀ, ਕਹਿੰਦੇ ਲੋਕਤੰਤਰ ਦੀ ਦਾ ਘਾਣ ਹੋ ਰਿਹਾ, ਐਜ਼ ਅ ਹੈਡ ਆਫ ਦਾ ਕੰਟਰੀ ਮੋਦੀ ਸ਼ੁੱਡ ਬੀ ਰਿਜ਼ੋਲਵਿੰਗ ਦਿਸ ਇਸ਼ੂ। ਮੈਂ ਤਾਂ ਜੀ ਇਹੀ ਕਹਾਂਗਾ ਕਿ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਨ ਦੀ ਤਿਆਰੀ ਕਰ ਰਹੇ ਨੇ ਜੀ। ਬਿੱਟਾ ਸਾਹਿਬ
ਦੇਖੋ, ਇਹ ਘਾਣ ਕਰਨ ਦੀ ਤਿਆਰੀ ਤਾਂ ਕਰ ਰਹੇ ਨੇ, ਪਰ ਅਸੀਂ ਕਹਿ ਸਕਦੇ ਹਾਂ ਕਿ ਕੁਝ ਹੱਦ ਤੱਕ ਸਰਕਾਰ ਤੇ ਇੰਨਾ ਕੁ ਪ੍ਰੈਸ਼ਰ ਬਣ ਗਿਆ, ਸਰਕਾਰ ਨੂੰ ਹੁਣ ਜਿੱਦ ਛੱਡ ਕੇ ਕਿਸਾਨ ਦੇ ਜਿਹੜੇ ਮਸਲੇ ਹੈ ਉਹ ਹੱਲ ਕਰਨੇ ਪੈਣਗੇ
ਜੀ।
ਕਿਉਂਕਿ ਤੁਸੀਂ ਦੇਖੋ ਵੀ 6 ਵਰਿਆਂ ਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਦਿੱਲੀ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਹੋ ਰਹੀ ਹੈ,
ਬਿਲਕੁਲ,
ਜਿਹਦੇ ਚ ਇਹੀ ਗੱਲ ਉੱਠ ਰਹੀ ਹੈ ਕਿ ਜਿਹੜੀ ਤੁਸੀਂ ਇਹ ਨਵੀਂ ਇਬਾਰਤ ਲਿਖਣ ਦੀ ਤਿਆਰੀ ਕਰ ਰਹੇ ਹੋ, ਇਸ ਇਬਾਰਤ ਨੂੰ ਮਿਟਾਉਣ ਦੇ ਲਈ ਜਿਹੜਾ ਨਵਾਂ ਸੰਘਰਸ਼ ਹੈ ਉਹ ਬਿਨਾਂ ਕਿਸੇ ਸਿਆਸੀ ਪਾਰਟੀਆਂ ਤੋਂ, ਬਿਨਾਂ ਕਿਸੇ ਨਿੱਜੀ ਲਾਲਚ ਤੋਂ ਦਿਨੋਂ ਦਿਨ ਇਹ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ
ਜੀ।
ਪਰ ਇਹ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜਿਸ ਕਿਸਾਨੀ ਅੰਦੋਲਨ ਦੀ ਚਰਚਾ ਹਰ ਵਿਅਕਤੀ ਨੂੰ, ਚਾਹੇ ਉਹ ਕਿਸਾਨੀ ਨਾਲ ਜੁੜਿਆ ਚਾਹੇ ਉਹ ਕਿਸਾਨੀ ਨਾਲ ਨਹੀਂ ਜੁੜਿਆ
ਜੀ,
ਉਹ ਜਰੂਰ ਉਹਨੇ ਇਹਦੇ ਹਾਂ ਦੇ ਹਾਂ ਦੇ ਵਿੱਚ ਹਾਂ ਦਾ ਨਾਰਾ ਜਿਹੜਾ ਮਾਰਿਆ, ਜਿਸ ਜਿਸ ਬੰਦੇ ਨੂੰ ਵੀ ਇਸ ਬਾਰੇ ਪਤਾ ਲੱਗਿਆ ਕਿ ਇੱਥੇ ਆਹ ਸੰਘਰਸ਼ ਹੋ ਰਿਹਾ।
ਹੁਣ
ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਿਆਸੀ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਜਿੰਨਾ ਕੁ ਉਹਨਾਂ ਦਾ ਯੋਗਦਾਨ ਬਣ ਰਿਹਾ
ਜੀ,
ਉਹ ਇਸ ਵਿੱਚ ਪਾਉਣ ਦੀ ਜਿਹੜੀ ਪੂਰੀ ਤਿਆਰੀ ਵੀ ਹੈ ਤੇ ਕਰ ਵੀ ਰਹੇ ਹੈ।
ਬਿਲਕੁਲ,
ਕੱਲ ਇਹਨਾਂ ਨੇ ਕੀ ਕੀਤਾ, ਕੱਲ ਹਰਿਆਣੇ ਦੇ ਜਿਹੜੇ ਖੇਤੀਬਾੜੀ ਮੰਤਰੀ ਹੈ
ਜੀ,
ਉਹਨਾਂ ਨੇ ਇੱਕ ਨਵਾਂ ਸ਼ਗੂਫਾ ਛੱਡਿਆ। ਉਹਨਾਂ ਨੇ ਆਖਿਆ ਕਿ ਜੇ ਪੰਜਾਬ ਇੰਨਾ ਹੀ ਚੰਗਿਆ ਤੇ FOIL ਨਹਿਰ ਦਾ ਮੁੱਦਾ ਕਿਉਂ ਨੀ ਤੁਸੀਂ ਹੱਲ ਕਰਾਉਂਦੇ, ਪੰਜਾਬ ਜੇ ਵੱਡਾ ਭਰਾ ਤਾਂ ਸਾਨੂੰ ਪਾਣੀ ਕਿਉਂ ਨੀ ਦਿੰਦਾ
ਜੀ ਜੀ।
ਉਹਦੇ ਲਈ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦਾ ਜਵਾਬ ਵੀ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਇੱਕ ਦੂਜੇ ਦੇ ਸਕੇ ਭਰਾ ਨੇ, ਵੱਡਾ ਭਰਾ ਹੈ, ਤੇ ਸਾਡਾ ਪਾਣੀ ਵੰਡਿਆ ਕੇਂਦਰ ਸਰਕਾਰ ਨੇ ਤੇ ਕੇਂਦਰ ਤੋਂ ਅਸੀਂ ਹੱਕ ਲੈਣਾ, ਤੇ ਅਸੀਂ ਪਾਣੀ ਜੇ ਸਾਨੂੰ ਵੱਧ ਮਿਲਿਆ ਤਾਂ ਅਸੀਂ ਹਰਿਆਣਾ ਨੂੰ ਦੇਣ ਚ ਸਾਨੂੰ ਕੋਈ ਇਤਰਾਜ਼ ਨੀ ਹੋਏਗਾ
ਜੀ ਜੀ।
ਹੁਣ ਇਸ ਤਰ੍ਹਾਂ ਇੱਕ ਨਵੀਂ ਚਾਲ ਜਿਹੜੀ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਇਕਰਮਬਾਜ਼ੀ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਆਪਸ ਦੇ ਵਿੱਚ FOIL ਨਹਿਰ ਦੇ ਮੁੱਦੇ ਤੇ ਉਲਝਾ ਲਿਆ
ਜਾਵੇ,
ਲੇਕਿਨ ਉਸ ਦੇ ਬਾਵਜੂਦ ਵੀ ਇਹ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਜਿਹੜੀਆਂ ਯੋਜਨਾਵਾਂ ਹੈ ਉਹ ਇਹਨਾਂ ਦੀਆਂ ਸਫਲ ਨਹੀਂ ਹੋਈਆਂ
ਜੀ।
ਔਰ ਇਸੇ ਕਰਕੇ ਅੱਜ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਹੈਗਾ ਉਹ ਇਹਨਾਂ ਦੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਸਾਰੇ ਭੁਲੇਖੇ ਜਿਹੜੇ ਹੈਗੇ ਉਹ ਦੂਰ ਕਰ ਦੇਵੇਗਾ ਔਰ ਸਪਸ਼ਟ ਤੌਰ ਤੇ ਇਹਨਾਂ ਨੂੰ ਦੱਸ ਦੇਵੇਗਾ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਦਾ ਇੱਕ ਵੱਖਰਾ ਮਸਲਾ ਹੈਗਾ, ਜਿਹੜਾ ਪਾਣੀ ਦਾ ਇੱਕ ਵੱਖਰਾ ਮਸਲਾ ਹੈਗਾ
ਜੀ।
ਤੇ ਇਸ ਕਰਕੇ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰਦੀ ਸੀ, ਪਹਿਲਾਂ ਤਾਂ ਮੇਰੀ ਵੀ ਬੀਜੇਪੀ ਦੇ ਆਗੂਆਂ ਨਾਲ ਗੱਲਬਾਤ ਹੁੰਦੀ ਰਹੀ ਹੈ, ਉਹਨਾਂ ਨੂੰ ਜਦੋਂ ਦੱਸੀਦਾ ਸੀਗਾ ਕਿ ਇਹਦਾ ਬਹੁਤ ਵੱਡਾ ਵਿਰੋਧ ਹੋਏਗਾ ਤੁਸੀਂ ਖੁਦ ਦੇਖ ਲਓ, ਉਹ ਹੱਸ ਕੇ ਟਾਲ ਦਿੰਦੇ ਸੀ, ਉਹ ਕਹਿੰਦੇ ਸੀ ਨਹੀਂ ਜੀ 8-10 ਦਿਨ ਹੈਗੇ ਆ, 8-10 ਦਿਨਾਂ ਨੂੰ ਇਹ ਰੋਗ ਜਿਹੜਾ ਰੂਟ ਹੈ ਇਹ ਖਤਮ ਹੋ ਜਾਏਗਾ। ਲੇਕਿਨ ਤੁਸੀਂ ਦੇਖੋ ਵੀ 8-10 ਦਿਨਾਂ ਤੋਂ ਇਹ ਕਈ ਹਫ਼ਤੇ ਅੱਗੇ ਲੰਘ ਗਿਆ
ਜੀ ਜੀ,
ਕੋਰੋਨਾ ਤੋਂ ਬਾਅਦ ਤਾਂ ਇੰਨਾ ਕੁ ਹੁਣ ਹੋ ਗਿਆ ਲੋਕਾਂ ਨੇ ਜਿਹੜੇ ਦਿੱਲੀ ਬੈਠੇ ਨੇ, ਜੇ ਤੁਸੀਂ ਕਿਸੇ ਨੂੰ ਵੀ ਪੁੱਛੋ ਤਾਂ ਉਹ ਅੱਗੋਂ ਇੱਕੋ ਹੀ ਗੱਲ ਕਹਿੰਦਾ ਹੈ, ਜਦੋਂ ਉਹਨੂੰ ਪੁੱਛੀ ਜਾ ਵੀ ਸਫਲਤਾ ਮਿਲੂਗੀ, ਜਿੱਤ ਜਾਂਗੇ ਤੁਸੀਂ ਕਿਸਾਨ ਬਿੱਲ ਜਿਹੜੇ ਰੱਦ ਕਰਾ ਲਓਗੇ, ਉਹ ਕਹਿੰਦੇ ਜੀ ਹੁਣ ਜਾਂ ਤਾਂ ਜਿਉਂਦੇ ਰਹੇ ਤਾਂ ਮਿਲਾਂਗੇ, ਨਹੀਂ ਤਾਂ ਇੱਥੇ ਹੀ ਕਬਰ ਬਣੂਗੀ
ਜੀ ਜੀ,
ਮਤਲਬ ਕਰੋ ਜਾਂ ਮਰੋ ਵਾਲੀ ਲੜਾਈ ਹੈ। ਉਹ ਇਹ ਨਹੀਂ ਕਹਿੰਦੇ ਕਿ ਅਸੀਂ ਲੜਨਾ ਹੈ ਸਰਕਾਰ ਨਾਲ, ਉਹ ਕਹਿੰਦੇ ਕਿ ਅਸੀਂ ਸੰਘਰਸ਼ ਕਰਨਾ ਹੈ
ਜੀ,
ਸਾਡੇ ਉੱਤੇ ਕਰੀਨਾ ਫੇਰ ਦੇਣ, ਸਾਡੇ ਤੇ ਤੋਪਾਂ ਚਲਾ ਦੇਣ, ਸਾਨੂੰ ਕੋਈ ਨੁਕਸਾਨ ਕਰ ਦੇਣ, ਅਸੀਂ ਟੱਸ ਤੋਂ ਮਸ ਨਹੀਂ ਹੋਵਾਂਗੇ, ਸਾਡੇ ਕੋਲ ਇੱਕੋ ਹੀ ਮੰਗ ਹੈਗੀ ਹੈ ਕਿ ਖੇਤੀ ਬਿੱਲ ਜਿਹੜੇ ਨੇ ਉਹ ਰੱਦ ਕਰੋ। ਸਰਕਾਰ ਨੇ ਭਾਵੇਂ ਹੁਣ ਕੁੰਡਲੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਕਾਫੀ ਸਖਤੀ ਕੀਤੀ ਹੈ ਔਰ ਪ੍ਰੈਸ਼ਰ ਵੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ
ਜੀ,
ਔਰ ਕੱਲ ਇਹ ਵੀ ਗੱਲ ਚੱਲ ਰਹੀ ਸੀ ਕਿ ਜਦੋਂ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਜਿਹੜੇ ਰਿਟਾਇਰਡ ਸਾਬਕਾ ਫੌਜੀ ਪਹੁੰਚ ਰਹੇ ਨੇ, ਜਿਹੜੇ 1965 ਦੀ ਜੰਗ ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਹੈ, ਤੇ ਉਹਨਾਂ ਨੇ ਵੀ ਇਹ ਆਖਿਆ ਕਿ ਅਸੀਂ ਕਿਸਾਨ ਦੀ ਲੜਾਈ ਲੜਨ ਦੇ ਲਈ ਆਏ ਆ, ਹੱਕ ਦੀ ਆਵਾਜ਼ ਜਿਹੜੀ ਪੂਰੇ ਜ਼ੋਰ ਨਾਲ ਉਠਾਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਫੌਜੀ ਸੀ, ਪਹਿਲਾਂ ਬਾਰਡਰ ਤੇ ਲੜੇ ਆ, ਹੁਣ ਖੇਤੀ ਕਰਨ ਲੱਗੇ ਆ ਤੇ ਹੁਣ ਅਸੀਂ ਖੇਤਾਂ ਦੇ ਲਈ ਲੜ ਰਹੇ ਹਾਂ। ਸੋ ਦੇਸ਼ਾ ਅੰਨਦਾਤਾ ਜਦੋਂ ਇਹ ਗੱਲ ਕਵੇ, ਉਦੋਂ ਸਰਕਾਰ ਉਹਨਾਂ ਨੂੰ ਕੋਈ ਅੱਤਵਾਦੀ ਕਵੇ, ਕੋਈ ਵੱਖਵਾਦੀ ਕਵੇ, ਕੋਈ ਖਾਲਿਸਤਾਨ ਕਵੇ, ਕੱਲ ਇੱਕ ਦੋਸਤ ਮੈਨੂੰ ਮਿਲਿਆ ਤੇ ਮੈਨੂੰ ਪੁੱਛਿਆ ਕਿ ਸਾਡੇ ਤੇ ਇਹ ਦਾਗ ਜਿਹੜਾ ਧੱਬਾ ਲਾਇਆ ਜਾ ਰਿਹਾ ਹੈ ਕਿ ਅਸੀਂ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਹਾਂ, ਉਹਨੇ ਬੜੀ ਸੋਹਣੀ ਗੱਲ ਕੀਤੀ। ਉਹ ਕਹਿੰਦਾ ਜੀ ਇਹ ਦੇਸ਼ ਨੂੰ ਵੰਡਣ ਦੀ ਗੱਲ ਦਾ ਇਲਜ਼ਾਮ ਸਾਡੇ ਤੇ ਲਾਉਂਦੇ ਹੈ, ਨਰਿੰਦਰ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਹੈ, ਉਹ ਖੁਦ ਪੰਜਾਬ ਨੂੰ ਅਫਗਾਨਿਸਤਾਨ ਅਫਗਾਨਿਸਤਾਨ ਬਣਾਉਣਾ ਚਾਹੁੰਦੇ
ਜੀ 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 ਬਿਲਕੁਲ। ਸੋ ਬੜੀ ਡੂੰਗੀ ਗੱਲ ਹੈ। ਤੇ ਅੱਗੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਜੁੜੇ ਨੇ, ਹਮ ਵੀ ਕਹਿੰਦੇ ਜੁੜੇ ਹੈ ਆਪਕੇ ਪ੍ਰੋਗਰਾਮ ਕੇ ਸਾਥ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਜੀ ਪ੍ਰੋਗਰਾਮ ਚ ਜੀ ਆਇਆਂ ਨੂੰ। ਤੇ ਇਹਦੇ ਨਾਲ ਹੀ ਸਾਡੇ ਨਾਲ ਨਾ ਕਾਫੀ ਦੇਰ ਤੋਂ ਕੁਛ ਹੋਰ ਦੋਸਤ ਜੁੜੇ ਹੋਏ ਨੇ, ਪ੍ਰਿਤਪਾਲ ਢਿੱਲੋਂ ਹੁਰੀ, ਰਮਨਦੀਪ ਟਵਾਲ ਹੁਰੀ ਤੇ ਘੁੰਮਣ ਸਾਹਿਬ ਹੁਰੀ। ਘੁੰਮਣ ਸਾਹਿਬ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਆ, ਤੇ ਰਮਨਦੀਪ ਟਵਾਲ ਕਹਿੰਦੇ ਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜੀ ਬਿੱਟਾ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਤੇ ਨਾਲ ਨਾਲ ਜੀ ਕਹਿੰਦੇ ਜੈ ਜਵਾਨ ਜੈ ਕਿਸਾਨ, ਵਾਹਿਗੁਰੂ ਜੀ ਕਹਿੰਦੇ ਸਭ ਨੂੰ ਸ਼ਕਤੀ ਦੇਵੇ ਲੜਨ ਦੀ। ਤੇ ਅੱਗੇ ਪ੍ਰਿਤਪਾਲ ਢਿੱਲੋਂ ਜੁੜੇ ਨੇ, ਪ੍ਰਿਤਪਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਪ੍ਰਿਤਪਾਲ ਜੀ, ਕਹਿੰਦੇ ਜੈ ਜਵਾਨ ਜੈ ਕਿਸਾਨ। ਕਹਿੰਦੇ ਇਹਨਾਂ ਨੇ ਵੀ ਕੇਨਸ ਦੇ ਵਿੱਚ ਜਿਹੜਾ ਇੱਕ ਮੁਜ਼ਾਹਰਾ ਕੀਤਾ, ਸ਼ਾਂਤਮਈ ਰੋਸ ਪ੍ਰਦਰਸ਼ਨ ਜਿਹੜਾ ਕੀਤਾ, ਉਹਦੀਆਂ ਫੋਟੋ ਭੇਜੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਪ੍ਰਿਤਪਾਲ ਜੀ, ਤੁਸੀਂ ਇਹਨਾਂ ਫੋਟੋਜ਼ ਦੇ ਜ਼ਰੀਏ ਇਹ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਉੱਥੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ, ਕਿਸਾਨਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਇੱਕ ਜਿਹੜਾ ਰੋਸ ਮੁਜ਼ਾਹਰਾ ਆ ਪੰਜਾਬੀ ਭਾਈਚਾਰੇ ਵੱਲੋਂ ਕੀਤਾ ਗਿਆ ਆ। ਸੋ ਵਧਾਈ ਦੇ ਪਾਤਰ ਹੋ ਇਹਦੇ ਲਈ ਤੁਸੀਂ। ਤੇ ਇਹਦੇ ਨਾਲ ਹੀ ਗੁਰਿੰਦਰ ਸਿੰਘ ਵਰਜੀਨੀਆ ਤੋਂ, USA ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਕੁਛ ਹੋਰ ਜਾਣਕਾਰੀ ਜਿਹੜੀ ਆ ਭੇਜੀ ਆ ਸਾਡੇ ਨਾਲ ਸਾਂਝੀ ਕੀਤੀ ਆ। ਵਾਸ਼ਿੰਗਟਨ DC USA ਦੇ ਵਿੱਚ ਜਿਹੜੇ ਧਰਨੇ ਲੱਗੇ ਹੋਏ ਸੀ ਜਾਂ ਫਿਰ ਜਿਹੜਾ ਮੁਜ਼ਾਹਰਾ ਉੱਥੇ ਕੀਤਾ ਗਿਆ ਆ ਆਪਣੇ ਭਾਈਚਾਰੇ ਵੱਲੋਂ, ਉਹਦੀਆਂ ਵੀਡੀਓਜ਼ ਵੀ ਇਹਨਾਂ ਨੇ ਭੇਜੀਆਂ ਆ। ਤੇ ਨਾਲ ਹੀ ਕਹਿੰਦੇ ਸੁਣਨ ਦੇ ਵਿੱਚ ਆਇਆ ਕਿ ਸਰਕਾਰ ਨੇ ਇੰਟਰਨੈਟ ਨੂੰ ਬਲੌਕ ਕਰਨ ਵਾਲੀ ਬੱਸ ਜਿਹੜੀ ਆ ਉਹ ਵੀ ਉੱਥੇ ਧਰਨਿਆਂ ਤੇ ਛੱਡੀ ਆ, ਯਾਨੀ ਉੱਥੇ ਧਰਨਿਆਂ ਤੇ ਦਿਖਾਈ ਦਿੱਤੀ ਆ। ਸੋ ਜਿਹੜੀਆਂ ਵੀਡੀਓਜ਼ ਇਸ ਵੇਲੇ ਪਹੁੰਚ ਰਹੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ, ਉਹਨਾਂ ਦੇ ਰਾਹੀਂ ਕਈ ਤਰ੍ਹਾਂ ਦੀਆਂ ਕਿਆਸ ਆਈਆਂ ਜਿਹੜੀਆਂ ਉਹ ਵੀ ਲਗਾਈਆਂ ਜਾ ਰਹੀਆਂ, ਜਿਹੜਾ ਵਿਦੇਸ਼ਾਂ ਚ ਵੱਸਦਾ ਭਾਈਚਾਰਾ ਉਹਦੇ ਵੱਲੋਂ। ਤੇ ਨਾਲ ਹੀ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਨਾ ਆਪਣੇ ਬੱਚਿਆਂ ਦੀਆਂ ਟੀ ਸ਼ਰਟਸ ਜਿਹੜੀਆਂ ਆ ਜਿਹੜੀਆਂ ਪਾ ਕੇ ਜਿਨ੍ਹਾਂ ਨੇ ਰੋਸ ਮੁਜ਼ਾਹਰੇ ਦੇ ਵਿੱਚ ਹਿੱਸਾ ਲਿਆ ਸੀ ਉਹ ਦਿਖਾਈਆਂ, ਜਿਹਦੇ ਵਿੱਚ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਟੀ ਸ਼ਰਟਸ ਦੀ ਬੈਕ ਆ ਉਹ ਕਿਸਾਨੀ ਭਾਈਚਾਰੇ ਦੀਆਂ ਜਿਹੜੀਆਂ ਤਸਵੀਰਾਂ ਆ ਉਹਦੇ ਉੱਤੇ ਪ੍ਰਿੰਟ ਹੋਈਆਂ ਹੋਈਆਂ। ਸੋ ਕਹਿੰਦੇ ਸਾਡੀ ਇਹ ਅਗਲੀ ਪੀੜੀ ਜਿਹੜੀ ਆ ਦੇਖੋ ਉਹ ਵੀ ਜਜ਼ਬਾਤੀ ਤੌਰ ਦੇ ਉੱਤੇ ਸੰਘਰਸ਼ ਦੇ ਨਾਲ ਜੁੜੀ ਹੋਈ ਹੈ। ਤੇ ਕਹਿੰਦੇ ਇਹ ਪਾ ਕੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਹੈ ਉਹਨਾਂ ਦੇ ਬੱਚਿਆਂ ਦੇ ਚਿਹਰੇ ਤੇ ਔਰ ਮਾਣ ਵੀ ਹੈ ਉਹਨਾਂ ਨੂੰ ਕਿ ਅਸੀਂ ਉਸ ਆਪਣੇ ਮਾਪਿਆਂ ਦੀ ਉਸ ਸਰਜ਼ਮੀਨ ਦੇ ਨਾਲ ਜੁੜੇ ਹੋਏ ਹਾਂ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ। ਅੱਗੇ ਨਾ ਇਹਨਾਂ ਨੇ ਕਿਹਾ, ਕਹਿੰਦੇ ਬਿੱਟਾ ਜੀ ਆਪ ਦੇ ਯੋਗਰਾਜ ਸਿੰਘ ਹੋਰਾਂ ਦੇ ਨਾਲ ਬੜੇ ਵਧੀਆ ਸੰਬੰਧ ਹਨ। ਕਹਿੰਦੇ ਉਹ ਬੋਲਦੇ ਬਹੁਤ, ਯੋਗਰਾਜ ਸਿੰਘ ਬਹੁਤ ਬੋਲਦੇ ਹਨ ਜਿਸਦਾ ਇਸ ਧਰਨੇ ਨਾਲ ਕੋਈ ਸੰਬੰਧ ਨਹੀਂ, ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਤੁਸੀਂ?
ਬਿਲਕੁਲ ਜੀ, ਫਿਲਮਸਟਾਰ ਨੇ ਜਦੋਂ ਮੈਂ ਵੀ ਉਹਨਾਂ ਨੂੰ ਮੈਂ ਤਾਂ ਪਹਿਲੀ ਵਾਰੀ ਮਿਲਿਆ, ਖੈਰ ਚੰਗੇ ਸਬੰਧ ਤਾਂ ਕਿਉਂਕਿ ਮੀਡੀਆ ਹੋਣ ਕਰਕੇ ਬਣ ਜਾਂਦੇ ਆ
ਜੀ।
ਪਹਿਲੇ ਦਿਨ 26 ਤਰੀਕ ਨੂੰ ਮੈਂ ਮੁਕਤਸਰ ਤੋਂ ਚੰਡੀਗੜ੍ਹ ਪਹੁੰਚਿਆ ਤਾਂ ਚੰਡੀਗੜ੍ਹੋਂ ਅਸੀਂ ਇਕੱਠੇ ਗਏ ਹਾਂ, ਉੱਥੇ 6 ਦਿਨ ਮੇਰੇ ਨਾਲ ਰਹੇ ਨੇ ਯੋਗਰਾਜ ਸਿੰਘ
ਜੀ।
ਮੈਨੂੰ ਸ਼ਾਮਿਲ ਹੁੰਦਾ ਰਿਹਾ ਲੇਕਿਨ ਉਹ ਹਵਾਲਾ ਜਿਹੜਾ ਦਿੰਦੇ ਸੀ